सुकहौ टल गुर सेविय अहनिस सहज सुभाए। दर्शन पर से आए गुरु के जन्म मरण दुख जाए। होवे सिफत खसाम दी नूर यार सौ कुर सौ चटीय। तुद डिठे सच्चे पात सा मल जन्म जन्म दी कट्टी है। सज्जन सच्चा पात साहो सिर सांद साहो। जिस पास बैठियां सोही है सब नांदावे साहो। बाणी गुरु गुरु है बाणी विच बाणी अमृत सारे। गुरबाणी कह सेवक जन माने प्रतख गुरु निस्तारे।
सतनाम श्री वाहिगुरु साहिब जी। चरणार बिंद भजनं हृदयं नाम धारणं कीर्तनं साध संगेन नानक नह दृष्टंत जमदूत नह। चरणार बिंद भजनं हृदयं नाम धारण है कीर्तनं साध संगेन नानक नह दृष्टांत जमदूत ने।
वाहिगुरु जी का खालसा वाहिगुरु जी की फतेह। सतगुरु दी साजी नवाजी होई गुरु की साध संगत जीओ। सतगुरु की अपार कृपा बख्शिश का सदका सो पिछले दिनों तो लै करके सतगुरां दे चरण परसदियां होइआं गुरु की बाणी का कीर्तन गुरु की बाणी की लड़ीवार कथा सो रल मिल के गुरु के गुण गाउंदियां होइआं सुनदियां होइआं आनंद मानण का यतन करदे हां। सो अमृत वेले तो लै करके गरीब नवाज सतगुरु जी ने दर्शन दीदार बख्शिश किए और गुरु की बाणी पंज बाणियां दा नितनेम सुखमनी साहब जी का पाठ उपरंत गुरमुख प्यारे रागी जथियां दी रसना द्वारा इलाही गुरबाणी का कीर्तन अते स्थान ते चलदी लड़ीवार सुखमनी साहब जी की कथा गुरमुख प्यारियां दी रसना द्वारा सुन करके निहाल होण दा यतन करदे हां। सो सतगुरु कृपा करन गुरु का उपदेश साडे हृदय अंतकरण विच वस जावे जिस करके ये जीवन सफला होवे गुरु की रहमत होवे गुरु की बख्शिश प्राप्त होवे। सतगुरु जी दी ये बख्शिश दा सदका है। चल रही लड़ीवार अमृत रूप कथा हरिलाल कृष्ण लाल कांशी दे दो पंडित धन गुरु अर्जन देव जी महाराज चौजी प्रीतम जी दे पास आए आ करके बेनती की मोह ममता ला जाल सच्चे पातशाह साडा कटिया जावे जम्मण मरण तो रहत हो सकीए वाहिगुरु परमेश्वर की प्राप्ति हो सके जी। आप कृपा करके उपदेश बख्शिश करो। सतगुरां ने उन्हां लोकां दी भाषा विच सहज कीर्ति दी अमृत रूप बाणी 67 श्लोकां वाली ये कृपा करके चौजी प्रीतम सतगुरु फरमा करके निहाल कर रहे ने। रात दे दीवान च बेनती कीती सी भी संसार किहो जिहा है जिमें ये मिर्ग तृष्णा का खालसा जी पानी झूठा है गंधर्वा नगरी झूठी है बिरछ की छां जी झूठी है ਇਹ ਸੰਸਾਰ ਵੀ ਇਹ ਐਸਾ ਮਿਥਿਆ ਝੂਠਾ ਹੀ ਹੈ। ਵਾਹਿਗੁਰੂ ਦੇ ਚਰਨਾਂ 'ਚ ਕਦੇ ਮਾਣ ਹੰਕਾਰ ਨਹੀਂ, ਸਗੋਂ ਨਿਮਰਤਾ ਸਹਿਤ ਹੋ ਕੇ ਬੇਨਤੀ ਕਰੀਏ, ਸੱਚੇ ਪਾਤਸ਼ਾਹ ਨਾ ਮੇਰੇ ਕੋਲ ਕੋਈ ਵਿੱਦਿਆ ਦਾ ਗੁਣ ਹੈ, ਨਾ ਕੋਈ ਵੇਦ ਸ਼ਾਸਤਰਾਂ ਦਾ ਗਿਆਤਾ ਹਾਂ, ਸੱਚੇ ਪਾਤਸ਼ਾਹ ਨਹੀਂ ਮੇਰੇ ਕੋਲ ਕੋਈ ਗੁਣ ਆਦਿਕ ਅਤੇ ਨਾ ਕੀਰਤਨ ਭਗਤੀ ਹੈ, ਨਾ ਮੇਰੇ ਕੋਲ ਕੋਈ ਰਾਗ ਵਿੱਦਿਆ, ਨਾ ਮੇਰੇ ਸੱਚੇ ਪਾਤਸ਼ਾਹ ਮਨ ਵਿੱਚ ਉਹਨਾਂ ਰਾਗਾਂ ਅਤੇ ਰਾਗਾਂ ਦੇ ਪੁੱਤਰਾਂ ਬਾਰੇ ਕੋਈ ਗਿਆਨ ਹੈ, ਨਾ ਮੇਰਾ ਗਲਾ ਹੀ ਚੰਗਾ ਹੈ, ਨਾ ਮਹਾਰਾਜ ਵਿਹਾਰਕ, ਨਾ ਪਰਮਾਰਥ, ਨਾ ਵਾਕਾਂ ਦੀ ਚਤਰਾਈ ਵਾਲਾ ਮੇਰੇ 'ਚ ਕੋਈ ਗੁਣ ਹੈ। ਸੋ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਇਉਂ ਬੇਨਤੀ ਹਰ ਵੇਲੇ ਕਰਨੀ ਚਾਹੀਦੀ ਹੈ। ਜਦੋਂ ਮਨੁੱਖ ਦੇ ਭਾਗ ਉਹਦੇ ਹੁੰਦੇ ਨੇ, ਉਦੋਂ ਵਾਹਿਗੁਰੂ ਦੀ ਭਗਤੀ ਕਰਨੀ ਗੁਰੂ ਕੀ ਸਾਧ ਸੰਗਤ 'ਚੋਂ ਮਿਲਦੀ ਹੈ। ਮੂਰਖ ਬੰਦੇ ਵੀ ਪੰਡਿਤ ਵਿਦਵਾਨ ਬਣ ਜਾਂਦੇ ਹਨ। ਫਿਰ ਮਾਲਾ ਬਾਰੇ ਪੁੱਛਿਆ ਸੀ ਸਤਿਗੁਰੂ ਜੀ, ਮਾਲਾ ਕਿਹੋ ਜੀ ਫੇਰਨੀ ਚਾਹੀਦੀ ਹੈ? ਉੱਨੀ ਦੀ ਉੱਨ ਦੀ ਹੋਵੇ, ਸੂਤੀ ਦੀ ਹੋਵੇ, ਕਿਹੋ ਜੀ ਹੋਵੇ, ਰੁਦਰਾਖੀ ਹੋਵੇ, ਕਿਹੜੀ ਮਾਲਾ ਹੋਵੇ? ਹਜ਼ੂਰ ਨੇ ਕਿਹਾ ਸੀ ਕੰਠ ਰਮਣੀ ਰਾਮ ਰਾਮ ਮਾਲਾ, ਕੰਠ ਨਾਲ, ਗਲੇ ਨਾਲ, ਮੱਧਮ ਬਾਣੀ ਦੁਆਰਾ ਜਿਹੜਾ ਰਮਣ ਉਚਾਰਨ ਕਰਨਾ ਹੈ, ਰਮਣੀ ਜਿਹੜਾ ਸੁੰਦਰ ਵਾਹਿਗੁਰੂ ਪਰਮੇਸ਼ੁਰ ਰਾਮ ਰਾਮ ਰਮਿਆ ਹੋਇਆ ਰਮੰਤੀ ਰਾਮ ਹੈ, ਉਹਦੇ ਨਾਮ ਦੀ ਮਾਲਾ ਪਾਈ ਫੇਰੋ। ਸੋ ਪ੍ਰੇਮ ਜਿਹੜਾ ਧਾਰਨ ਕਰਨਾ, ਮਾਲਾ ਰੱਖਣ ਵਾਲੀ ਗੁਸਲੀ ਹੈ, ਰਸਨਾ ਨਾਲ ਵਾਹਿਗੁਰੂ ਪਰਮੇਸ਼ੁਰ ਦਾ ਜਸ ਹਰ ਵੇਲੇ ਭਣਿਜੋ ਉਚਾਰੋ, ਫਿਰ ਆਨੰਦ ਦੀ ਅਵਸਥਾ ਤੁਹਾਨੂੰ ਪ੍ਰਾਪਤ ਹੋਵੇਗੀ। ਫਿਰ ਹਜ਼ੂਰ ਸੱਚੇ ਪਾਤਸ਼ਾਹ ਨੇ ਗੁਰਮੰਤਰ ਤੋਂ ਜਿਹੜੇ ਹੀਣੇ ਲੋਕ ਨੇ, ਨਾਸਤਕ ਅਤੇ ਵਿਗੜੇ ਹੋਏ ਜੀਵਨ ਵਾਲੇ, ਉਹਨਾਂ ਦੇ ਪ੍ਰਤੀ ਉਪਦੇਸ਼ ਦਿੱਤਾ ਸੀ ਵੀ ਗੁਰਮੰਤਰ ਹੀਣਸ ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਟਣ ਹੈ, ਜਿਹੜੇ ਗੁਰਮੰਤਰ ਤੋਂ ਹੀਣੇ ਨੇ, ਤ੍ਰਿਗਾਕਾਰ ਹੈ, ਉਹਨਾਂ ਦਾ ਜਨਮ ਭ੍ਰਿਸ਼ਟਿਆ ਹੋਇਆ ਹੈ, ਕੂਕਰ ਹੈ, ਸੂਕਰ ਹੈ, ਗਰਦਵ ਹੈ, ਕਾਕ ਹੈ, ਸਰਪਨ ਹੈ, ਤੁਲਖਲ ਹੈ, ਕੁੱਤੇ ਆਦਿਕ ਦੀ, ਸੂਰ ਆਦਿਕ ਦੀ, ਗਧੇ ਆਦਿਕ ਦੀ, ਕਾਵਾਂ ਦੀ ਅਤੇ ਸਰਪਨ ਸੱਪਾਂ ਆਦਿਕ ਦੇ, ਇਹ ਜੂਨਾਂ ਜਿਹੜੀਆਂ ਨੇ ਟੇਢੀਆਂ, ਇਹ ਭੋਗਣੀਆਂ ਪੈਂਦੀਆਂ ਨੇ ਜਿਹੜੇ ਗੁਰਮੰਤਰ ਤੋਂ ਹੀਣਾ ਖਾਲੀ ਹੈ। ਇਉਂ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਇੱਥੋਂ ਤੱਕ ਖਾਲਸਾ ਜੀ 33 ਸਲੋਕਾਂ ਦੁਆਰਾ ਉਪਦੇਸ਼ ਬਖਸ਼ਿਸ਼ ਕਰਕੇ ਨਿਹਾਲ ਕੀਤਾ ਸੀ। ਅੱਗੇ ਹਜ਼ੂਰ ਸੱਚੇ ਪਾਤਸ਼ਾਹ 34ਵੇਂ ਸਲੋਕ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਸਭ ਜੀਵਾਂ ਦੇ ਭਲੇ ਵਾਸਤੇ ਚੋਜੀ ਪ੍ਰੀਤਮ ਕਿਰਪਾ ਕਰਕੇ ਦੇ ਰਹੇ ਨੇ। ਆਪਣੇ ਮਨ ਬਿਰਤੀਆਂ ਨੂੰ ਇਕਾਗਰਤਾ ਸਹਿਤ ਕਰਦਿਆਂ ਹੋਇਆਂ ਗੱਜ ਕੇ ਕਹੋ, ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਚਰਨਾਰ ਬਿੰਦ ਭਜਨੰ।
ਹਜ਼ੂਰ ਕਹਿੰਦੇ ਨੇ, ਹੇ ਭਾਈ, ਹੇ ਪੰਡਿਤ ਹਰੀ ਲਾਲ ਕ੍ਰਿਸ਼ਨ ਲਾਲ ਜੀ, ਜੋ ਵਾਹਿਗੁਰੂ ਪਰਮੇਸ਼ ਦੇ ਚਰਨ ਹਨ, ਕਵਲ ਸਰੀਖੇ ਚਰਨ, ਬਿੰਦ ਪ੍ਰਕਾਸ਼ ਸਰੂਪ ਪਰਮੇਸ਼ਰ ਦੇ ਜਿਹੜੇ ਅੱਧ ਇਸ਼ਤਾਨ ਰੂਪੀ ਚਰਨ ਹਨ, ਉਹਨਾਂ ਨੂੰ ਭਜਨ, ਉਹਨਾਂ ਦਾ ਭਜਨ ਕਰੀਏ, ਉਹਨਾਂ ਚਰਨਾਂ ਦਾ ਧਿਆਨ ਧਰਨਾ ਚਾਹੀਦਾ ਹੈ। ਗੁਰੂ ਕੇ ਚਰਨ ਖਾਲਸਾ ਜੀ ਕਿਹੜੇ ਨੇ? ਚਿੱਤ ਚਰਨ ਨਾਮ ਹੈ, ਜਿਹੜਾ ਗੁਰੂ ਕਾ ਨਾਮ ਹੈ ਨਾ, ਇਹ ਗੁਰੂ ਗ੍ਰੰਥ ਸਾਹਿਬ ਦੇ ਚਰਨ ਹਨ। ਗੁਰੂ ਕਾ ਜਿਹੜਾ ਸ਼ਬਦ ਹੈ, ਹਜ਼ੂਰ ਕਹਿੰਦੇ ਇਹ ਗੁਰੂ ਕੇ ਚਰਨ ਨੇ, ਗੁਰਬਾਣੀ ਰੂਪ ਹਿਰਦੈ ਚਰਨ ਸ਼ਬਦ ਸਤਿਗੁਰ ਕੇ ਨਾਨਕ ਬਾਂਧਿਓ ਪਾਲ। ਸੋ ਗੁਰੂ ਕੇ ਸ਼ਬਦ ਜਿਹੜੇ ਕਵਲ ਸਿੱਖੇ ਚਰਨ ਹਨ, ਉਹਨਾਂ ਦਾ ਹੀ ਭਜਨ ਕਰਨਾ ਚਾਹੀਦਾ, ਉਹਨਾਂ ਨੂੰ ਚਰਨਾਂ ਨੂੰ ਹਿਰਦੇ 'ਚ ਟਿਕਾਉਣਾ ਚਾਹੀਦਾ ਹੈ।
ਨਾਮ ਧਾਰਨ ਹੈ,
ਤੇਰੇ ਦੇ ਅੰਤਾ ਕਰਨ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਧਾਰਨਾ, ਧਾਰ ਕੇ ਟਿਕਾ ਕੇ ਰੱਖਣਾ ਚਾਹੀਦਾ ਹੈ। ਗੁਰੂ ਕੇ ਚਰਨਾਂ ਦਾ ਧਿਆਨ ਧਰੀਏ ਔਰ ਗੁਰੂ ਕੇ ਚਰਨਾਂ ਦਾ ਹੀ ਸੇਵਨ ਕਰੀਏ, ਭਜਨ ਕਰੀਏ, ਅਤੇ ਹਿਰਦੇ ਅੰਤਾਂ ਦੇ ਕਰਨ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਸਦਾ ਵਾਸਤੇ ਧਾਰਨਾ, ਧਾਰ ਕੇ ਟਿਕਾ ਕੇ ਰੱਖੀਏ।
ਕੀਰਤਨੰ ਸਾਧ ਸੰਗੇਣ ਨਾਨਕ।
ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ, ਕੀਰਤਨ ਜੇ ਕਰੋਗੇ ਨਾ ਗੁਰੂ ਕੀ ਸਾਧ ਸੰਗਤ ਵਿੱਚ ਆ ਕੇ, ਇਹਨਾਂ ਨੇ ਬੇਨਤੀ ਕੀਤੀ ਸੀ ਸੱਚੇ ਪਾਤਸ਼ਾਹ, ਸਾਨੂੰ ਜਮਦੂਤਾਂ ਤੋਂ ਬੜਾ ਭੈ ਜਿਹਾ ਬਣਿਆ ਹੋਇਆ ਹੈ, ਕਿਰਪਾ ਕਰੋ ਇਹ ਜਮਦੂਤਾਂ ਦਾ ਭੈ ਸਾਡਾ ਨਿਵਿਰਤ ਹੋ ਜਾਵੇ। ਹਰੀ ਲਾਲ ਕ੍ਰਿਸ਼ਨ ਲਾਲ ਨੇ ਇਉਂ ਬੇਨਤੀ ਕੀਤੀ ਸੀ। ਸਤਿਗੁਰੂ ਉਸ ਕੀਤੀ ਹੋਈ ਬੇਨਤੀ ਨੂੰ ਪ੍ਰਵਾਨ ਕਰਦੇ ਉਪਦੇਸ਼ ਦਿੰਦੇ ਨੇ, ਹੇ ਭਾਈ, ਜਿਹੜੇ ਵਾਹਿਗੁਰੂ ਦੇ ਕਵਲ ਸਰੀਖੇ ਚਰਨਾਂ ਦਾ ਭਜਨ ਕਰਦੇ ਨੇ, ਪਰਿਦਿੰਗ ਨਾਮ ਧਾਰਨਾ ਹੈ, ਹਿਰਦੇ ਅੰਤਕਰਨ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਿਹੜੇ ਧਾਰਨ ਹੈ ਧਾਰ ਕੇ ਟਿਕਾ ਕੇ ਰੱਖਦੇ ਹਨ।
ਕੀਰਤਨ ਸਾਧ ਸੰਗੇਣ ਨਾਨਕ,
ਤੇ ਜਿਹੜੇ ਕੀਰਤਨ ਕਰਦੇ ਨੇ ਗੁਰੂ ਕੀ ਸਾਧ ਸੰਗੇਣ, ਗੁਰੂ ਕੀ ਸਾਧ ਸੰਗਤ ਵਿੱਚ ਆ ਕੇ। ਕੀਰਤਨ ਦਾ ਭਾਵ ਹੈ ਕੀਰਤੀ ਕਰਨੀ, ਜਸ ਕਰਨਾ, ਪਰਮੇਸ਼ਰ ਦੀ ਭਗਤੀ ਕਰਨੀ। ਜਿਹੜੇ ਕੀਰਤੀ ਕਰਦੇ ਆ, ਜਸ ਕਰਦੇ ਆ, ਗੁਰੂ ਕੀ ਸਾਧ ਸੰਗਤ ਵਿੱਚ ਆ ਕੇ ਵਾਹਿਗੁਰੂ ਦਾ ਧਿਆਨ ਜੋੜਦੇ ਨੇ, ਵਾਹਿਗੁਰੂ ਦਾ ਜਸ ਰਸਨਾ ਤੋਂ ਕਰਦੇ ਹਨ।
ਦ੍ਰਿਸ਼ਟਾਂਤ ਜਮ ਦੂਤਨ ਹੈ
ਹੇ ਹਰੀ ਲਾਲ ਕ੍ਰਿਸ਼ਨ ਲਾਲ, ਨਹਿ ਦ੍ਰਿਸ਼ਟਾਂਤ ਜਮ ਦੂਤਨ ਹੈ। ਫਿਰ ਨਹੀਂ ਉਹਨਾਂ ਨੂੰ ਦ੍ਰਿਸ਼ਟਾਂਤ ਦਿਸਦੇ ਜਿਹੜੇ ਜਮ ਦੂਤ ਹਨ। ਜਮ ਦੂਤ ਨੀ ਕਦੇ ਨੇੜੇ ਆਉਂਦੇ ਗੁਰੂ ਕੀ ਸੰਗਤ ਜੀ। ਹਜ਼ੂਰ ਗੁਰੂ ਅਰਜਨ ਸਾਹਿਬ ਦੇ ਪਵਿੱਤਰੇ ਬਚਨ ਹਨ, ਜਿਹੜਾ ਗੁਰੂ ਕੇ ਚਰਨਾਂ ਦਾ ਧਿਆਨ ਧਰਦਾ ਹੈ ਤੇ ਹਿਰਦੇ ਵਿੱਚ ਸਿਮਰਨ ਨੂੰ ਕਰਦਾ ਰਹਿੰਦਾ ਟਿਕਾ ਦੇ ਸਹਿਤ ਹੋ ਕਰਕੇ, ਗੁਰੂ ਕੀ ਸਾਧ ਸੰਗਤ ਕਰਦਾ ਹੈ ਤੇ ਕੀਰਤਨ ਭਗਤੀ ਕਰਦਾ ਹੈ ਗੁਰੂ ਕੀ ਸਾਧ ਸੰਗਤ ਵਿੱਚ ਆ ਕੇ, ਨਹਿ ਦ੍ਰਿਸ਼ਟਾਂਤ ਜਮ ਦੂਤਨ ਹੈ, ਨਹੀਂ ਉਹਦੀ ਦ੍ਰਿਸ਼ਟੀ ਵਿੱਚ ਆਉਂਦੇ, ਵੇਖਣ ਵਿੱਚ ਆਉਂਦੇ ਫਿਰ ਜਮ ਦੂਤ। ਨਾਮ ਸੁਣੇ ਜਮ ਦੂਰ ਹਉ ਭਾਗੈ, ਮਤ ਮਾਰੇ ਹਰ ਜੀ ਹੋਵੇ ਪਰਵਾਹ ਹੈ। ਜਮ ਦੂਤਾਂ ਦੀ ਬਜਾਏ ਫਿਰ ਰਾਮਗੜ੍ਹ ਬਣ ਜਾਂਦੇ ਨੇ। ਸੋ ਖਾਲਸਾ ਜੀ, ਐਸੀ ਅਵਸਥਾ ਹੋ ਜਾਂਦੀ, ਰਾਮਗੜ੍ਹ ਲੈਣ ਵਾਸਤੇ ਆਉਂਦੇ ਨੇ। ਸੋ ਐਸੀ ਪਰਮੇਸ਼ਰ ਦੀ ਕਿਰਪਾ ਹੁੰਦੀ, ਦੂਤ ਨਹੀਂ ਨੇੜੇ ਆਉਂਦਾ। ਨਾਮ ਸੁਣੇ ਜਮ ਦੂਰ ਹਉ ਭਾਗੈ, ਮਤ ਮਾਰੇ ਹਰ ਜੀ ਹੋਵੇ ਪਰਵਾਹ ਹੈ। ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਨਾ ਹਉ ਨਾ ਤੂਣੈ ਛੁੱਟੈ ਨਿਕਟ ਨਾ ਜਾਈ ਉਹ ਦੂਤ। ਗੁਰੂ ਕੇ ਪਿਆਰਿਆਂ ਦੇ ਨੇੜੇ ਨਹੀਂ ਕਰੇ ਜਮ ਦੂਤ ਆਉਂਦੇ, ਨਹੀਂ ਵੇਖਣ ਵਿੱਚ ਆਉਂਦੇ ਫਿਰ ਜਮ ਦੂਤ।
ਧਨੰ ਰੂਪੰ,
ਬੇਨਤੀ ਕੀਤੀ ਸੱਚੇ ਪਾਤਸ਼ਾਹ, ਕਿਹੜੀ ਵਸਤੂ ਹੈ ਜਿਹੜੀ ਲੱਭ ਜਾਂਦੀ ਹੈ ਤੇ ਕਿਹੜੀ ਵਸਤੂ ਹੈ ਜਿਹੜੀ ਦੁਰਲੱਭ ਲੱਭਦੀ ਹੈ। ਕੁਝ ਵਸਤੂਆਂ ਨੇ ਜਿਹੜੀਆਂ ਅਸੀਂ ਲੱਭਦੇ ਤਾਂ ਭਾਵੇਂ ਸਮਝਦੇ ਹਾਂ ਵੀ ਇਹ ਕਠਿਨ ਲੱਭਣ ਵਾਲੀਆਂ ਨੇ, ਪਰ ਹਜ਼ੂਰ ਕਹਿੰਦੇ ਬਹੁਤੀਆਂ ਔਖੀਆਂ ਨੇ। ਕਠਿਨ ਲੱਭਣ ਵਾਲਾ, ਮਿਹਨਤ ਮੁਸ਼ਕਤ ਕਰਕੇ ਮਿਲਣ ਵਾਲੀ ਵਸਤੂ ਦਾ ਹਜ਼ੂਰ ਆਖਰੀ ਤੋਂ ਕੁਝ ਜ਼ਿਕਰ ਕਰਨਗੇ। ਸੋ ਹਜ਼ੂਰ ਕਹਿਣ ਕੇ ਨੱਚ ਦੁਰਲੱਭੰਗ ਧਨੰਗ ਰੂਪੰਗ, ਨੱਚ ਨਾਮ ਹੈ ਨਹੀਂ ਦਾ, ਨਹੀਂ ਹੈ ਦੁਰਲੱਭ ਕਠਿਨ ਲੱਭਣ ਵਾਲੀ ਧਨ ਦੀ ਪ੍ਰਾਪਤੀ ਹੋਣੀ। ਧਨੀ ਹੋਣਾ ਹਜ਼ੂਰ ਕਹਿਣਗੇ ਇੱਕ ਬਹੁਤੀ ਔਖੀ ਗੱਲ ਨਹੀਂ। ਬੜੇ ਬੜੇ ਲੋਕ ਨੇ ਜਿਹਨਾਂ ਕੋਲ ਬੜਾ ਬੜਾ ਸਰਮਾਇਆ ਹੈ, ਧਨ ਮਿਲ ਜਾਣਾ ਵੀ ਹਜ਼ੂਰ ਕਹਿੰਦੇ ਨੱਚ ਦੁਰਲੱਭੰਗ, ਕੋਈ ਨੱਚ ਨਹੀਂ ਹੈ ਦੁਰਲੱਭ ਕਠਿਨ ਲੱਭਣ ਵਾਲੀ ਵਸਤੂ। ਅਤੇ ਰੂਪੰਗ, ਸੁੰਦਰ ਰੂਪ ਮਿਲ ਜਾਣਾ, ਚਮੜੀ ਚਿੱਟੀ ਹੋਣੀ, ਮੂੰਹ ਸੋਹਣਾ ਹੋਣਾ, ਇਹ ਹਜ਼ੂਰ ਕਹਿੰਦੇ ਕੋਈ ਇਹ ਵੀ ਕੋਈ ਵੱਡੀ ਬਹੁਤੀ ਗੱਲ ਨਹੀਂ। ਇੱਕ ਸੁੰਦਰ ਸਰੂਪ ਦੀ ਪ੍ਰਾਪਤੀ ਹੋ ਜਾਣੀ ਕੋਈ ਕਠਿਨ ਲੱਭਣ ਵਾਲੀ ਕੋਈ ਗੱਲ ਨਹੀਂ। ਤਿੱਤਰ ਥੋੜ੍ਹੇ ਸੋਹਣੇ ਨੇ, ਮੋਰ ਥੋੜ੍ਹੇ ਸੋਹਣੇ ਨੇ, ਸੋ ਇਹ ਕੋਈ ਕਠਿਨ ਲੱਭਣ ਵਾਲੀ ਕੋਈ ਚੀਜ਼ ਨਹੀਂ ਵੀ ਸੋਹਣਾ ਰੂਪ ਹੋਣਾ। ਸੋ ਇਸੇ ਤਰ੍ਹਾਂ ਧਨ ਪਦਾਰਥ ਕੋਲ ਹੋਣੇ ਬਹੁਤੀ ਮਾਇਆ ਹੋਣੀ, ਨੱਚ ਦੁਰਲੱਭ, ਹਜ਼ੂਰ ਕਹਿੰਦੇ ਨੱਚ ਨਹੀਂ ਹੈ ਦੁਰਲੱਭ ਕਠਿਨ ਲੱਭਣ ਵਾਲੀ ਵਸਤੂ।
ਨੱਚ ਦੁਰਲੱਭ ਸਵਰਗ ਰਾਜਨ ਹੈ,
ਹਜ਼ੂਰ ਕਹਿੰਦੇ ਨੱਚ ਨਹੀਂ ਹੈ ਦੁਰਲੱਭ ਕਠਿਨ ਲੱਭਣ ਵਾਲਾ ਸਵਰਗ ਦਾ ਰਾਜ। ਸਵਰਗ ਦਾ ਰਾਜ ਲੱਭ ਜਾਣਾ ਵੀ ਖਾਲਸਾ ਜੀ ਕੋਈ ਔਖਾ ਨਹੀਂ, ਇਹ ਵੀ ਕੋਈ ਕਠਿਨ ਲੱਭਣ ਵਾਲੀ ਗੱਲ ਨਹੀਂ। ਕਈ ਵਾਰ ਸਵਰਗ ਦਾ ਰਾਜਾ ਇੰਦਰ ਦੇਵਤਾ ਇੰਦਰ ਪਦਵੀ ਨੂੰ ਪ੍ਰਾਪਤ ਹੋਇਆ, ਕਈ ਵਾਰ ਦੈਂਤਾਂ ਨੇ ਕੁੱਟ ਮਾਰ ਕੇ ਭਜਾਇਆ, ਫਿਰ ਕਦੇ ਦੇਵੀ ਦੀ ਓਟ ਤੱਕੀ ਅਤੇ ਫਿਰ ਉਹਦੀ ਸ਼ਰਨ ਗ੍ਰਹਿਣ ਕੀਤੀ ਅਤੇ ਫਿਰ ਰਾਜ ਮਿਲਿਆ, ਇਸ ਤਰੀਕੇ ਦਾ ਹੁੰਦਾ ਰਹਿੰਦਾ ਹੈ। ਸੋ ਸਵਰਗ ਦਾ ਰਾਜ ਮਿਲ ਜਾਣਾ ਵੀ ਹਜ਼ੂਰ ਕਹਿੰਦੇ ਕੋਈ ਨੱਚ ਦੁਰਲੱਭ, ਨੱਚ ਕਠਿਨ ਦੁਰਲੱਭ ਨਹੀਂ ਹੈ ਕਠਿਨ ਲੱਭਣ ਵਾਲਾ, ਇਹ ਵੀ ਕੋਈ ਔਖਾ ਲੱਭਣ ਵਾਲਾ ਨਹੀਂ, ਇਹ ਵੀ ਮਿਲ ਜਾਣਾ ਸੁਖਾਲਾ ਹੀ ਹੈ। ਤੇ ਨੱਚ ਨਹੀਂ ਹੈ ਦੁਰਲੱਭ ਕਠਿਨ ਲੱਭਣ ਵਾਲਾ ਭੋਜਨ ਖਾਲਸਾ ਜੀ, ਤੇ ਬਿੰਜਲ ਤਲੇ ਹੋਏ ਲੂਣੇ ਸਲੂਣੇ ਮਿੱਠੇ ਖੱਟ ਮਿੱਠੇ ਕਈ ਪ੍ਰਕਾਰ ਦੇ 36 ਤਰ੍ਹਾਂ ਦੇ ਜਿਹੜੇ ਭੋਜਨ ਤਲੇ ਹੋਏ ਵੰਨ ਸਵੰਨੇ ਜਿਹੜੇ ਪਕਵਾਨ ਖਾਣੇ ਨੇ, ਹਜ਼ੂਰ ਕਹਿੰਦੇ ਨੱਚ ਦੁਰਲੱਭ, ਨੱਚ ਨਹੀਂ ਹੈ ਦੁਰਲੱਭ ਕਠਿਨ ਲੱਭਦੇ, ਇਹ ਵੀ ਮਿਲ ਜਾਂਦੇ ਨੇ ਭਾਈ ਭੋਜਨ ਬਿੰਜਨ ਭੋਜਨ ਜਿਹੜੇ ਹਨ ਬਿੰਜਣ ਤਲੇ ਹੋਏ ਲੂਣੇ ਸਲੂਣੇ ਖੱਟ ਮਿੱਠੇ। ਸੋ ਬੇਅੰਤ ਤਰ੍ਹਾਂ ਦੇ ਜਿਹੜੇ ਪਦਾਰਥ ਖਾਣ ਵਾਲੇ ਨੇ ਇਹ ਵੀ ਮਿਲ ਜਾਣੇ, ਕੋਈ ਔਖੇ ਨਹੀਂ ਹਨ।
ਸਵੱਛ ਅੰਮ੍ਰਿਤ,
ਤੇ ਸਵੱਛ ਸਾਫ਼ ਸੁਥਰੇ ਜਿਹੜੇ ਅੰਮ੍ਰਿਤ ਵਸਤਰ ਪਾਉਣੇ ਹੈ ਨਾ, ਪਸ਼ਮੀਨੇ ਦੇ ਵਸਤਰ, ਪੱਟ ਦੇ ਕੱਪੜੇ। ਸੋ ਹਜ਼ੂਰ ਕਹਿੰਦੇ ਨੱਚ ਦੁਰਲੱਭੰਗ, ਇਹ ਵੀ ਕੋਈ ਕਠਿਨ ਲੱਭਣ ਵਾਲੇ ਨਹੀਂ ਹਨ, ਇਹ ਵੀ ਮਿਲ ਜਾਂਦੇ ਨੇ, ਕੋਈ ਕਠਿਨ ਲੱਭਣ ਵਾਲੀਆਂ ਵਸਤੂਆਂ ਨਹੀਂ ਹਨ, ਇਹ ਵੀ ਮਿਲ ਜਾਂਦੇ ਨੇ। ਕੱਪੜੇ ਪਾਉਣੇ ਵੀ ਮਿਲ ਜਾਂਦੇ ਨੇ, ਜਿਹੜੇ ਜਿਨ੍ਹਾਂ ਨੇ ਖਾਲਸਾ ਜੀ ਆ ਘਰਾਂ 'ਚ ਰੱਖੇ ਹੁੰਦੇ ਆ ਨਾ, ਕਤੂਰੇ ਆਦਿਕ ਅਮੀਰ ਲੋਕਾਂ ਨੇ, ਉਹਨਾਂ ਨੇ ਬੜੀਆਂ ਸੋਹਣੀਆਂ ਉਹਨਾਂ 'ਤੇ ਝੱਗੀਆਂ ਜਿਹੀਆਂ ਕਢਾਈਆਂ ਕਰ ਕਰਕੇ ਪਾਈਆਂ ਹੁੰਦੀਆਂ ਨੇ, ਹਾਥੀਆਂ ਦੀਆਂ ਬਾਰੀਆਂ ਕਢਾਈ ਕਰ ਕਰਕੇ ਸਜਾਈਆਂ ਜਾਂਦੀਆਂ ਨੇ ਕੱਪੜਿਆਂ ਨਾਲ, ਘੋੜਿਆਂ ਦੀਆਂ ਜੀਨਾਂ ਦੀਆਂ ਕਾਠੀਆਂ ਕਿਆ ਸੋਹਣੀਆਂ ਸਜਾਈਆਂ ਹੁੰਦੀਆਂ ਨੇ। ਸੋ ਕੱਪੜਾ ਪਾ ਲੈਣਾ, ਹਜ਼ੂਰ ਕਹਿੰਦੇ ਕਿ ਇਹ ਸਾਫ਼ ਸੁਥਰਾ, ਸੋ ਪੱਟ ਦਾ ਰੇਸ਼ਮੀ ਕੱਪੜੇ ਪੈਰ ਲੈਣੇ, ਇਹ ਵੀ ਕੋਈ ਕਠਿਨ ਲੱਭਣ ਵਾਲੀਆਂ ਵਸਤੂਆਂ ਨਹੀਂ। ਭੋਜਨ ਖਾ ਲੈਣਾ, ਪਕਵਾਨ ਤਿਆਰ ਕਰਕੇ ਵੀ ਕਠਿਨ ਲੱਭਣ ਵਾਲੇ ਨਹੀਂ। ਸੋ ਬੜੇ ਬੜੇ ਸਟੋਰ ਭਰੇ ਪਏ ਨੇ, ਜਿੱਥੇ ਬਿੱਲੀਆਂ ਵਾਸਤੇ, ਕੁੱਤਿਆਂ ਵਾਸਤੇ ਬਿਸਕੁਟ ਰੱਖੇ ਹੋਏ ਨੇ, ਗੋਰਿਆਂ ਦੇ ਸਟੋਰਾਂ 'ਚ ਬਾਹਰ ਵੇਖਿਆ ਹੈ, ਜਿੰਨਾ ਕੁ ਬੰਦਿਆਂ ਦੇ ਖਾਣ ਵਾਸਤੇ ਸਮਾਨ ਪਿਆ ਨਾ ਸਟੋਰ ਦੇ ਵਿੱਚ, ਉਹਨਾਂ ਖਾਲਸਾ ਜੀ ਕਾਵਾਂ ਬਿੱਲੀਆਂ ਵਾਹਿਗੁਰੂ ਬਿੱਲੀਆਂ ਕੁੱਤਿਆਂ ਵਾਸਤੇ ਉਹਨਾਂ ਰੱਖਿਆ ਹੋਇਆ ਹੈ। ਸੋ ਬ੍ਰੈਡ ਆਦਿਕ, ਬਿਸਕੁਟ ਵਗੈਰਾ, ਹੋਰ ਕਈ ਖਾਣ ਵਾਲੀਆਂ ਵਸਤੂਆਂ ਉਹਨਾਂ ਜਾਨਵਰਾਂ ਵਾਸਤੇ ਰੱਖੀਆਂ ਹੋਈਆਂ ਨੇ, ਇਹ ਕੋਈ ਕਠਿਨ ਲੱਭਣ ਵਾਲੀ ਕੋਈ ਵਸਤੂ ਨਹੀਂ। ਸੋ ਭੋਜਨ ਵਨ ਸਵਾਨੇ ਜਾਂ ਸਾਫ਼ ਸੁਥਰੇ ਕੱਪੜੇ ਪਸ਼ਮੀਨੇ ਦੇ, ਸਤਿਗੁਰੂ ਕਹਿੰਦੇ ਇਹ ਕੋਈ ਕਠਿਨ ਲੱਭਣ ਵਾਲੇ ਨਹੀਂ ਹਨ। ਹਜ਼ੂਰ ਕਹਿੰਦੇ ਨੱਚ ਨਹੀਂ ਹੈ ਦੁਰਲੱਭ ਕਠਿਨ ਲੱਭਣ ਵਾਲਾ ਸੁੱਤ ਪੁੱਤਰਾਂ ਦਾ, ਜਿਹੜਾ ਮੋਹ ਕਰਦਾ ਹੈ, ਇਹ ਵੀ ਹਰ ਜੂਨ 'ਚ ਮਿਲ ਜਾਂਦੇ ਹੈ। ਅਸੂਰੀ ਦੇ 12-12 ਬੱਚੇ ਹੁੰਦੇ ਨੇ, ਆ ਕੁੱਤੀਆਂ ਦੇ ਕਤੂਰੇ ਕਿੰਨੇ ਕਿੰਨੇ ਹੁੰਦੇ ਨੇ। ਹਜ਼ੂਰ ਕਹਿੰਦੇ ਜਿਹੜਾ ਨੱਚ ਦੁਰਲੱਭ ਸੁੱਤ ਹੈ, ਜਿਹੜੇ ਪੁੱਤਰਾਂ ਦਾ ਮੋਹ ਲਾਈ ਬੈਠਾ, ਕੋਈ ਕਠਿਨ ਲੱਭਣ ਵਾਲੀ ਗੱਲ ਨਹੀਂ ਹੈ। ਅਤੇ ਭਰਾਤ ਜਿਹੜਾ ਭਰਾਵਾਂ ਦਾ ਮੋਹ ਕਰਦਾ, ਇਹ ਵੀ ਸਾਰੀਆਂ ਜੂਨਾਂ 'ਚ ਮਿਲ ਜਾਂਦੇ ਨੇ, ਬਾਂਧਵ ਸੰਬੰਧੀ ਵੀ ਮਿਲ ਜਾਂਦੇ ਨੇ ਸਾਰੀਆਂ ਜੂਨਾਂ ਵਿੱਚ, ਇਹ ਕੋਈ ਕਠਿਨ ਲੱਭਣ ਵਾਲੀਆਂ ਵਸਤੂਆਂ ਨਹੀਂ ਹਨ।
ਅਤੇ
ਬਣਤਾ ਇਸਤਰੀ ਦੇ ਬਿਲਾਸ, ਜਿਹੜੇ ਕੌਤਕਾਂ 'ਚ ਹਾਵ ਭਾਵ ਨਾਚ ਵੇਖਣ ਵਿੱਚ ਲੱਗਾ ਰਹਿੰਦਾ, ਮੂੰਹ ਵੇਖਣ 'ਚ ਲੱਗਾ ਰਹਿੰਦਾ, ਨੱਚ ਦੁਰਲੱਭੰ, ਇਹ ਵੀ ਕੋਈ ਕਠਿਨ ਲੱਭਣ ਵਾਲਾ ਨਹੀਂ। ਹਰ ਵੇਲੇ ਮਨ 'ਚ ਵਿਕਾਰ ਦੀ ਭਾਵਨਾ ਜੀ ਬੜੀ ਰਹਿੰਦੀ ਹੈ। ਹਜ਼ੂਰ ਕਹਿਣਗੇ ਇਸ ਤਰੀਕੇ ਦਾ ਤੇਰਾ ਜੀਵਨ ਬਣਿਆ ਹੋਇਆ, ਕੋਈ ਕਠਿਨ ਲੱਭਣ ਵਾਲੀਆਂ ਵਸਤੂਆਂ ਨਹੀਂ। ਇਹ ਤਾਂ ਹਰੇਕ ਜੂਨ 'ਚ ਖਾਲਸਾ ਜੀ ਪਸ਼ੂ ਪੰਛੀ ਵੀ ਵਿਕਾਰ ਭੋਗਦੇ ਨੇ, ਸੋ ਮਨ ਨੂੰ ਵਿਕਾਰੀ ਹੋਇਆ ਰੱਖਦਾ ਹੈ, ਇਹ ਵੀ ਕੋਈ ਕਠਿਨ ਲੱਭਣ ਵਾਲਾ ਇਸਤਰੀ ਦੇ ਬਿਲਾਸ ਕੌਤਕ ਜਿਹੜੇ ਵੇਖਦਾ, ਕਠਿਨ ਲੱਭਣ ਵਾਲੀਆਂ ਵਸਤੂਆਂ ਨਹੀਂ, ਇਹ ਵੀ ਹਰੇਕ ਜੂਨ 'ਚ ਮਿਲ ਜਾਂਦੀਆਂ ਹਨ। ਤੇ ਹਜ਼ੂਰ ਕਹਿੰਦੇ ਨੱਚ ਦੁਰਲੱਭੰਗ ਵਿਦਿਆ ਪ੍ਰਵੀਣੰ, ਵਿੱਦਿਆ ਵਿੱਚ ਪ੍ਰਵੀਣ ਚਤਰ ਹੋ ਜਾਣਾ। ਹਜ਼ੂਰ ਕਹਿੰਦੇ ਨੱਚ ਦੁਰਲੱਭੰਗ, ਨੱਚ ਨਹੀਂ ਹੈ ਦੁਰਲੱਭ ਕਠਿਨ ਲੱਭਣ ਵਾਲੀ ਵਸਤੂ, ਵਿੱਦਿਆ ਪੜ੍ਹ ਪੜ੍ਹ ਕੇ ਪ੍ਰਵੀਣ ਚਤਰ ਹੋ ਜਾਣਾ। ਆ ਤੋਤੇ ਮੈਨੇ ਥੋੜ੍ਹੇ ਪੜ੍ਹੇ ਹੋਏ ਨੇ, ਉਹ ਵੀ ਤਾਂ ਬੋਲਦੇ ਹੀ ਨੇ, ਸੋ ਇਹ ਵਿੱਦਿਆ ਪੜ੍ਹ ਕੇ ਪ੍ਰਵੀਣ ਚਤਰ ਆਪੇ ਆਪ ਨੂੰ ਸਦਾਉਣਾ। ਹਜ਼ੂਰ ਕਹਿੰਦੇ ਨੱਚ ਦੁਰਲੱਭੰਗ, ਇੱਕ ਬਹੁਤੀ ਕਠਿਨ ਲੱਭਣ ਵਾਲੀ ਵਸਤੂ ਨਹੀਂ ਹੈ। ਤੇ ਖਾਲਸਾ ਜੀ ਨੱਚ ਦੁਰਲੱਭੰਗ, ਨੱਚ ਨਹੀਂ ਹੈ ਦੁਰਲੱਭ ਕਠਿਨ ਲੱਭਣ ਵਾਲਾ, ਚੰਚਲਤਾਈ ਹੋਣੀ ਚੰਚਲਤਾਈ, ਤੇ ਚਤਰ ਹੋਣਾ ਖਾਲਸਾ ਜੀ, ਸੋ ਚਤਰ ਚੰਚਲ ਹੈ, ਸੋ ਚਤਰ ਹੋਣਾ ਵਾਕਾਂ ਦੀ ਚਤਰਾਈ ਹੋਣੀ ਤੇ ਚੰਚਲ ਸੁਭਾਅ ਹੋਣਾ, ਇਹ ਖਾਲਸਾ ਜੀ ਇਹ ਵੀ ਬੜਾ ਭਾਰ, ਇਹ ਕੋਈ ਕਠਿਨ ਲੱਭਣ ਵਾਲੀ ਕੋਈ ਵਸਤੂ ਨਹੀਂ। ਆਹ ਜਿਹੜੇ ਖਾਲਸਾ ਜੀ ਕਾਂ ਨੇ, ਇਹ ਘੱਟ ਚਤਰ ਨੇ, ਆ ਬਾਂਦਰ ਘੱਟ ਚੰਚਲ ਨੇ, ਇਹ ਵੀ ਤਾਂ ਬੜੇ ਚੰਚਲ ਨੇ, ਬੜੇ ਚਤਰ ਹੁੰਦੇ ਹਨ। ਸੋ ਹਜ਼ੂਰ ਕਹਿੰਦੇ ਕੋਈ ਕਠਿਨ ਲੱਭਣ ਵਾਲੀ ਇਹ ਕੋਈ ਗੱਲ ਨਹੀਂ। ਸੱਚੇ ਪਾਤਸ਼ਾਹ ਕੋਈ ਕਠਿਨ ਲੱਭਣ ਵਾਲੀ ਵਸਤੂ ਕਿਹੜੀ ਹੈ? ਜਿਹੜੀ ਮਸਾਂ ਲੱਭਦੀ ਹੋਵੇ, ਤਾਂ ਹਜ਼ੂਰ ਕਿਰਪਾ ਕਰਕੇ ਫਰਮਾਉਂਦੇ ਹਨ,
ਦੁਰਲੱਭੰਗ ਏਕ ਭਗਵਾਨ ਨਾਮ ਹੈ।
ਹੇ ਹਰੀ ਲਾਲ ਕ੍ਰਿਸ਼ਨ ਲਾਲ, ਦੁਰਲੱਭੰਗ ਏਕ ਭਗਵਾਨ ਨਾਮ ਹੈ, ਕਠਿਨ ਲੱਭਣ ਵਾਲਾ ਇੱਕ ਭਗਵਾਨ ਪਰਮੇਸ਼ਰ ਦਾ ਨਾਮ ਹੈ, ਉਹ ਪਰਮੇਸ਼ਰ ਦੀ ਕਿਰਪਾ ਤੋਂ ਬਗੈਰ ਹਜ਼ੂਰ ਅੱਗੇ ਦੱਸਣਗੇ ਨਹੀਂ ਲੱਭਦਾ। ਕਠਿਨ ਲੱਭਣ ਵਾਲਾ ਸੰਸਾਰ ਵਿੱਚ ਜੇ ਕੋਈ ਹੈ, ਤੇ ਉਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਜਿਹੜਾ ਕਠਿਨ ਲੱਭਣ ਵਾਲਾ ਹੈ।
ਨਾਨਕ ਲਭਜੰ ਸਾਧ ਸੰਗ ਕਿਰਪਾ ਪ੍ਰਭੰ,
ਉਹ ਹਜ਼ੂਰ ਕਹਿੰਦੇ ਨਾਨਕ ਲਭਜੰ ਸਾਧ ਸੰਗ, ਉਹ ਲੱਭਦਾ ਪਰਮੇਸ਼ਰ, ਉਹ ਗੁਰੂ ਕੀ ਸਾਧ ਸੰਗਤ ਵਿੱਚੋਂ ਪ੍ਰਾਪਤ ਹੁੰਦਾ। ਗੁਰੂ ਕਾ ਨਾਮ ਲੱਭਣਾ ਕਠਿਨ ਹੈ, ਤੇ ਗੁਰੂ ਕੀ ਸਾਧ ਸੰਗਤ ਦੀ ਪ੍ਰਾਪਤੀ ਕਰਨੀ ਵੀ ਹਜ਼ੂਰ ਕਹਿੰਦੇ ਬੜੀ ਕਠਿਨ ਹੈ। ਭਾਗਾਂ ਤੋਂ ਬਗੈਰ ਕਰੇ ਗੁਰੂ ਕੀ ਸਾਧ ਸੰਗਤ ਦੀ ਪ੍ਰਾਪਤੀ ਵੀ ਨਹੀਂ ਖਾਲਸਾ ਜੀ ਹੁੰਦੀ। ਤਾਂ ਹੀ ਹਜ਼ੂਰ ਦੇ ਬਚਨ ਨੇ, ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਭ੍ਰਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਵੱਡੇ ਭਾਗਾਂ ਤੋਂ ਬਗੈਰ ਗੁਰੂ ਕੀ ਸਾਧ ਸੰਗਤ ਵੀ ਨਹੀਂ ਲੱਭਦੇ। ਗੁਰੂ ਕਾ ਨਾਮ ਜਿਹੜਾ ਕਠਿਨ ਲੱਭਣ ਵਾਲਾ ਹੈ, ਗੁਰੂ ਕੀ ਸਾਧ ਸੰਗਤ ਕਠਿਨ ਲੱਭਣ ਵਾਲੀ ਹੈ। ਅਤੇ ਹਜ਼ੂਰ ਕਹਿੰਦੇ ਤੀਸਰੀ ਵਸਤੂ ਕਿਰਪਾ ਪ੍ਰਭੰਗ, ਜਿਹੜੀ ਵਾਹਿਗੁਰੂ ਪ੍ਰਭੂ ਦੀ ਕਿਰਪਾ ਹੈ ਨਾ, ਬਖਸ਼ਿਸ਼ ਹੈ, ਇਹ ਵੀ ਕਠਿਨ ਲੱਭਣ ਵਾਲੀ ਹੈ, ਐਵੇਂ ਇਹ ਵੀ ਨਹੀਂ ਪ੍ਰਾਪਤ ਹੁੰਦੇ। ਸੋ ਕਠਿਨ ਲੱਭਣ ਵਾਲਾ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਉਦੋਂ ਮਿਲਦਾ ਜਦੋਂ ਸਾਧ ਸੰਗਤ ਦੁਆਰਾ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣੀਦਾ ਹੈ। ਜਦ ਗੁਰੂ ਕੀ ਕਿਰਪਾ ਵਾਲੇ ਬਣੀਦਾ ਹੈ ਉਦੋਂ ਇਹ ਪਰਮੇਸ਼ਰ ਕਿਰਪਾ ਕਰਕੇ ਨਾਮ ਦੀ ਵਸਤੂ ਦਿੰਦਾ ਹੈ। ਬਾਕੀ ਦੁਨਿਆਵੀ ਵਸਤੂਆਂ ਤਾਂ ਮਿਲ ਜਾਂਦੀਆਂ ਨੇ, ਪਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਖਾਲਸਾ ਜੀ ਜਿਹਨਾਂ ਚਿਰ ਭਾਵਨਾ ਨਾ ਹੋਵੇ, ਸ਼ਰਧਾ ਨਾ ਹੋਵੇ, ਪਿਆਰ ਨਾ ਹੋਵੇ, ਸਾਧ ਸੰਗਤ ਬਿਨਾਂ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੇ। ਜਦੋਂ ਤੱਕ ਭਾਵਨਾ ਮਨ 'ਚ ਨਹੀਂ, ਸ਼ਰਧਾ ਨਹੀਂ, ਉਦੋਂ ਤੱਕ ਗੁਰੂ ਕੀ ਸਾਧ ਸੰਗਤ ਅਤੇ ਪਰਮੇਸ਼ਰ ਨਹੀਂ ਕਰੇ ਪ੍ਰਾਪਤ ਹੁੰਦਾ। ਪਹਿਲੋਂ ਉਹਦੀ ਕਿਰਪਾ ਦੇ ਪਾਤਰ ਬਣੀਏ ਅਤੇ ਫਿਰ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ। ਸੋ ਇਹ ਕਠਿਨ ਲੱਭਣ ਵਾਲੀਆਂ ਸੰਸਾਰ ਦੀਆਂ ਵਸਤੂਆਂ ਜਿਹੜੀਆਂ ਲੋਕਾਂ ਨੇ ਮੰਨੀਆਂ ਨੇ, ਹਜ਼ੂਰ ਕਹਿੰਦੇ ਇਹ ਤਾਂ ਮਿਲ ਜਾਂਦੀਆਂ ਨੇ, ਲੱਭ ਜਾਂਦੀਆਂ ਨੇ। ਕਠਿਨ ਲੱਭਣ ਵਾਲਾ ਇੱਕ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ, ਗੁਰੂ ਕੀ ਸਾਧ ਸੰਗਤ ਹੈ ਅਤੇ ਵਾਹਿਗੁਰੂ ਦੀ ਕਿਰਪਾ ਹੈ। ਇਹ ਕਠਿਨ ਲੱਭਣ ਵਾਲੀਆਂ ਤਿੰਨੇ ਵਸਤੂਆਂ ਹਨ। ਜਦੋਂ ਵਾਹਿਗੁਰੂ ਪਰਮੇਸ਼ਰ ਦੀ ਖਾਲਸਾ ਜੀ ਹੋ ਜਾਵੇ ਨਾ ਪ੍ਰਾਪਤੀ, ਤਾਂ ਹਜ਼ੂਰ ਕਹਿੰਦੇ ਜਤ ਕਤ ਹੈ ਤਤ ਹੈ, ਜਿੱਥੇ ਕਿੱਥੇ ਤਿੱਥੇ, ਜਤ ਜਿੱਥੇ ਵੀ ਵੇਖਾਂਗੇ, ਕਦ ਕਿੱਥੇ ਵੀ ਜਾਵਾਂਗੇ, ਸੋ ਤਿੱਥ ਤਤ ਹੈ ਤਿੱਥੇ ਤੇ ਸਥਾਨ ਤੇ ਹੀ।
ਸਵਰਗ ਮਰਤ ਪਿਆਲ ਲੋਕ ਹੈ,
ਉਹ ਦ੍ਰਿਸ਼ਟੰਗ ਦ੍ਰਿਸ਼ਟੀ ਵਿੱਚ ਆ ਜਾਵੇਗਾ, ਭਾਵੇਂ ਸਵਰਗ ਵਿੱਚ ਚਲੇ ਜਾਈਏ ਅਤੇ ਭਾਵੇਂ ਮਰਤ ਮਾਤ ਲੋਕ ਵਿੱਚ ਵੇਖੀਏ ਅਤੇ ਭਾਵੇਂ ਪਤਾਲ ਵਿੱਚ ਜਾ ਵੇਖੀਏ, ਜਿੱਥੇ ਵੇਖਾਂਗੇ ਨਾ ਉੱਥੇ ਹੀ ਵਾਹਿਗੁਰੂ ਪਰਮੇਸ਼ਰ ਸਾਨੂੰ ਸਖਿਆਤ ਪ੍ਰਗਟ ਹੋ ਜਾਵੇਗਾ। ਜਦ ਕਤ ਹੈ ਤਤ ਹੈ ਦ੍ਰਿਸ਼ਟੰਗ, ਜਿੱਥੇ ਕਿਸੇ ਖਾਲਸਾ ਜੀ ਵੇਖਾਂਗੇ ਉਹ ਵਾਹਿਗੁਰੂ ਪਰਮੇਸ਼ਰ ਦੇ ਤਾਂ ਹੀ, ਉੱਥੇ ਉੱਥੇ ਮੇਰਾ ਵਾਹਿਗੁਰੂ ਪਰਮੇਸ਼ਰ ਸਾਡੀ ਦ੍ਰਿਸ਼ਟੀ ਵਿੱਚ ਆ ਜਾਵੇਗਾ। ਸੋ ਹਜ਼ੂਰ ਕਹਿੰਦੇ ਸਾਰੇ ਥਾਵਾਂ 'ਤੇ ਉਹ ਪਰਮੇਸ਼ਰ ਦੀ ਜੋਤ, ਸਰਬ ਵਿਆਪਕ ਵਾਹਿਗੁਰੂ ਪਰਮੇਸ਼ਰ ਸਾਨੂੰ ਪ੍ਰਾਪਤ ਹੋ ਜਾਵੇਗਾ, ਜਿੱਥੇ ਕਿੱਥੇ ਤਿੱਥੇ, ਜਿੱਥੇ ਕਿੱਥੇ ਵੀ ਤਿੱਥੇ ਤੇ ਸਥਾਨ 'ਤੇ ਹਜ਼ੂਰ ਕਹਿੰਦੇ ਨੇ ਉਹ ਵਾਹਿਗੁਰੂ ਪਰਮੇਸ਼ਰ ਪ੍ਰਗਟ ਹੋ ਆਵੇਗਾ।
ਰਮਣ ਗੋਬਿੰਦ ਹੈ,
ਉਹ ਸਰਬੱਤਰ ਸਾਰੇ ਥਾਵਾਂ 'ਤੇ ਰਮਿਆ ਹੋਇਆ ਗੋਬਿੰਦ ਪਰਮੇਸ਼ਰ ਨਿਰੰਕਾਰ, ਉਹ ਸਾਰੇ ਥਾਵਾਂ 'ਤੇ ਰਵਿਆ ਹੋਇਆ, ਸਰਬ ਵਿਆਪਕ ਹੋ ਰਿਹਾ, ਜਿਵੀ ਜਮਾਨ ਕੇ ਵਿਖੈ, ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ, ਨਾ ਵੱਧਦਾ ਹੈ ਨਾ ਘਟਦਾ ਹੈ, ਨਾ ਜੰਮਣ ਮਰਨ ਗੋਚਰਾ ਹੈ, ਸਰਬੱਤਰ ਥਾਨਿੰਗ ਸਾਰੇ ਥਾਵਾਂ 'ਤੇ ਉਹ ਰਮਣ ਰਮਿਆ ਹੋਇਆ, ਸਾਰੇ ਥਾਵਾਂ 'ਤੇ ਸਰਬ ਵਿਆਪਕ ਹੋ ਰਿਹਾ ਹੈ।
ਨਾਨਕ ਲੇਪ ਸ਼ੇਪ ਨਾ ਲਿਪਿਆ,
ਨਾ ਉਸ ਵਾਹਿਗੁਰੂ ਨੂੰ ਕੋਈ ਲਿਪਾਏ ਮਾਨਗੀ ਹੈ ਅਤੇ ਨਾ ਔਗਣਾ ਦੋਸ਼ਾਂ ਦਾ ਕੋਈ ਛਾਪਾ ਹੀ ਹੈ, ਨਾ ਉਹਨੂੰ ਲੇਪ ਸ਼ੇਪ ਨਾ ਲਿਪਿਆ ਅਤੇ ਕੋਈ ਲਿਪਾਇਸ਼ ਮਾਨਗੀ ਨਹੀਂ, ਨਾ ਉਹ ਚਮਟੱਪਾ ਮਟਮ ਖਾਲਸਾ ਜੀ ਇਹ ਮਲੰਮਣ ਪਾਣੀ ਹੈ। ਸੋ ਐਸਾ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਉਹ ਹੈ, ਸਾਰੇ ਥਾਵਾਂ 'ਤੇ ਹੈ। ਜੇ ਅਸੀਂ ਉਹਨੂੰ ਇੱਕ ਦੇ ਅਸੀਂ ਸਮਝ ਲੈਣ ਵੀ ਇੱਕ ਦੇਸ਼ ਵਿੱਚ ਹੈ, ਤਾਂ ਭਗਤ ਜੀ ਨੇ ਸਾਨੂੰ ਉਲਾਮਾ ਦੇਣਾ ਵੀ ਪਿਆਰਿਆ ਤੂੰ ਸਮਝੀ ਬੈਠਾ ਇੱਕ ਦੇਸ਼ ਵਿੱਚ। ਜਿਵੇਂ ਹਿੰਦੂ ਵੀਰਾਂ ਦਾ ਖਿਆਲ ਹੈ, ਉਹ ਕਹਿੰਦੇ ਦੱਖਣ ਦੇਸ਼ ਵਿੱਚ ਹਰੀ ਵੱਸਦਾ ਹੈ, ਮੁਸਲਮਾਨ ਕਹਿਣਗੇ ਨਹੀਂ ਨਹੀਂ ਤੁਸੀਂ ਭੁਲੇਖੇ ਵਿੱਚ ਹੋ, ਉਹ ਅੱਲਾਹ ਤਾਲਾ ਖੁਦਾਵਤ ਕਰੀਮ ਪੱਛੋਂ ਦੀ ਦਿਸ਼ਾ ਵਿੱਚ ਰਹਿੰਦਾ ਜਿੱਥੇ ਮੱਕਾ ਹੈ। ਸੋ ਕਹਿਣ ਭਗਤ ਨਾਮਦੇਵ ਜੀ ਕਹਿਣਗੇ ਨੇ ਦੋਵੇਂ ਝੂਠ ਬੋਲਦੇ ਹੋ, ਜੇ ਕੇਵਲ ਦੱਖਣ ਵਿੱਚ ਮੰਨ ਲਈਏ ਤਾਂ ਬਾਕੀ ਦੋ ਤਿੰਨਾਂ ਥਾਵਾਂ ਦਾ ਕੌਣ ਰੱਖਿਆ ਸਹਾਇਤਾ ਕਰਦਾ, ਬਾਕੀ ਲੋਕਾਂ ਦੀ ਸਹਾਇਤਾ ਭਲਾ ਕੌਣ ਕਰੇਗਾ। ਜੇ ਮੁਸਲਮਾਨ ਵੀਰਾਂ ਦੇ ਕਹਿਣ 'ਤੇ ਮੰਨ ਲਈਏ ਵੀ ਪੱਛੋਂ ਵਿੱਚ ਰਹਿੰਦਾ ਤਾਂ ਫਿਰ ਬਾਕੀ ਦੂਜੀਆਂ ਥਾਵਾਂ ਦੀ ਸਹਾਇਤਾ ਕੌਣ ਕਰੇਗਾ, ਉਹ ਇੱਕ ਦੇਸੀ ਨਹੀਂ। ਸੋ ਦੱਖਣ ਦੇਸ਼ ਹਰੀ ਕਾ ਬਾਸਾ, ਪੱਛਮ ਅੱਲਾਹੋ ਮੁਕਾਮਾ, ਦਿਲ ਮੈਂ ਖੋਜ ਦਿਲੇ ਦਿਲ ਖੋਜਾ ਹੋ, ਇਹੀ ਠੌਰ ਮੁਕਾਮਾ। ਉਹ ਤਾਂ ਥਾਵਾਂ ਥਾਵਾਂ 'ਤੇ ਹੈ, ਕਿ ਸਰਬੱਤਰ ਦੇਸ ਹੈ, ਕਿ ਸਰਬੱਤਰ ਭੇਸ ਹੈ। ਸੋ ਵਾਹਿਗੁਰੂ ਪਰਮੇਸ਼ਰ ਸਭ ਥਾਵਾਂ 'ਤੇ ਦੇਸਾਂ ਵਿੱਚ ਹੈ, ਉਹ ਅਨਕ ਰੂਪ ਖਿਰਮਾ ਹੈ ਕੁਦਰਤ ਧਾਰਦਾ, ਨਾ ਉਹਦੇ ਭੇਸਾਂ ਦਾ ਹੀ ਪਤਾ ਲੱਗਦਾ, ਐਸਾ ਬੇਅੰਤ ਸ਼ਕਤੀਵਾਨ ਹੈ, ਸਾਰੇ ਥਾਵਾਂ 'ਤੇ ਰਵਿਆ ਹੋਇਆ ਹੈ। ਜਿੱਥੇ ਕੋਈ ਯਾਦ ਕਰਦਾ, ਜਿੱਥੇ ਹਰ ਆਰਾਧੀਆ, ਤਿੱਥੇ ਹਰ ਮਿੱਤ ਸਹਾਈ, ਗੁਰ ਕਿਰਪਾ 'ਤੇ ਹਰ ਮਨ ਵਸੈ, ਹੋਰ ਤਬਿਧ ਲਿਆ ਨਾ ਜਾਈ। ਚੌਥੇ ਪਾਤਸ਼ਾਹ ਦੇ ਸੂਹੀ ਰਾਗ ਦੇ ਪਵਿੱਤਰ ਬਚਨ ਹਨ, ਉਹ ਸਰਬ ਵਿਆਪਕ ਵਾਹਿਗੁਰੂ ਪਰਮੇਸ਼ਰ ਇੱਕ ਦੇਸੀ, ਨਾ ਨੂੰ ਸਮਝੋ ਵੀ ਇੱਕ ਬੰਨੇ ਰਹਿੰਦਾ ਹੈ। ਜਦੋਂ ਦੁਸ਼ਾਸਨ ਨੇ ਦੁਰਯੋਧਨ ਦੀ ਸਭਾ ਵਿੱਚ ਲਿਆਂਦਾ ਸੀ ਨਾ ਕੇਸਾਂ ਤੋਂ ਫੜ ਕੇ ਦ੍ਰੋਪਦੀ ਨੂੰ, ਜਦੋਂ ਦੇ ਚੀਰ ਹਰਨ ਲੱਗੇ, ਗੋਕਲ ਵਾਸੀ ਆਓ ਨਹੀਂ ਆਏ, ਮਥੁਰਾ ਵਾਸੀ ਆਓ ਨਹੀਂ ਆਏ, ਬਿੰਦਰਾਬਨ ਵਾਸੀ ਆਓ, ਮੁਰਲੀ ਮਨੋਹਰ ਆਓ, ਕੋਈ ਵੀ ਨਹੀਂ ਆਇਆ। ਜਦੋਂ ਆਖਿਆ ਨਾ ਸਰਬਿਨ ਵਾਸੀ ਆਓ, ਝਾਟੀ ਪਹੁੰਚ ਗਏ। ਜਦੋਂ ਘਰੇ ਆਈ ਨਾ ਦ੍ਰੋਪਦੀ, ਉਸ ਵੇਲੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਘਰ ਆਈ ਨੂੰ ਪੁੱਛਿਆ, ਘਰ ਆਈ ਠਾਕੁਰ ਮਿਲੇ, ਪੈਜ ਰਹੀ ਬੋਲੇ ਸ਼ਰਮਾਂਦੇ। ਜਦੋਂ ਘਰ 'ਚ ਆਈ ਨਾ ਆਖਿਆ ਪੁੱਤਰੀ ਤੇਰੀ ਪੈਜ ਪਰ ਤਾਂ ਕਿਆ ਰਹਿ ਗਈ। ਕਹਿੰਦੇ ਮਹਾਰਾਜ ਪਹਿਲੋਂ ਕਿਉਂ ਨਾ ਆਏ? ਕਹਿੰਦੇ ਪੁੱਤਰੀ ਤੋਂ ਪਹਿਲੋਂ ਸਾਨੂੰ ਇੱਕ ਦੇਸੀ ਸਮਝ ਛੱਡਿਆ, ਕਰੇ ਗੋਕਲ ਵਾਸੀ, ਕਰੇ ਮਥੁਰਾ ਬਨ ਵਾਸੀ, ਕਰੇ ਵਿੰਦਰਾ ਬਨ ਵਾਸੀ, ਤੂੰ ਸਾਨੂੰ ਇਉਂ ਸਮਝ ਛੱਡਿਆ। ਜਦੋਂ ਤੂੰ ਆਖਿਆ ਨਾ ਸਰਬਿਨ ਵਾਸੀ, ਤੇਰੇ ਕੋਲ ਹੀ ਸਭ ਪੁੱਤਰੀ ਤੇਰੀ ਪੈਜ ਰੱਖੀ ਹੈ ਕਿ ਨਹੀਂ ਰੱਖੀ? ਕਹਿੰਦੇ ਜ਼ਰੂਰ ਰੱਖੀ ਹੈ। ਸੋ ਐਸਾ ਪਰਮੇਸ਼ੁਰ ਸਾਰੇ ਥਾਵਾਂ 'ਤੇ ਰਮਿਆ ਹੋਇਆ ਹੈ, ਉਹ ਵਾਹਿਗੁਰੂ ਸਾਰੇ ਥਾਵਾਂ 'ਤੇ ਸਰਬ ਕਲਾ ਸਮਰੱਥ ਹੋ ਰਿਹਾ ਹੈ।
ਵਿਖਿਆ ਭਯੰਤ ਅੰਮ੍ਰਿਤੰ,
ਜੇ ਖਾਲਸਾ ਜੀ ਉਸ ਵਾਹਿਗੁਰੂ ਦੀ ਹੋ ਜਾਵੇ ਨਾ, ਕਿਤੇ ਕਿਰਪਾ ਦ੍ਰਿਸ਼ਟੀ ਪਰਮੇਸ਼ੁਰ ਦੀ ਰਹਿਮਤ ਹੋ ਜਾਵੇ, ਤਾਂ ਹਜ਼ੂਰ ਸੱਚੇ ਪਾਤਸ਼ਾਹ ਉਪਦੇਸ਼ ਦਿੰਦੇ ਨੇ ਨਾ ਪੰਡਿਤ ਲੋਕਾਂ ਨੂੰ, ਹੇ ਪੰਡਿਤ ਜੀ ਵਿਖਿਆ ਭਯੰਤ ਅੰਮ੍ਰਿਤੰ, ਜਿਹੜੀ ਵਿਖਿਆ ਯਹਿਰ ਹੈ ਨਾ, ਭਯੰਤ ਭਿਆਨਕ, ਬੜੀ ਦੁੱਖਦਾਇਕ ਯਹਿਰ ਹੈ, ਹਿਰਦੇ ਦੇ ਫੇਫੜੇ ਪਾੜ ਕੇ ਨੁਕਸਾਨ ਕਰ ਦਿੰਦੀ ਹੈ ਸਰੀਰ ਦਾ, ਜਿਹੜੀ ਵਿਖਿਆ ਯਹਿਰ ਹੈ ਭਯੰਤ ਭਿਆਨਕ, ਜੇ ਵਾਹਿਗੁਰੂ ਦੀ ਕਿਰਪਾ ਹੋ ਜਾਵੇ ਤਾਂ ਅੰਮ੍ਰਿਤ ਬਣ ਜਾਂਦੀ ਹੈ। ਅੰਮ੍ਰਿਤ ਯਹਿਰ ਵੀ ਅੰਮ੍ਰਿਤ ਬਣ ਜਾਂਦਾ ਜਦੋਂ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ। ਮੀਰਾਂ ਬਾਈ ਦੀ ਖਿਚੜੀ ਵਿੱਚ ਖਾਲਸਾ ਜੀ, ਉਹਦੇ ਜੇਠ ਨੇ ਹੀ ਯਹਿਰ ਪਾ ਦਿੱਤੇ, ਪਰਮੇਸ਼ੁਰ ਨੂੰ ਭੋਗ ਲਵਾਇਆ, ਸੋ ਪਤਾ ਭਾਵੇਂ ਲੱਗ ਗਿਆ ਕਿਉਂਕਿ ਭਗਵਾਨ ਦੇ ਚਿਹਰੇ 'ਤੇ ਛਾਲੇ ਉੱਤਰ ਆਏ। ਕਹਿਣ ਲੱਗੇ ਮਹਾਰਾਜ ਹੁਣ ਤੁਹਾਨੂੰ ਭੋਗ ਲਵਾਇਆ, ਜ਼ਰੂਰ ਛਕਾਂਗੇ। ਉਹ ਜਦੋਂ ਖੀਰ ਖਿਚੜੀ ਜਿਹੜੀ ਯਹਿਰ ਵਾਲੀ ਛਕੀ, ਕੋਈ ਅਸਰ ਨਹੀਂ ਸੀ ਹੋਇਆ ਉਹ ਯਹਿਰ ਵਾਲੀ ਖਿਚੜੀ ਖਾਣ ਕਰਕੇ ਵੀ। ਇਉਂ ਖਾਲਸਾ ਜੀ ਯਹਿਰ ਵੀ ਅੰਮ੍ਰਿਤ ਬਣ ਜਾਂਦਾ। ਸੰਤ ਬਾਬਾ ਆਇਆ ਸਿੰਘ ਜੀ ਹੋਤੀ ਮਰਦਾਨ ਸੰਪਰਦਾ ਵਾਲੇ ਮਹਾਂਪੁਰਖ, ਬਾਬਾ ਕਰਮ ਸਿੰਘ ਸਾਹਿਬ ਜੀ ਹੋਏ ਨੇ ਉਹਨਾਂ ਤੋਂ ਅੱਗੇ ਵਰੋਸਾਏ ਹੋਏ ਮਹਾਂਪੁਰਖ, ਬਾਬਾ ਆਇਆ ਸਿੰਘ ਸਾਹਿਬ ਜੀ ਹੋਤੀ ਮਰਦਾਨ ਵਾਲੇ, ਉਹਨਾਂ ਦਾ ਸੇਵਕ ਗੜਵਾਈ ਖਾਲਸਾ ਜੀ ਦੁੱਧ ਵਿੱਚ ਯਹਿਰ ਪਾ ਕੇ ਮਿਕਸ ਕਰਕੇ ਲਾਏ ਆ, ਲਓ ਬਾਬਾ ਜੀ ਦੁੱਧ ਛਕ ਲਓ, ਮਹੰਤੀ ਦਾ ਭੁੱਖਾ ਪੀ, ਕਦੋਂ ਇਹ ਮਰਨ 'ਤੇ ਮੈਂ ਗੱਦੀ ਦਾ ਮਾਲਕ ਬਣਾ। ਸੋ ਯਹਿਰ ਪਾ ਕੇ ਦੁੱਧ ਵਿੱਚ ਲਾਇਆ, ਲਓ ਮਹਾਂਪੁਰਖੋ ਦੁੱਧ ਛਕ ਲਓ। ਕਹਿੰਦੇ ਲਿਆ ਭਾਈ, ਅੰਮ੍ਰਿਤ ਕਰਕੇ ਛਕ ਲੈਂਦੇ ਹੈ। ਉਹ ਦੁੱਧ ਛਕ ਲਿਆ, ਕੋਈ ਅਸਰ ਨਹੀਂ ਚਿਹਰੇ 'ਤੇ ਹੋਇਆ। ਥੋੜ੍ਹਾ ਜਿਹਾ ਸਮਾਂ ਲੰਘਿਆ ਅਤੇ ਫਿਰ ਨਾ ਟਲਿਆ, ਪਾਪੀ ਆਦਮੀ ਕਦੇ ਟਲਦਾ ਨਹੀਂ, ਫਿਰ ਨਾ ਟਲਿਆ। ਫਿਰ ਇੱਕ ਦਿਨ ਦੁੱਧ ਵਿੱਚ ਯਹਿਰ ਪਾ ਕੇ ਲਓ ਬਾਬਾ ਜੀ ਦੁੱਧ ਛਕ ਲਓ। ਕਹਿੰਦੇ ਲਿਆ ਭਾਈ, ਅੰਮ੍ਰਿਤ ਕਰਕੇ ਛਕ ਲੈਂਦੇ ਹੈ। ਉਹ ਦੁੱਧ ਵੀ ਛਕ ਲਿਆ, ਕੋਈ ਅਸਰ ਨਹੀਂ ਹੋਇਆ। ਫਿਰ ਖਾਲਸਾ ਜੀ ਤੀਸਰੀ ਵਾਰੀ ਫਿਰ ਨਹੀਂ ਟਲਿਆ, ਤੀਜੀ ਵਾਰ ਜਦੋਂ ਲੈ ਕੇ ਆਇਆ, ਸੋ ਮਹਾਂਪੁਰ ਕਹਿਣ ਲੱਗੇ ਲਿਆ ਪ੍ਰੇਮੀਆਂ, ਤੂੰ ਅੱਗੇ ਦੋ ਵਾਰੀ ਯਹਿਰ ਪਾ ਪਾ ਕੇ ਲਿਆਉਂਦਾ ਰਿਹਾ ਅਤੇ ਅਸੀਂ ਅੰਮ੍ਰਿਤ ਕਰਕੇ ਹੀ ਛਕ ਲੈਂਦੇ ਰਹਿ, ਆਹ ਹੁਣ ਤੇਰੀ ਕਾਮ ਮਨ ਦੇ ਖਿਆਲ ਪੂਰੇ ਕਰ ਦਈਏ, ਅੱਜ ਅਸੀਂ ਯਹਿਰ ਕਰਕੇ ਛਕ ਲੈਂਦੇ ਹਾਂ। ਪਿਛਾਂ ਨੂੰ ਗਲਾਸ ਕਰਨ ਲੱਗਾ, ਕਹਿਣ ਲੱਗੇ ਨਹੀਂ ਪ੍ਰੇਮੀਆਂ, ਹੁਣ ਜ਼ਰੂਰ ਛਕਾਂਗੇ। ਸੋ ਉਹ ਦੁੱਧ ਖਾਲਸਾ ਜੀ ਛਕ ਕੇ ਫਿਰ ਉਹ ਸੱਚਖੰਡ ਗਮਨ ਕਰ ਗਏ ਸਨ ਮਹਾਂਪੁਰਖ। ਸੋ ਵਿਖਿਆ ਭਯੰਤ ਅੰਮ੍ਰਿਤੰ, ਜਿਹੜੀ ਵਿਖਿਆ ਯਹਿਰ ਹੈ ਨਾ ਭਯੰਤ ਭਿਆਨਕ, ਉਹ ਵੀ ਅੰਮ੍ਰਿਤ ਬਣ ਜਾਂਦੀ ਗੁਰੂ ਕੇ ਪਿਆਰਿਆਂ ਦੀ, ਯਹਿਰ ਵੀ ਅਸਰ ਨਹੀਂ ਕਰਦੀ।
ਸਖਾ ਸਵਜਨ,
ਜਦੋਂ ਵਾਹਿਗੁਰੂ ਦੀ ਕਿਰਪਾ ਹੋ ਜਾਵੇ ਤਾਂ ਦੁਸ਼ਟਾ ਸਖਾ ਸਵਜਨ ਹੈ, ਜਿਹੜੇ ਦੁਸ਼ਟਤਾ ਹੀ ਹੈ ਨਾ, ਵੈਰ ਕਰਨ ਵਾਲੇ ਵੈਰੀ ਪੁਰਖ, ਵੈਰੀ ਉਲਟ ਪਏ ਹੈ ਮੀਤਾ, ਉਹ ਵੈਰੀ ਵੀ ਮਿੱਤਰ ਬਣ ਜਾਂਦੇ ਨੇ ਖਾਲਸਾ ਜੀ। ਦੁਸ਼ਟਾ ਸਖਾ ਸਵਜਨ, ਦੁਸ਼ਟ ਜਿਹੜੇ ਨਾ ਸੁਭਾਅ ਕਰਨ ਵਾਲੇ ਦੁਸ਼ਟ, ਵੈਰ ਰੱਖਣ ਵਾਲੇ ਵੈਰੀ, ਉਹ ਸਖਾ ਪਿਆਰੇ ਸਵਜਨ ਮਿੱਤਰ ਬਣ ਜਾਂਦੇ ਹਨ, ਸੱਜਣ ਬਣ ਜਾਂਦੇ ਹਨ। ਐਸੀ ਗੁਰੂ ਕੀ ਕਿਰਪਾ ਹੋ ਜਾਂਦੀ ਜਦੋਂ ਪਰਮੇਸ਼ੁਰ ਦੀ ਬੰਦਗੀ ਕਰੀਏ। ਭਗਤ ਧਰੂ ਦੀ ਮਾਂ ਨੇ ਇਹੀ ਬਚਨ ਕਹੇ ਸੀ ਨਾ, ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਨੇ, ਹੇ ਪੁੱਤਰ ਪਰਮੇਸ਼ੁਰ ਆਰਾਧੀ ਹੈ, ਜਿੱਦੂ ਹੋਈ ਹੈ ਪਤਿਤ ਪੁਨੀਤ, ਪਰਮੇਸ਼ੁਰ ਦੀ ਬੰਦਗੀ ਕਰਨੀ ਚਾਹੀਦੀ ਹੈ। ਧਰੂ ਹੱਸਦਾ ਘਰ ਆਇਆ, ਪਿਆਰ ਪਿਆਰ ਪਿਓ ਕੁਛਲ ਲੀਤਾ, ਬਾਹੋਂ ਪਗੜੇ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ, ਡੁੱਡੋਂ ਲਿਕਾ ਮਾਂ ਪੁੱਛੇ ਤੂੰ ਸਾਵਾਣੀ ਹੈ ਕਿ ਸਰੀਤਾ, ਸਾਵਾਣੀ ਹਾਂ ਜਨਮ ਦੀ ਨਾਮ ਨਾ ਭਗਤੀ ਕਰਮ ਅੰਦਰ ਅੜੀਤਾ, ਕਿਸ ਉੱਦਮ ਤੇ ਰਾਜ ਮਿਲੈ ਸ਼ਤਰੂ ਤੇ ਸਭ ਹੋ ਬਨਮੀਤਾ, ਪਰਮੇਸ਼ੁਰ ਆਰਾਧੀ ਹੈ ਜਿੱਦੂ ਹੋਈ ਹੈ ਪਤ ਪੁਨੀਤਾ। ਸੋ ਪਰਮੇਸ਼ੁਰ ਦੀ ਬੰਦਗੀ ਕਰਨੀ ਚਾਹੀਦੀ ਹੈ, ਜਿਹਦੇ ਨਾਲ ਪਵਿੱਤਰਤਾਈ ਦਾ ਜੀਵਨ ਹੁੰਦਾ ਹੈ, ਅਤੇ ਵੈਰੀ ਵੀ ਖਾਲਸਾ ਜੀ ਉਲਟ ਕੇ ਪਿਆਰੇ ਬਣ ਜਾਂਦੇ ਨੇ, ਸਖਾ ਬਣ ਜਾਂਦੇ ਨੇ, ਸੱਜਣ ਬਣ ਜਾਂਦੇ ਹਨ। ਐਸਾ ਪਰਮੇਸ਼ੁਰ ਦੀ ਕਿਰਪਾ ਖਾਲਸਾ ਜੀ, ਯਹਿਰ ਵੀ ਖਾਧਾ ਹੋਇਆ ਅੰਮ੍ਰਿਤ ਵਰਗਾ ਹੋ ਜਾਂਦਾ ਹੈ, ਅਤੇ ਜਾਣ ਲੇਵਾ ਜਿਹੜੇ ਦੁਸ਼ਮਣ ਨੇ ਉਹ ਪਿਆਰੇ ਮਿੱਤਰ ਬਣ ਜਾਂਦੇ ਨੇ ਪਰਮੇਸ਼ੁਰ ਦੀ ਕਿਰਪਾ ਦਾ ਸਦਕਾ। ਅਤੇ ਜਿਹੜੇ ਭਿਆਨਕ ਦੁੱਖ ਨੇ ਨਾ, ਜਦੋਂ ਵਾਹਿਗੁਰੂ ਦੀ ਹੋ ਜਾਵੇ ਨਾ ਕਿਰਪਾ, ਦੁਖੰ ਭਯੰਤ ਸੁਖਿਅੰ, ਜਿਹੜੇ ਦੁੱਖ ਨੇ ਨਾ ਭਯੰਤ ਭਿਆਨਕ ਮਿਲੇ ਹੋਏ, ਸਰੀਰ ਨੂੰ ਰੋਗ ਜਾਂ ਮਾਨਸਿਕ ਪੀੜਾ ਜਿਹੜੀ ਹੈ, ਜਦੋਂ ਗੁਰੂ ਕੀ ਕਿਰਪਾ ਹੋ ਜਾਵੇ ਤਾਂ ਫਿਰ ਭਿਆਨਕ ਜਿਹੜੇ ਦੁੱਖ ਨੇ ਉਹ ਵੀ ਸੁਖਦਾਇਕ ਬਣ ਜਾਂਦੇ ਹਨ, ਦੁੱਖਾਂ ਤੋਂ ਰਹਿਤ ਹੋ ਜਾਈਦਾ ਹੈ। ਸੋ ਵਾਹਿਗੁਰੂ ਪਰਮੇਸ਼ੁਰ ਸੁਖਾਲੀ ਜ਼ਿੰਦਗੀ ਬਖਸ਼ ਦਿੰਦਾ ਹੈ। ਇਸੇ ਤਰ੍ਹਾਂ ਖਾਲਸਾ ਜੀ ਦੁੱਖਾਂ ਤੋਂ ਰਹਿਤ ਹੋ ਕੇ ਨੌ ਵਰਨੌ ਸੁਖ ਦੀ ਜ਼ਿੰਦਗੀ ਭੋਗੀ ਦੀ ਹੈ ਜੇ ਪਰਮੇਸ਼ੁਰ ਦੀ ਕਿਰਪਾ ਹੋ ਜਾਵੇ। ਜਿਹੜੇ ਭੈ ਭੀਤ ਕਰਨ ਦੇਣ ਵਾਲੇ ਹੈ ਨਾ, ਜਿਹੜੇ ਕਾਮ ਕਰੋ ਲੋਭ ਮੋਹੰਕਾਰ ਜਾਂ ਖਾਲਸਾ ਜੀ ਜਮਦੂਤ ਜਿਹੜੇ ਹਨ, ਜਦੋਂ ਵਾਹਿਗੁਰੂ ਦੀ ਹੋ ਜਾਵੇ ਕਿਰਪਾ ਤਾਂ ਭੈ ਭੀਤੰ ਤਾਂ ਨਿਰਭੈ ਹੈ, ਤਾਂ ਫਿਰ ਨਿਰਭੈ ਸਰੂਪ ਦੀ ਬੰਦਗੀ ਕਰਕੇ ਭੈ ਭੀਤ ਕਰ ਦੇਣ ਵਾਲੇ ਜਮਦੂਤ ਨੇ ਉਹ ਖਾਲਸਾ ਜੀ ਪਿਤਾਤ ਜੜ ਬਣ ਜਾਂਦੇ ਨੇ। ਗੁਰੂ ਕੇ ਪਿਆਰੇ ਉਹਨਾਂ ਦਾ ਭੈ ਹੀ ਨਹੀਂ ਰਹਿੰਦਾ, ਨਾ ਕਾਮ ਦਾ, ਨਾ ਕ੍ਰੋਧ ਦਾ, ਨਾ ਲੋਭ ਦਾ, ਨਾ ਮੋਹ ਦਾ, ਨਾ ਹੰਕਾਰ ਦਾ, ਅਤੇ ਨਾ ਜਮਦੂਤਾਂ ਦਾ ਕਿਸੇ ਪ੍ਰਕਾਰ ਦਾ ਭੈ ਨਹੀਂ ਰਹਿੰਦਾ ਗੁਰੂ ਕੇ ਪਿਆਰ ਨੂੰ ਜਿਹੜੇ ਭੈ ਭੀਤ ਕਰ ਦੇਣ ਵਾਲੇ ਨੇ, ਬੜੇ ਭਾਰੀ ਭੈਦਾਇਕ ਜਿਹੜੇ ਹਨ। ਗੁਰੂ ਕੀ ਜਦੋਂ ਹੋਈ ਕਿਰਪਾ, ਜਦੋਂ ਪਰਮੇਸ਼ੁਰ ਦੇ ਚਰਨਾਂ 'ਚ ਬੇਨਤੀ ਕੀਤੀ ਸੱਚੇ ਪਾਤਸ਼ਾਹ, ਜੋ ਇਹ ਦੂਤ ਮੋਹਿ ਬਹੁਤ ਸੰਤਾਵਤ ਤੇ ਭਯਾਨਕ ਭਇਆ, ਪਰ ਹੈ ਬੇਨਤੀ ਰਾਖ ਠਾਕੁਰ ਤੇ ਹਮ ਤੇਰੀ ਸਰਣਆ। ਸੱਚੇ ਪਾਤਸ਼ਾਹ ਬੜੇ ਭਾਰੀ ਜਿਹੜਾ ਜਮਦੂਤਾਂ ਦਾ ਵਿਕਾਰਾਂ ਦਾ ਭੈ ਬਣਿਆ ਹੋਇਆ, ਜਦੋਂ ਗੁਰੂ ਕੀ ਕਿਰਪਾ ਹੋ ਜਾਂਦੀ ਹੈ ਗੁਰੂ ਕੀ ਸੰਗਤ ਜੀ, ਤਾਂ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਤੋਂ ਨਿਰਭੈ ਹੈ, ਭੈ ਤੋਂ ਰਹਿਤ ਹੋ ਜਾਈਦਾ, ਨਾ ਜਮਦੂਤਾਂ ਨਾ ਪੰਜਾਂ ਵਿਕਾਰਾਂ ਦੂਤਾਂ ਦਾ ਉਹ ਭੈ ਨਹੀਂ ਰਹਿ ਜਾਂਦਾ ਜਦੋਂ ਪਰਮੇਸ਼ੁਰ ਦੀ ਕਿਰਪਾ ਹੁੰਦੀ ਹੈ।
ਥਾਨ ਬਿਹੂਨ ਵਿਸਰਾਮ ਨਾਮ,
ਜਿਨ੍ਹਾਂ ਦੇ ਕੋਲ ਥਾਨ ਬਿਹੂਨ, ਥਾਨ ਤੋਂ ਬਿਹੂਣੇ ਹਨ, ਜਿਨ੍ਹਾਂ ਦੇ ਕੋਲ ਕੋਈ ਜਗ੍ਹਾ ਨਹੀਂ, ਰਹਿਣ ਵਾਸਤੇ ਕੋਈ ਥਾਂ ਨਹੀਂ, ਉਹਨਾਂ ਨੂੰ ਮੇਰਾ ਵਾਹਿਗੁਰੂ ਪਰਮੇਸ਼ੁਰ ਜਦੋਂ ਉਹਦੀ ਕਿਰਪਾ ਦੇ ਪਾਤਰ ਬਣ ਜਾਂਦੇ ਨੇ, ਉਹਨਾਂ ਥਾਂ ਬਿਹੂਣ ਵਾਲਿਆਂ ਨੂੰ ਥਾਂ ਤੋਂ ਖਾਲੀ ਜਿਹੜੇ ਨੇ ਵਿਸਰਾਮ ਥਾਨ, ਉਹਨਾਂ ਨੂੰ ਵਿਸਰਾਮ ਟਿਕਾ ਦਿੰਦਾ ਮੇਰਾ ਸਤਿਗੁਰੂ। ਨਥਾਵਿਆਂ ਨੂੰ ਥਾਂ ਦੇਣ ਵਾਲਾ ਜਦੋਂ ਕਿਰਪਾ ਕਰ ਦਿੰਦਾ, ਨਥਾਵਿਆਂ ਨੂੰ ਵੀ ਥਾਂ ਦਿੰਦਾ। ਜਿਸ ਪਾਪੀ ਕੋ ਮਿਲੇ ਨਾ ਢੋਈ, ਸਰਣ ਆਵੇ ਤਾਂ ਨਿਰਮਲ ਹੋਈ, ਐਸੀ ਉਹਨਾਂ ਨੂੰ ਚਰਨਾਂ ਵਿੱਚ ਜਗ੍ਹਾ ਦੇ ਦਿੰਦਾ ਪਰਮੇਸ਼ੁਰ, ਵਿਸਰਾਮ ਟਿਕਾ ਦੇ ਦਿੰਦਾ ਜਿਹੜੇ ਵਿਚਾਰ ਜਗ੍ਹਾ ਤੋਂ ਹੀਣੇ ਨੇ, ਔਰ ਨਹੀਂ ਜਿਨ੍ਹਾਂ ਕੋਲ ਕੋਈ ਥਾਂ ਟਿਕਾਣਾ, ਉਹਨਾਂ ਨੂੰ ਫਿਰ ਜਗ੍ਹਾ ਕਿਰਪਾ ਕਰਕੇ ਦੇ ਦਿੰਦਾ ਹੈ।
ਨਾਨਕ ਕਿਰਪਾਲ ਹਰ ਹਰ ਗੁਰਹਿ,
ਉਹ ਐਸਾ ਹੈ ਹਰੀ ਲਾਲ ਕ੍ਰਿਸ਼ਨ ਲਾਲ ਪੰਡਿਤ ਜੀ, ਉਹ ਐਸਾ ਦਿਆਲੂ ਕਿਰਪਾਲੂ ਪਰਮੇਸ਼ੁਰ ਹਰ ਹਰ, ਹਰੇਕ ਦੇ ਦੁੱਖਾਂ ਨੂੰ ਹਰਨ ਵਾਲਾ ਗੁਰੂ ਚੇਤਨ ਸਰੂਪ ਹੈ, ਐਸਾ ਵਾਹਿਗੁਰੂ ਪਰਮੇਸ਼ੁਰ ਨਿਰੰਕਾਰ ਹੈ, ਜਿਹੜਾ ਵੀ ਕੋਈ ਜੋ ਸਰਣ ਆਵੇ ਤੇ ਸਕੰਠ ਲਾਵੇ ਇਹ ਬਿਰਧ ਸੋ ਆਮੀ ਸੰਦਾ, ਜਿਹੜਾ ਵੀ ਉਹਦੀ ਸ਼ਰਨ ਵਿੱਚ ਆ ਗਿਆ ਸਭ ਤੇ ਕਿਰਪਾ ਕਰਕੇ ਨਿਹਾਲ ਕਰ ਦਿੰਦਾ ਹੈ, ਸਾਰਿਆਂ ਤੇ ਕਿਰਪਾ ਕਰਕੇ ਤਾਰ ਦਿੰਦਾ ਹਰੀ ਹਰ ਹਰ ਪਰਮੇਸ਼ੁਰ, ਐਸਾ ਹਰੀ ਦਾ ਨਾਮ ਹਰੇਕ ਦੇ ਦੁੱਖਾਂ ਨੂੰ ਹਰਨ ਵਾਲਾ ਗੁਰੂ ਚੇਤਨ ਸਰੂਪ ਜੋ ਵਾਹਿਗੁਰੂ ਪਰਮੇਸ਼ੁਰ
ਸੀਲੰ।
ਇਹ ਖਾਲਸਾ ਜੀ ਅਗਲੀ ਪੌੜੀ ਹਜ਼ੂਰ ਸੱਚੇ ਪਾਤਸ਼ਾਹ ਹੁਣ ਕਿਰਪਾ ਕਰਕੇ ਫਰਮਾਉਂਦੇ ਨੇ, ਇਹਨੂੰ ਅਕਾਲ ਗੋ ਬਾਣੀ ਕਹੀਦਾ, ਅਕਾਲ ਗੋ ਬਾਣੀ। ਸੋ ਹਜ਼ੂਰ ਅਕਾਲ ਗੋ ਬਾਣੀ ਕਿਰਪਾ ਕਰਕੇ ਫਰਮਾਉਂਦੇ ਹੋਏ ਕਹਿੰਦੇ ਹਨ,
ਸਰਬ ਸੀਲ ਮਮੰਗ ਸੀਲੰ,
ਜਿਹੜਾ ਸਰਬ ਸਾਰਿਆਂ ਨੂੰ ਸੀਲ ਨਰਮ ਸੁਭਾਅ ਦਿੱਤਾ ਹੋਇਆ ਨਾ, ਇਹ ਮਮੰਗ ਸੀਲੰ ਇਹ ਮੇਰਾ ਹੀ ਦਿੱਤਾ ਹੋਇਆ ਹੈ, ਇਹਨੂੰ ਕਹੀਦਾ ਅਕਾਲ ਗੋ ਬਾਣੀ, ਪਰਮੇਸ਼ੁਰ ਵੱਲੋਂ ਆ ਗਿਆ। ਸਰਬ ਸੀਲ ਮਮੰਗ ਸੀਲੰ, ਜਿਹੜਾ ਸਰਬ ਸਾਰਿਆਂ ਨੂੰ ਸੀਲ ਨਰਮ ਸੁਭਾਅ ਬਖਸ਼ਿਆ ਹੋਇਆ ਦਿੱਤਾ ਹੋਇਆ ਨਾ, ਇਹ ਮਮੰਗ ਸੀਲੰ ਇਹ ਮੇਰਾ ਹੀ ਦਿੱਤਾ ਹੋਇਆ ਹੈ।
ਸਰਬ ਪਾਵਨ ਮਮ ਪਾਵਨ ਹੈ,
ਤੇ ਜਿਹੜਾ ਸਰਬ ਸਾਰਿਆਂ ਨੂੰ ਪਾਵਨ ਪਵਿੱਤਰਤਾ ਦਿੱਤੀ ਹੋਈ ਹੈ, ਮਮ ਪਾਵਨ ਇਹ ਮੇਰੇ ਹੀ ਪਵਿੱਤਰ ਕੀਤੇ ਹੋਏ ਹਨ।
ਸਰਬ ਕਰਤਵ ਮਮੰ ਕਰਤਾ,
ਜਿੰਨੇ ਕਰਤੱਵ ਹੋ ਰਹੇ ਨੇ ਸੰਸਾਰ ਦੇ ਅੰਦਰ ਕਰਤੱਵ ਕਰ ਰਹੇ ਨੇ, ਉਹ ਮਮੰਗ ਕਰਤਾ ਮੇਰੇ ਕੀਤੇ ਕਰਤੱਵ ਕੀਤੇ ਜਾ ਰਹੇ ਨੇ ਹੋ ਰਹੇ ਹਨ।
ਨਾਨਕ ਲੇਪ ਸ਼ੇਪ ਨਾ ਲਿਪਿਆ,
ਐਸਾ ਵਾਹਿਗੁਰੂ ਪਰਮੇਸ਼ੁਰ ਹੈ ਜਿਹਨੂੰ ਕੋਈ ਲਿਪਾਏ ਮਾਨਗੀ ਨਹੀਂ, ਕੋਈ ਔਗਣਾ ਦੋਸ਼ਾਂ ਦੀ ਛਿਪਾਏ ਮਾਨ ਵੀ ਨਹੀਂ, ਮਨਾ ਉਹਦੇ ਚ ਮਟੱਪਣ ਪਰ ਨਾਨਾ ਪਾਨ ਪਰਮੇਸ਼ੁਰ ਵਿੱਚ ਹੈ। ਇਸੇ ਪ੍ਰਕਾਰ ਆਰੰਭ ਤੋਂ ਫਿਰ ਹਜ਼ੂਰ ਸੱਚੇ ਪਾਤਸ਼ਾਹ ਫਰਮਾਉਂਦੇ ਹਨ,
ਸਰਬ ਸੀਲ ਮਮੰਗ ਸੀਲੰ,
ਗੁਰੂ ਕੇ ਸਿੱਖ ਨੂੰ ਇਉਂ ਬੇਨਤੀ ਕਰਨੀ ਚਾਹੀਦੀ ਹੈ ਵਾਹਿਗੁਰੂ ਪਰਮੇਸ਼ੁਰ ਦੇ ਚਰਨਾਂ ਵਿੱਚ, ਸਰਬ ਸੀਲ ਮਮੰਗ ਸੀਲੰ, ਹੇ ਸਤਿਗੁਰੂ ਪਰਮੇਸ਼ੁਰ ਨਿਰੰਕਾਰ, ਤੂੰ ਸਰਬ ਸੀਲ ਜਿਹੜਾ ਸਾਰਿਆਂ ਨੂੰ ਸੀਲ ਨਰਮ ਸੁਭਾਅ ਬਖਸ਼ਿਆ ਹੋਇਆ ਹੈ, ਸੱਚੇ ਪਾਤਸ਼ਾਹ ਸਾਰਿਆਂ ਨੂੰ ਸੁੰਦਰ ਜੀਵਨ ਦਿੱਤਾ ਹੋਇਆ ਹੈ, ਮਮੰਗ ਸੀਲੰ ਉਹ ਮਮੰਗ ਮੇਰੇ ਤਾਂ ਹੀ ਵੀ ਸੱਚੇ ਪਾਤਸ਼ਾਹ ਸੀਲ ਨਰਮ ਸੁਭਾਅ ਕਿਰਪਾ ਕਰਕੇ ਮੇਰੀ ਝੋਲੀ 'ਚ ਵੀ ਪਾ ਦਿਓ ਜੀ, ਮੇਰਾ ਜੀਵਨ ਵੀ ਇਹੋ ਜਿਹਾ ਸੱਚੇ ਪਾਤਸ਼ਾਹ ਬਣਾ ਦਿਓ।
ਸਰਬ ਪਾਵਨ ਮਮ ਪਾਵਨ ਹੈ,
ਸਰਬ ਸਾਰਿਆਂ ਨੂੰ ਪਾਵਨ ਪਵਿੱਤਰਤਾ ਦਾ ਜੀਵਨ ਕਰ ਦੇਣ ਵਾਲੇ ਮੇਰੇ ਵਾਹਿਗੁਰੂ ਪਰਮੇਸ਼ੁਰ, ਸਭ ਨੂੰ ਪਾਵਨ ਪਵਿੱਤਰ ਕਰ ਦੇਣ ਵਾਲੇ ਸਤਿਗੁਰੂ ਮਮ ਪਾਵਨ ਹੈ, ਮੇਰੇ ਹਿਰਦੇ ਨੂੰ ਵੀ ਮਨ ਨੂੰ ਪਵਿੱਤਰ ਕਰ ਦਿਓ ਸੱਚੇ ਪਾਤਸ਼ਾਹ, ਮੇਰੇ 'ਤੇ ਵੀ ਕਿਰਪਾ ਕਰ ਦਿਓ ਜਿਵੇਂ ਦੂਜਿਆਂ 'ਤੇ ਕਿਰਪਾ ਕੀਤੀ ਜੇ ਸੱਚੇ ਪਾਤਸ਼ਾਹ, ਮੇਰੇ 'ਤੇ ਵੀ ਕਿਰਪਾ ਕਰਕੇ ਮੇਰਾ ਜੀਵਨ ਵੀ ਪਵਿੱਤਰ ਕਰ ਦਿਓ।
ਕਰਤਵ ਮਮੰ ਕਰਤਾ,
ਸਾਰੇ ਕਰਤੱਬਾਂ ਨੂੰ ਕਰਨ ਹਾਰਿਆ ਮੇਰੇ ਸਤਿਗੁਰੂ ਪਰਮੇਸ਼ਰ, ਤੂੰ ਆਪਣੇ ਭਗਤਾਂ ਦੇ ਸਾਰੇ ਕਾਰਜ ਕਰਤੱਬ ਕੀਤੇ ਨੇ, ਅਤੇ ਮਮੰ ਕਰਤਾ ਮੇਰੇ ਕਾਰ ਵਿਹਾਰ ਵੀ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਫਲੇ ਬਣਾ ਦਿਓ। ਮੇਰਾ ਜੀਵਨ ਦਾ ਕਰਤੱਵ ਜਿਹੜਾ ਸਫਲਾ ਹੋ ਜਾਵੇ ਸੱਚੇ ਪਾਤਸ਼ਾਹ, ਮੇਰੇ 'ਤੇ ਵੀ ਕਿਰਪਾ ਕਰਕੇ ਮੈਨੂੰ ਵੀ ਸਫਲਿਆਂ ਬਣਾ ਦਿਓ।
ਨਾਨਕ ਲੇਪ ਸ਼ੇਪ ਨਾ ਲਿਪਿਆ,
ਹੇ ਵਾਹਿਗੁਰੂ ਪਰਮੇਸ਼ਰ, ਨਾ ਤੇਰੇ 'ਚ ਕੋਈ ਔਗਣਾ ਦੋਸ਼ਾਂ ਦਾ, ਕੋਈ ਲਪਾਏ ਛਪਾਏ ਮਾਨਗੀ ਤੋਂ ਰਹਿਤ ਹੈ, ਐਸਾ ਕਲੰਕ ਦੋਸ਼ਾਂ ਧੱਬਿਆਂ ਤੋਂ ਰਹਿਤ ਹੈ ਵਾਹਿਗੁਰੂ ਪਰਮੇਸ਼ਰ।
ਸੀਤਰੰਗ ਚੰਦਰ ਦੇਵ,
ਕਈਆਂ ਨੇ ਖਾਲਸਾ ਜੀ ਲੰਮੇ ਸਮੇਂ ਤੋਂ ਬਾਅਦ ਮਾਂ ਨੂੰ ਪੁੱਤ ਆਉਣ ਮਿਲੇ ਤੇ ਮਾਂ ਕਹਿੰਦੀ ਠੰਡ ਪੈ ਗਈ, ਕਲੇਜਾ ਠੰਡਾ ਹੋ ਗਿਆ। ਔਰ ਇਸੇ ਤਰ੍ਹਾਂ ਖਾਲਸਾ ਜੀ ਪ੍ਰਦੇਸ਼ਾਂ 'ਚ ਗਿਆ ਹੋਇਆ ਪਤੀ ਇਸਤਰੀ ਨੂੰ ਪ੍ਰਾਪਤ ਹੋ ਜਾਵੇ ਤੇ ਸਮਝਦੀ ਹੈ ਸ਼ਾਂਤੀ ਵਰਤ ਗਈ ਹੈ। ਸੋ ਕਈਆਂ ਨੇ ਖਾਲਸਾ ਜੀ ਚੰਦਰ ਨੂੰ ਠੰਡਾ ਮੰਨਿਆ, ਕਈਆਂ ਨੇ ਜਿਹੜੀ ਠੰਡ ਦੀ ਰੁੱਤ ਹੈ ਨਾ ਹੁੰਦੀ ਨਾ ਪੋਹ ਮਾਘ ਦੀ ਬੜੀ ਸਰਦੀ ਵਾਲੀ ਰੁੱਤ, ਉਹਨਾਂ ਨੂੰ ਬੜਾ ਠੰਡੀ ਮੰਨਿਆ ਹੋਇਆ ਹੈ, ਤੇ ਕਈਆਂ ਨੇ ਚੰਦਰਮਾ ਦੀਆਂ ਕਿਰਨਾਂ ਨੂੰ ਬੜਾ ਠੰਡਾ ਮੰਨਿਆ ਹੋਇਆ ਹੈ। ਪਰ ਹਜ਼ੂਰ ਸੱਚੇ ਪਾਤਸ਼ਾਹ ਦੱਸਦੇ ਨੇ ਵੀ ਕਿਹੜੀ ਵਸਤੂ ਠੰਡੀ ਹੈ, ਕਿਸ ਵਸਤੂ ਨੂੰ ਪਾ ਕੇ ਸ਼ਾਂਤੀ ਮਿਲਦੀ ਹੈ, ਕਿਵੇਂ ਆਨੰਦ ਪ੍ਰਾਪਤ ਹੁੰਦਾ ਹੈ, ਹਜ਼ੂਰ ਕਿਰਪਾ ਕਰਕੇ ਫਰਮਾਉਂਦੇ ਹਨ।
ਸੀਤਲੰਗ ਚੰਦਰ ਦੇਵ,
ਹਜ਼ੂਰ ਕਹਿੰਦੇ ਨੈ ਸੀਤਲੰਗ ਨਹੀਂ ਠੰਡਾ, ਜਿਹੜਾ ਆ ਦੇਵ ਪ੍ਰਕਾਸ਼ ਕਰਦਾ ਨਾ ਚੰਦਰਮਾ ਚੰਦ, ਸਤਿਗੁਰੂ ਕਹਿੰਦੇ ਇਹ ਵੀ ਠੰਡਾ ਨਹੀਂ। ਭਾਵੇਂ ਇਹਦੀਆਂ ਕਿਰਨਾਂ ਲੋਕ ਕਹਿੰਦੇ ਨੇ ਠੰਡੀਆਂ ਮੰਨੀਆਂ ਹੋਈਆਂ ਨੇ, ਪਰ ਪਤੀ ਦੇ ਵਿਯੋਗ ਵਾਲੀ ਜਿਹੜੀ ਇਸਤਰੀ ਹੈ ਉਹਦੀਆਂ ਚੰਦਰਮਾ ਦੀਆਂ ਕਿਰਨਾਂ ਵੀ ਉਹਦੇ ਵਾਸਤੇ ਦੁੱਖਦਾਇਕ ਬਣ ਜਾਂਦੀਆਂ ਹਨ। ਸੋ ਇਸ ਕਰਕੇ ਚੰਦਰਮਾ ਵੀ ਇੰਨਾ ਠੰਡਾ ਨਹੀਂ ਹੈ।
ਸੀਤਲੰਗ ਬਾਵਨ ਚੰਦਨ,
ਤੇ ਕਈਆਂ ਨੇ ਬਾਵਨ 52 ਕੁ ਉਂਗਲੀ ਦਾ ਚੰਦਨ ਹੁੰਦਾ ਹੈ, ਬਾਵਨ ਚੰਦਨ ਨੂੰ ਕਹੀਦਾ, ਬਾਵਨ ਚੰਦਨ ਹੈ ਉਹਨੂੰ ਬੜਾ ਠੰਡਾ ਮੰਨਿਆ ਹੋਇਆ। ਖਾਲਸਾ ਜਿਹੜਾ ਅਸਲੀ ਚੰਦਨ ਹੈ ਨਾ ਬਾਵਨ ਚੰਦਨ, ਇੱਕ ਤੋਲਾ ਲੈ ਕੇ ਵੱਡਾ ਭਾਰੀ ਕੜਾਹਿਆ ਅਤੇ ਇਸ ਤਰ੍ਹਾਂ ਪਾਣੀ ਦਾ ਉਬਾਲੇ ਖਾ ਰਿਹਾ ਹੋਵੇ, ਅਤੇ ਇੱਕ ਤੋਲਾ ਚੰਦਨ ਜਿਹੜਾ ਅਸਲੀ ਹੈ ਉਹਦੇ ਵਿੱਚ ਪਾ ਦਿਓ, ਐਂ ਠਾਰ ਕੇ ਸਾਰਾ ਬਰਫ਼ ਵਰਗਾ ਕਰ ਦੇਵੇਗਾ ਕੜਾਹਿਆ। ਸੋ ਇੰਨਾ ਠੰਡਾ ਮੰਨਿਆ ਹੋਇਆ ਹੈ। ਪਰ ਹਜ਼ੂਰ ਕਹਿੰਦੇ ਨੇ ਸੀਤਲੰਗ ਬਾਵਨ ਚੰਦਨ ਹੈ ਨਹੀਂ ਠੰਡਾ, ਉਹ ਬਾਵਨ ਚੰਦਨ ਵੀ ਇੰਨਾ, ਜਿੱਥੇ ਚੰਦਨ ਦਾ ਬੂਟਾ ਹੁੰਦਾ ਉਹਦੇ ਨੇੜੇ ਆ ਕੇ ਖਾਲਸਾ ਜੀ ਸੱਪ ਪਲਮਦੇ ਨੇ, ਉਹ ਜਿੰਨਾ ਕੁ ਚਿਰ ਪਲਮਦੇ ਰਹਿੰਦੇ ਉਹਨਾਂ 'ਚ ਠੰਡ ਤਾਂ ਉਹਨਾਂ ਨੂੰ ਦਿੰਦਾ ਹੈ, ਪਰ ਉਹਨਾਂ ਦੇ ਹਿਰਦੇ ਅੰਤਾ ਕਰਨ ਵਿੱਚੋਂ ਉਹਨਾਂ ਦੇ ਅੰਦਰੋਂ ਉਹ ਜ਼ਹਿਰ ਨਹੀਂ ਮਿਟਾ ਸਕਦਾ, ਜ਼ਹਿਰ ਜਿਉਂ ਦੀ ਤਿਉਂ ਹੀ ਰਹਿੰਦੀ ਹੈ, ਕੇਵਲ ਉਹਨਾਂ ਨੂੰ ਠੰਡ ਮਿਲਦੀ ਹੈ ਬਾਵਨ ਚੰਦਨ ਠੰਡਾ ਹੋਣ ਦੇ ਕਾਰਨ। ਪਰ ਮੇਰੇ ਸਤਿਗੁਰੂ ਐਸੇ ਚੰਦਨ ਸਰੂਪ ਨੇ ਖਾਲਸਾ ਜੀ, ਗੁਰਸਿੱਖਾਂ ਰੂਪੀ ਸੱਪਾਂ ਦੀਆਂ ਅੰਦਰ ਦੀਆਂ ਜ਼ਹਿਰਾਂ ਹੀ ਕਿਰਪਾ ਕਰਕੇ ਮੇਟ ਦਿੰਦੇ ਹਨ। ਸੋ ਐਸਾ ਪਰਮੇਸ਼ਰ ਦਾ ਨਾਮ ਸਤਿਗੁਰੂ ਅੱਗੇ ਦੱਸਣਗੇ। ਪਰ ਹਜ਼ੂਰ ਕਹਿੰਦੇ ਭਾਈ ਨੈ ਸੀਤਲੰਗ ਬਾਵਨ ਚੰਦਨ ਹੈ ਨਹੀਂ ਸੀਤਲ ਓਨਾ ਠੰਡਾ, ਬਾਵਨ ਚੰਦਨ ਜਿਹੜਾ ਮੰਨਿਆ ਹੋਇਆ ਠੰਡਾ।
ਸੀਤਲੰਗ ਸੀਤ ਰੁਤੇਣ,
ਹਜ਼ੂਰ ਕਹਿੰਦੇ ਨੈ ਸੀਤਲੰਗ ਸੀਤ ਰੁਤੇਣ, ਜਿਹੜੀ ਸੀਤਲ ਠੰਡ ਦੇ ਦੇਣ ਵਾਲੀ ਆ ਸਰਦੀ ਦੀ ਰੁਤੇਣ ਰੁੱਤ ਹੈ ਨਾ, ਹਜ਼ੂਰ ਕਹਿੰਦੇ ਨੈ ਸੀਤਲੰਗ ਇਹ ਵੀ ਇੰਨੀ ਠੰਡੀ ਨਹੀਂ। ਜਿਹਨਾਂ ਨੂੰ ਸੜਕੇ ਦਾ ਰੋਗ ਹੁੰਦਾ ਨਾ, ਸੜਕੇ ਦੀ ਬਿਮਾਰੀ, ਜਿੰਨੀ ਮਰਜ਼ੀ ਬਰਫ਼ ਪਈ ਜਾਵੇ ਜਿੰਨੀ ਮਰਜ਼ੀ ਠੰਡ ਹੋਵੇ ਵਿਚਾਰੇ ਸੜਦੇ ਹੀ ਰਹਿੰਦੇ, ਇਹਨਾਂ ਨੂੰ ਸੜਕੇ ਦਾ ਰੋਗ ਲੱਗਾ ਹੁੰਦਾ ਹੈ। ਸੋ ਹਜ਼ੂਰ ਕਹਿੰਦੇ ਉਹ ਠੰਡ ਜਿਹੜੀ ਠੰਡਤ ਹੈ ਠੰਡੇ ਦਿਨ ਮੰਨੇ ਹੋਏ ਨੇ ਪੋਹ ਮਾਘ ਦੇ ਕੈਰ ਦੀ ਸਰਦੇ, ਹਜ਼ੂਰ ਕਹਿੰਦੇ ਉਹ ਵੀ ਓਨੀ ਸੀਤਲਤਾਈ ਦੇ ਦੇਣ ਵਾਲੀ ਰੁੱਤ ਜਿਹੜੀ ਸਰਦੀ ਦੀ ਹੈ ਉਹ ਵੀ ਇੰਨੀ ਠੰਡੀ ਨਹੀਂ ਹੈ।
ਨਾਨਕ ਸੀਤਲੰਗ ਸਾਧ ਸਵਜਨ ਹੈ,
ਪਰ ਜਿੰਨਾ ਖਾਲਸਾ ਜੀ ਗੁਰੂ ਕੀ ਸਾਧ ਸੰਗਤ ਜਿਹੜੀ ਹੈ ਨਾ ਉਹਦੇ 'ਚ ਬਖਸ਼ਿਆ ਹੋਇਆ, ਗੁਰੂ ਕਾ ਨਾਮ ਜਿਹੜਾ ਹੈ ਜਾਂ ਗੁਰੂ ਕੇ ਸਾਧੂ ਜਨ ਜਿਹੜੇ ਬੰਦਗੀ ਕਰਨ ਵਾਲੇ ਜਿਹਨਾਂ ਦਾ ਉਹਨਾਂ ਦਾ ਹਿਰਦਾ ਠੰਡਾ ਹੈ ਨਾ, ਇੰਨੀ ਹਜ਼ੂਰ ਕਹਿੰਦੇ ਕੋਈ ਵਸਤੂ ਠੰਡੀ ਨਹੀਂ। ਸੋ ਹਜ਼ੂਰ ਕਹਿੰਦੇ ਨਾਨਕ ਸੀਤਲੰਗ ਸਾਧ ਸਵਜਨ ਹੈ, ਸੀਤਲ ਠੰਡ ਦੇ ਦੇਣ ਵਾਲਾ ਸਾਧੂ ਸੱਜਣ ਪਰਮੇਸ਼ਰ ਦੇ ਪਿਆਰਿਆਂ ਦਾ ਕੋਲ ਨਾਮ ਹੈ ਗੁਰੂ ਕਾ, ਆਤਸ ਦੁਨੀਆ ਖੁਨਕ ਨਾਮ ਖੁਦਾਇਆ, ਸਾਰੀ ਦੁਨੀਆ ਗਰਮੀ ਦੀ ਮਾਰੀ ਹੋਈ ਹੈ, ਠੰਡ ਦੇ ਦੇਣ ਵਾਲਾ ਠੰਡ ਵਰਤਾਉਣ ਵਾਲਾ ਇੱਕ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ। ਸੋ ਖਾਲਸਾ ਜੀ ਚੰਦਨ ਚੰਦਨ ਸਰਦ ਰੁੱਤ, ਮੂਲ ਨਾ ਮਿਟਾਈ ਕਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ, ਜਿਹੜਾ ਸੀਤਲਤਾਈ ਦੇਣ ਵਾਲਾ ਵਾਹਿਗੁਰੂ ਦੇ ਨਾਮ ਨੂੰ ਜਪਦਾ ਹੈ, ਹਜ਼ੂਰ ਕਹਿੰਦੇ ਉਹ ਠੰਡਾ ਹੈ। ਜਿਹਦੇ ਹਿਰਦੇ ਵਿੱਚ ਗੁਰੂ ਕਾ ਨਾਮ ਟਿਕਿਆ ਹੋਇਆ ਹੈ, ਜਿਸ ਨੂੰ ਪ੍ਰਾਪਤ ਕਰਕੇ ਛਾਤੀ ਸੀਤਲ ਮਨ ਸੁਖੇ ਸ਼ੰਤ ਗੋਬਿੰਦ ਗੁਣ ਗਾਏ, ਐਸੀ ਕਿਰਪਾ ਕਰੋ ਪ੍ਰਭ ਨਾਨਕ ਦਾਸ ਦਸਾਏ। ਸੋ ਠੰਡ ਵਰਤ ਜਾਂਦੀ ਹੈ ਗੁਰੂ ਕੇ ਨਾਮ ਦੇ ਜਪਣ ਕਰਕੇ।
ਮੰਤਰੰ ਰਾਮ ਰਾਮ ਨਾਮੰ,
ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਧੂਆਂ ਦੇ ਲੱਛਣ ਹੋਰ ਆਪ ਕਿਰਪਾ ਕਰਕੇ ਸਮਝਾਓ ਜੀ, ਇਹ ਸਾਡੇ 'ਤੇ ਕਿਰਪਾ ਕਰੋ। ਰਾਤ ਦੇ ਦੀਵਾਨ 'ਚ ਹਜ਼ੂਰ ਮੌਜ ਦੇ ਮਾਲਕ ਸਤਿਗੁਰਾਂ ਨੇ ਖਾਲਸਾ ਜੀ ਸਾਧੂਆਂ ਦੇ ਲੱਛਣ ਕਿਰਪਾ ਕਰਕੇ ਦੱਸੇ ਸੀ ਵੀ ਉਹਨਾਂ ਦੀ ਕਿਹੋ ਜਿਹੀ ਫੌਜ ਹੁੰਦੀ ਹੈ। ਸੈਨਾ ਸਾਰ ਸਮੂਹ ਸੂਰ ਅਜ ਤੰਗ ਸੰਗ ਨਾਹੰਗ ਤਣ ਨਿਮਰਤਾ ਆਵਦ ਹੈ ਗੁਣ ਗੋਬਿੰਦ ਰਮਣੰਗ ਓਟ ਗੁਰ ਸ਼ਬਦ ਕਰ ਚਰਮਣ ਹੈ ਅਰੂੜ ਤੇ ਅਸਵਰਥ ਨੱਗ ਹੈ ਬੁਝੰਤੇ ਪ੍ਰਭ ਮਾਰਗ ਹੈ ਵਿਚਰਤੇ ਨਿਰਭੰਗ ਸਤਰ ਸੈਨਾ ਤਹਿਅੰਤੇ ਗੋਪਾਲ ਕੀਰਤਨ ਹੈ ਜਿੱਤ ਤੇ ਵਿਸ਼ਵ ਸੰਸਾਰ ਹੈ ਨਾਨਕ ਵਸਿਅੰ ਕ੍ਰੋਧ ਪੰਚ ਤਸਕਰ ਹੈ। ਇਹ ਸਾਧੂਆਂ ਦੀ ਨਿਸ਼ਾਨੀ ਦੱਸੀ ਸੀ ਰਾਤ ਬੇਨਤੀ ਕਥਾ ਵਿੱਚ ਕੀਤੀ ਸੀ ਕਿਹੋ ਜਿਹੇ ਸਾਧੂ ਹੁੰਦੇ ਨੇ। ਜਿਵੇਂ ਬਾਦਸ਼ਾਹ ਦੀ ਫੌਜ ਹੁੰਦੀ ਹੈ ਇਸ ਤਰੀਕੇ ਵਾਹਿਗੁਰੂ ਪਰਮੇਸ਼ਰ ਦੀ ਫੌਜ ਹੈ ਸੰਤਾਂ ਦੀ, ਇਹੋ ਜਿਹੇ ਗੁਰੂ ਕੇ ਪਿਆਰੇ ਸੰਤਾਂ ਦਾ ਜੀਵਨ ਹੈ। ਸੋ ਇੱਥੇ ਹਜ਼ੂਰ ਸੱਚੇ ਪਾਤਸ਼ਾਹ ਨੇ ਫਿਰ ਪੁੱਛਿਆ ਮਹਾਰਾਜ ਕੋ ਸਾਧੂਆਂ ਦੇ ਲੱਖਣ ਦੱਸੋ ਵੀ ਸਾਧੂ ਕਿਹੋ ਜਿਹੇ ਹੁੰਦੇ ਨੇ। ਖੱਟ ਲੱਖਣ ਪੂਰਨ ਗੋਪਾਲ ਹੈ, ਖੱਟ 6 ਲੱਛਣ ਮੰਨੇ ਹੋਏ ਨੇ ਸਾਧੂਆਂ ਦੇ, ਜਿਹੜੇ ਪੂਰਨ ਸਾਧੂ ਹੈ ਨਾ 6 ਲੱਛਣ ਉਹਨਾਂ ਦੇ ਹਜ਼ੂਰ ਕਿਰਪਾ ਕਰਕੇ ਫਰਮਾਉਣ ਲੱਗੇ ਹਨ।
ਮੰਤਰੰ ਰਾਮ ਰਾਮ ਨਾਮੰ
ਹੇ ਹਰੀ ਲਾਲ ਕ੍ਰਿਸ਼ਨ ਲਾਲ, ਜਿਹੜੇ ਰੱਬ ਦੇ ਸਾਧੂ ਹੈ ਨਾ ਮੰਤਰੰ ਰਾਮ ਰਾਮ ਨਾਮੰ ਉਹ ਰਮੇ ਹੋਏ ਪਰਮੇਸ਼ਰ ਦੇ ਨਾਮ ਦੇ ਮੰਤਰ ਦਾ ਹੀ ਅਭਿਆਸ ਕਰਦੇ ਹਨ, ਹੋਰ ਮੰਤਰ ਨਹੀਂ ਕਰੇ ਪੜ੍ਹਦੇ, ਐਵੇਂ ਹੋਰਾਂ ਦੀ ਪੂਜਾ ਪ੍ਰਤਿਸ਼ਠਾ ਨਹੀਂ ਕਰੇ ਕਰਦੇ, ਉਹਦੇ ਗਿੱਟੇ ਫੜ ਕਰੇ, ਉਹਦੇ ਗੋਡੇ ਫੜ, ਐਂ ਉਹ ਨਹੀਂ ਕਰੇ ਕਰਦੇ, ਕੇਵਲ ਮੰਤਰ ਪੜ੍ਹਦੇ ਨੇ ਰਮੇ ਹੋਏ ਪਰਮੇਸ਼ਰ ਦੇ ਨਾਮ ਦਾ। ਸਤਨਾਮ ਸ੍ਰੀ ਵਾਹਿਗੁਰੂ, ਗੁਰੂ ਕਾ ਮੰਤਰ ਦੇ ਅਭਿਆਸੀ ਬਣਦੇ ਨੇ ਪਰਮੇਸ਼ਰ ਦੇ ਨਾਮ ਦੇ।
ਧਿਆਨੰ ਸਰਬਤਰ ਪੂਰਨ ਹੈ
ਤੇ ਉਹਨਾਂ ਦਾ ਧਿਆਨ ਜੁੜਿਆ ਹੋਇਆ ਸਰਬਤਰ ਪੂਰਨ ਹੈ, ਜਿਹੜਾ ਸਰਬ ਥਾਵਾਂ ਤੇ ਪੂਰਤੀ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ ਸਾਰੇ ਥਾਵਾਂ ਤੇ ਪੂਰਨ ਹੈ, ਪੂਰਨ ਹੋ ਰਿਹਾ ਨਾ ਥਾਵਾਂ ਥਾਵਾਂ ਤੇ, ਉਸ ਵਾਹਿਗੁਰੂ ਪਰਮੇਸ਼ਰ 'ਚ ਉਹਨਾਂ ਦੀ ਧਿਆਨ ਸੁਰਤ ਟਿਕੀ ਹੋਈ ਹੈ, ਪਰਮੇਸ਼ਰ ਵਿੱਚ ਉਹਨਾਂ ਨੇ ਸੁਰਤ ਜੋੜੀ ਹੋਈ ਹੈ। ਸਾਧੂ ਰੱਬ ਦੇ ਪਿਆਰਿਆਂ ਨੇ
ਗਿਆਨੰ ਸਾਮ ਦੁੱਖ ਸੁਖੰ
ਤੇ ਉਹਨਾਂ ਦੀ ਦੂਸਰੀ ਨਿਸ਼ਾਨੀ ਹਜ਼ੂਰ ਕਿਰਪਾ ਕਰਕੇ ਦੱਸਦੇ ਨੇ, ਗਿਆਨੰ ਸਮ ਦੁੱਖ ਸੁਖੰ, ਉਹਨਾਂ ਦੇ ਗਿਆਨ ਦੀ ਐਸੀ ਅਵਸਥਾ, ਗਿਆਨ ਦੀ ਪ੍ਰਾਪਤੀ ਵਾਲੇ ਸਮਤਾ ਵਾਲੀ ਬਿਰਤੀ ਹੈ, ਦੁੱਖ ਵਿੱਚ ਵੀ ਇੱਕੋ ਜੇ ਤੇ ਸੁੱਖ ਵਿੱਚ ਵੀ ਇੱਕੋ ਜੇ, ਜੇ ਮਾੜੀ ਜੀ ਬਿਰਤਾ ਬਣ ਜੇ ਤਾਂ ਚਾਟੀ ਮਨ ਦੀ ਸ਼ਾਂਤੀ ਜੀ ਭੰਗ ਹੋ ਕਰਕੇ ਫਿਰ ਨਾ ਕੋਈ ਜਾਪ ਵੱਲ ਧਿਆਨ, ਜਿਹੜੇ ਲੋਕਾਂ ਨੂੰ ਉਪਦੇਸ਼ ਦਿੰਦੇ ਫਿਰ ਅਸਲੋਂ ਹੀ ਠਾਂ ਖੂਹ ਖਾਤੇ ਜੀ ਪੈ ਜਾਂਦੇ ਨੇ, ਫਿਰ ਮਨ ਦਾ ਟਿਕਾਅ ਵੀ ਖਤਮ ਹੋ ਜਾਂਦਾ, ਬਿਪਤਾ ਮੇਰੇ 'ਤੇ ਕਿਵੇਂ ਪੈ ਗਈ, ਫਿਰ ਹੋਸ਼ ਹਵਾਸ ਵੀ ਕਾਇਮ ਨਹੀਂ ਰਹਿੰਦੇ। ਸੋ ਪਰ ਧੰਨੇ ਗੁਰੂ ਕੇ ਪਿਆਰੇ ਖਾਲਸਾ ਜੀ, ਦੁੱਖ ਸੁੱਖ ਵਿੱਚ ਜੇ ਸੁੱਖ ਬਣਿਆ ਤੇ ਤਾਂ ਵੀ ਪਰਮੇਸ਼ਰ ਦਾ ਸ਼ੁਕਰਾਨਾ, ਵਾਹਿਗੁਰੂ ਤੇਰੀ ਕਿਰਪਾ ਤੇਰੀ ਰਹਿਮਤ ਕਰਕੇ ਸੁੱਖ ਭੋਗ ਰਹੇ ਹੈ, ਤੇ ਜੇ ਦੁੱਖ ਬਣ ਗਿਆ ਨਾ ਖਾਲਸਾ ਜੀ ਤੇ ਫਿਰ ਵੀ ਕਹਿੰਦੇ ਨੇ ਵਾਹਿਗੁਰੂ ਤੇਰਾ ਧੰਨਵਾਦ, ਮੇਰੇ ਕੀਤੇ ਹੋਏ ਕਰਮਾਂ ਦਾ ਇਹ ਫਲ ਸੀ, ਸੱਚੇ ਪਾਤਸ਼ਾਹ ਤੁਸੀਂ ਮੇਰੇ ਕੀਤੇ ਹੋਏ ਕਰਮਾਂ ਦਾ ਫਲ ਭੁਗਤਾ ਰਹੇ ਹੋ, ਮੇਰੇ 'ਤੇ ਕਿਰਪਾ ਕਰਨੀ ਇਹ ਮੈਂ ਫਲ ਭੁਗਤ ਸਕਾਂ, ਇਹ ਮੈਨੂੰ ਬਲ ਬਖਸ਼, ਮੈਂ ਦੁੱਖਾਂ ਨੂੰ ਇਹਨੂੰ ਭੋਗ ਸਕਾਂ। ਸੱਚੇ ਪਾਤਸ਼ਾਹ ਤੇਰਾ ਕੀ ਦੋਸ਼ ਹੈ, ਇਹ ਤਾਂ ਮੇਰੇ ਔਗਣਾਂ ਦਾ ਦੋਸ਼ ਹੈ, ਦੱਦਾ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣਿਆਂ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨ, ਕਿਸੇ 'ਤੇ ਕਦੇ ਦੋਸ਼ ਨਹੀਂ ਕਦੇ ਰੋਪਦੇ। ਜੇ ਖਾਲਸਾ ਜੀ ਸੁੱਖ ਹੈ ਤੇ ਫਿਰ ਵੀ ਉਹੀ ਬਿਰਤੀ, ਤੇ ਜੇ ਖਾਲਸਾ ਜੀ ਦੁੱਖ ਬਣ ਗਿਆ ਤੇ ਫਿਰ ਵੀ ਉਹੋ ਜਿਹੀ ਬਿਰਤੀ। ਇੱਕ ਰਸ ਗੁਰੂ ਕੇ ਪਿਆਰੇ ਸਦਾ ਵਾਸਤੇ ਕਾਇਮ ਰਹਿੰਦੇ ਨੇ ਗੁਰੂ ਕੇ ਬ੍ਰਹਮ ਗਿਆਨੀ ਤਤਵੇ ਤੇ, ਜੀਵਨ ਮੁਕਤ ਜਿਹੜੇ ਗੁਰੂ ਕੇ ਪਿਆਰੇ ਭਾਈ ਮਤੀ ਦਾਸ ਜਲ ਫੜਦੇ ਆ ਗੁਰੂ ਕੇ ਸਿੱਖ ਨੂੰ, ਸੋ ਸ਼ਹੀਦ ਕਰਨ ਲੱਗੇ ਨੇ, ਸਿਰ 'ਤੇ ਆਰਾ ਰੱਖਣ ਲੱਗੇ ਨੇ, ਫੱਟਿਆਂ 'ਚ ਜਕੜਿਆ ਹੋਇਆ ਗੁਰੂ ਕੇ ਸਿੱਖ ਨੂੰ ਔਰ ਹੱਥਾਂ ਪੈਰਾਂ ਨਿਊੜਿਆ ਹੋਇਆ ਹੈ। ਔਰ ਭਾਈ ਮਤੀ ਦਾਸ ਜਿਹਨੂੰ ਯਾਦ ਕਰਨਾ ਕਾਰਨ ਅਵੇਖ ਕਿੰਨਾ ਭਿਆਨਕ ਦੰਦਿਆਂ ਵਾਲਾ ਇਹ ਆਰਾ ਹੈ, ਇਹ ਤੇਰੇ ਸਰੀਰ ਨੂੰ ਵੱਢ ਸਿੱਟੇਗਾ, ਲੱਕੜਾਂ ਦੀਆਂ ਗੇਲੀਆਂ ਪਾੜ ਪਾੜ ਕੇ ਫਨਾਹ ਕਰ ਦਿੰਦਾ, ਚੀਰ ਚੀਰ ਕੇ ਕੋਮਲ ਹੱਡੀਆਂ ਦਾ ਸਰੀਰ ਤੇਰਾ ਕਿਵੇਂ ਭਲਾ ਛੱਡੇਗਾ। ਵੇਖ ਭਾਈ ਮਤੀ ਦਾਸ ਕੀ ਲੈਣਾ ਗੁਰੂ ਕੀ ਸਿੱਖੀ ਵਿੱਚੋਂ, ਛੱਡ ਪਰੇ ਗੁਰੂ ਕੀ ਸਿੱਖੇ, ਧੰਨ ਬ੍ਰਹਮ ਗਿਆਨੀ ਗੁਰੂ ਕਾ ਪਿਆਰਾ। ਕਹਿਣ ਲੱਗਾ ਓਏ ਮੈਂ ਗੁਰੂ ਕਾ ਸਿੱਖ ਤੇ ਸਿੱਖੀ ਛੱਡ ਦੇਵਾਂ, ਕਹਿੰਦੇ ਤੈਨੂੰ ਕਿਸੇ ਇਲਾਕੇ ਦਾ ਸੂਬਾ ਥਾਪ ਦਿਆਂਗੇ, ਨਵਾਬੀ ਦੇ ਦੇਵਾਂਗੇ, ਸੁੰਦਰ ਸਰੂਪ ਵਾਲੀ ਕਿਸੇ ਕਾਜੀ ਮੁਲਾਣੇ ਦੀ ਸੁੰਦਰ ਲੜਕੀ ਨਾਲ ਤੇਰਾ ਨਿਕਾਹ ਪੜ੍ਹ ਦੇਵਾਂਗੇ, ਸਰਕਾਰੀ ਦਰਬਾਰੇ ਤੇਰਾ ਮਾਣ ਤੇ ਸਤਿਕਾਰ ਹੋਵੇਗਾ, ਕੀ ਲੈਣਾ ਗੁਰੂ ਕੀ ਸਿੱਖੀ ਚੋਂ, ਧੰਨ ਗੁਰੂ ਕਾ ਸਿੱਖ, ਇੱਕੋ ਜਿਹੀ ਬਿਰਤੀ, ਆਰੇ ਨਾਲ ਚੀਰੇ ਜਾਣ ਦਾ ਪ੍ਰਵਾਹ ਹੀ ਕੋਈ ਨਹੀਂ, ਕੋਈ ਡਰ ਹੀ ਕੋਈ ਨਹੀਂ। ਆਖਿਆ ਹੋਏ ਤੁਹਾਡੇ ਦਿੱਤੇ ਹੋਏ ਅਹੁਦੇ ਮੁਰਾਦਬੇ ਤੇ ਧੀਆਂ ਦੇ ਡੋਲਿਆਂ ਨੂੰ ਮੈਂ ਪੈਰ ਦੀ ਜੁੱਤੀ ਦੀ ਨੋਕ ਨਾਲ ਠੁਕਰਾਉਣਾ, ਗੁਰੂ ਕਾ ਸਿੱਖ ਧਰਮ ਛੱਡ ਦੇਵਾਂ, ਕਦੇ ਵਾਸਤੇ ਵੀ ਨਹੀਂ। ਇਹ ਹੈ ਖਾਲਸਾ ਜੀ ਗਿਆਨਵਾਨ ਪੁਰਸ਼ਾਂ ਦੀ ਬਿਰਤੀ, ਜੇ ਦੁੱਖ ਬਣਿਆ ਤੇ ਫਿਰ ਇਹ ਨਹੀਂ ਵੀ ਇਹ ਮੈਨੂੰ ਕਿਉਂ ਹੋ ਗਿਆ, ਫਿਰ ਅਸਲੋਂ ਹੀ ਪਜਲ ਜੇ ਹੋਏ ਫਿਰਨਾ, ਪਾਗਲ ਹੋਏ ਫਿਰਨਾ, ਇਹ ਗੱਲ ਨਹੀਂ। ਦੁੱਖ ਸੁੱਖ ਵਿੱਚ ਇੱਕੋ ਜਿਹੀ ਬਿਰਤੀ ਖਾਲਸਾ ਜੀ ਰੱਖਣੀ। ਗੁਰੂ ਕੇ ਪਿਆਰਿਆਂ ਨੇ ਭਾਈ ਮਤੀ ਦਾਸ ਚੀਰਿਆ ਜਾ ਰਿਹਾ ਹੈ, ਜਪਜੀ ਸਾਹਿਬ ਦਾ ਪਾਠ ਆਰੰਭ ਕਰ ਲਿਆ। ਪੰਚ ਪ੍ਰਵਾਨ ਪੰਚ ਪ੍ਰਧਾਨ ਪਾਠ ਇੱਥੇ ਪਹੁੰਚਾ, ਜਾਲਮਨ ਚੀਰ ਕੇ ਦੁਫਾੜ ਕਰ ਸਿੱਟਿਆ। ਦੋਵਾਂ ਫਾੜਿਆਂ ਵਿੱਚ ਰਹਿੰਦੇ ਹੋਏ ਜਪਜੀ ਸਾਹਿਬ ਦੇ ਪਾਠ ਦੀ ਆਵਾਜ਼ ਐਂ ਆਉਂਦੀ ਨਹੀਂ ਜਿਵੇਂ ਦੋ ਗ੍ਰੰਥੀ ਸਿੰਘ ਗੁਰੂ ਕਿਤਾਬਿਆਂ ਬੈਠ ਕੇ ਖੰਡ ਪਾਠ ਜਾਂ ਅਸਹਿਜ ਸਹਿਜ ਪਾਠ ਦਾ ਭੋਗ ਪਾਉਂਦੇ ਨੇ। ਖਾਲਸਾ ਜੀ, ਇਹ ਬਿਰਤੀ ਹੈ ਪਰਮੇਸ਼ਰ ਜੀ ਦੇ ਪਿਆਰਿਆਂ ਦੀ, ਇਹ ਨਿਸ਼ਾਨੀ ਹੈ ਸੰਤਾਂ ਗੁਰੂ ਕੇ ਬ੍ਰਹਮ ਗਿਆਨੀਆਂ ਦੀ। ਸੋ ਖਾਲਸਾ ਜੀ, ਐਸੀ ਅਵਸਥਾ ਦੇ ਮਾਲਕ ਗੁਰੂ ਕੇ ਪਿਆਰੇ ਸੰਪੂਰਨ ਹੋਣ ਤੱਕ ਪਾਠ ਦੋਵਾਂ ਫਾੜਿਆਂ ਵਿੱਚ ਆਵਾਜ਼ ਜਿਉਂਦੀ ਤੇ ਆਉਂਦੀ ਰਹੀ। ਦੂਜੇ ਸਾਥੀ ਨੂੰ ਬੁਲਾ ਲਿਆ ਹੈ, ਵੇਖ ਭਾਈ ਦਿਆਲਿਆ ਤੇਰਾ ਨਾਲ ਦਾ ਸਾਥੀ ਸ਼ਹੀਦ ਹੋ ਗਿਆ ਹੈ, ਤਾਰੇ ਨਾਲ ਚੀਰਿਆ ਗਿਆ ਹੈ, ਦੱਸ ਤੂੰ ਸਿੱਖੀ ਛੱਡੇਗਾ ਤੇ ਜ਼ਿੰਦਗੀ ਬਚ ਜਾਵੇਗੀ, ਮੁਸਲਮਾਨੀ ਧਰਮ ਨੂੰ ਪ੍ਰਵਾਨ ਕਰ। ਉਹਦੇ ਮੁਰਾਦਬੇ ਤੇ ਨਵਾਬੀਆਂ ਦਿੱਤੀਆਂ ਜਾਣਗੀਆਂ, ਸਰਕਾਰੇ ਦਰਬਾਰੇ ਮਾਣ ਹੋਵੇਗਾ, ਸੁੱਖ ਦੀ ਜ਼ਿੰਦਗੀ ਭੋਗੋਂਗੇ। ਆਖਿਆ ਮੇਰਾ ਵੀਰ ਜਿਸ ਰਸਤੇ ਗਿਆ ਹੈ, ਗੁਰੂ ਕੀ ਕਿਰਪਾ, ਗੁਰੂ ਤੇਗ ਬਹਾਦਰ ਸਾਹਿਬ ਦੀ ਸਿੱਖੀ ਕਦੇ ਭੁੱਲ ਕੇ ਵੀ ਨਹੀਂ ਛੱਡਾਂਗਾ, ਜੋ ਕਰਨਾ ਚਾਹੁੰਦੇ ਹੋ ਕਰ ਲਵੋ। ਸ਼ਾਹੀ ਕਾਜੀ ਨੇ ਸੜੀ ਹੋਈ ਜ਼ਬਾਨ 'ਚੋਂ ਕਹਿਰ ਭਰਿਆ ਫਤਵਾ ਲਾਇਆ, ਵੱਡੀ ਪਾਣੀ ਦੀ ਲਿਆਓ ਦੇਗ, ਉਸ ਦੇਗੇ ਨੂੰ ਪਾਣੀ ਨਾਲ ਭਰ ਕੇ ਥੱਲੇ ਚੁਰ ਪੁੱਟ ਕੇ ਵੱਡੇ ਵੱਡੇ ਖੁੰਡਾਂ ਦੀ ਲੱਕੜਾਂ ਦੀ ਅੱਗ ਬਾਲ ਦਿਓ, ਜਦੋਂ ਪਾਣੀ ਉਬਾਲੇ ਖਾਵੇ ਸਿੱਖ ਨੂੰ ਵਿੱਚ ਬਿਠਾ ਦਿਓ। ਇਸੇ ਤਰ੍ਹਾਂ ਹੀ ਕੀਤਾ ਹੈ, ਵੱਡਾ ਭਾਰੀ ਦੇਗਾ ਪਾਣੀ ਦਾ ਲਿਆ ਕੇ ਥੱਲੇ ਅੱਗ ਲਟਾ ਲਟ ਬਾਲ ਦਿੱਤੇ, ਜਦੋਂ ਪਾਣੀ ਉਬਾਲੇ ਖਾਣ ਲੱਗਾ ਗੁਰੂ ਕੇ ਸਿੱਖ ਨੂੰ ਵਿੱਚ ਬੈਠਣ ਲਈ ਆਗਿਆ ਹੋਏ, ਸੁਖਮਨੀ ਸਾਹਿਬ ਦਾ ਪਾਠ ਆਰੰਭ ਕਰ ਲਿਆ। ਰਸਨਾ ਵਿੱਚ ਤੁਕ ਆਈ ਕੇ ਗੁਰੂ ਕੇ ਸਿੱਖ ਦੇ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕਹਿ ਮਨ ਵਿਸਰਾਮ, ਸੱਜਾ ਚਰਨ ਦੇ ਅੱਗੇ 'ਚ ਰੱਖਿਆ, ਖੱਬਾ ਚਰਨ ਦੇ ਅੱਗੇ 'ਚ ਰੱਖਿਆ ਹੈ, ਚੌਂਕੜਾ ਮਾਰ ਕੇ ਗੁਰੂ ਕਾ ਸਿੱਖ ਵਿੱਚ ਬੈਠ ਗਿਆ ਹੈ, ਆਲੂਆਂ ਤਰ੍ਹਾਂ ਉਬਾਲਿਆ ਰਿੰਨਿਆ ਜਾ ਰਿਹਾ ਹੈ, ਚਮੜੀ ਉੱਧੜ ਰਹੀ ਹੈ, ਹੱਡੀਆਂ ਮਾਰ ਨਾਲ ਮਾਸ ਅਲਾਇਦਾ ਹੋ ਰਿਹਾ ਹੈ, ਸਰੀਰ ਹੱਡੀਆਂ ਦਾ ਪਿੰਜਰ ਬਣਦਾ ਜਾ ਰਿਹਾ ਹੈ, ਸਰੀਰ ਉਬਾਲਿਆ ਜਾ ਰਿਹਾ ਹੈ, ਪਰ ਗੁਰੂ ਕੇ ਸਿੱਖ ਦੇ ਸੰਪੂਰਨ ਹੋਣ ਤੱਕ ਸੁਖਮਨੀ ਸਾਹਿਬ ਦਾ ਪਾਠ ਆਵਾਜ਼ ਆਉਣੋ ਦੇਗੇ 'ਚੋਂ ਬੰਦ ਨਹੀਂ ਹੋਈ, ਅਤੇ ਉਸ ਦੇਗੇ ਵਿੱਚੋਂ ਵੀ ਆਵਾਜ਼ ਆ ਰਹੀ ਸੀ। ਕੀ ਕਹਿ ਰਹੇ ਨੇ ਭਾਈ ਮਤੀ ਦਾਸ, ਬਾਬਾ ਦਿਆਲ ਦਾਸ ਜੀ ਕੀ ਕਹਿ ਰਹੇ ਨੇ? ਖਾਲਸਾ ਜੀ, ਭਾਈ ਦਿਆਲਾ ਜੀ ਖਿਆਲ ਕਰਕੇ ਵੇਖੇ, ਸਾਨੂੰ ਕੁਝ ਸੰਦੇਸ਼ ਦੇ ਰਹੇ ਨੇ, ਪੈਗਾਮ ਦੇ ਰਹੇ ਨੇ, ਉਬਾਲੇ ਜਾ ਰਹੇ ਨੇ, ਆਰੇ ਨਾਲ ਚੀਰੇ ਜਾ ਰਹੇ ਨੇ, ਪਰ ਗੁਰੂ ਕੇ ਸਿੱਖ ਸਾਨੂੰ ਕਹਿ ਰਹੇ ਨੇ, ਸਾਡੇ ਵਾਸਤੇ ਅੰਮ੍ਰਿਤ ਰੂਪ ਸਿੱਖਿਆ ਹੈ, ਕੀ ਕਹਿ ਰਹੇ ਨੇ ਭਾਈ ਦਿਆਲਾ ਜੀ, ਕੀ ਕਹਿ ਰਹੇ ਨੇ ਭਾਈ ਮਤੀ ਦਾਸ? ਸਾਰੇ ਮਗਰ ਗੂੰਜਾਂ ਪਾਇਓ, ਚਾਂਦਨੀ ਚੌਕ ਸੰਮਤ 1732 ਵਿੱਚ 1675 ਈਸਵੀ ਨੂੰ ਸ਼ਹਾਦਤ ਹੋਈ ਗੁਰੂ ਕੇ ਪਿਆਰਿਆਂ ਦੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ, ਸਿੱਖਿਆ ਦਿੰਦੇ ਨੇ ਸਾਡੇ ਵਾਸਤੇ, ਉਬਾਲੇ ਜਾਂਦੇ ਵੀ ਗੁਰੂ ਕੇ ਪਿਆਰੇ ਇਉਂ ਕਹਿ ਰਹੇ ਹਨ, ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ,
ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ,
ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ,
ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ।
ਇਹ ਗਿਆਨਵਾਨ ਪੁਰਸ਼ਾਂ ਦੀ ਖਾਲਸਾ ਜੀ ਅਵਸਥਾ ਹੈ, ਇਹਨੂੰ ਕਹੀਦਾ ਸੰਤ, ਇਹਨੂੰ ਕਹੀਦਾ ਬ੍ਰਹਮ ਗਿਆਨੀ ਤਤ ਬੇਤਾ। ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਗਿਆਨ ਸਮ ਦੁੱਖ ਸੁਖੰ, ਗਿਆਨਵਾਨ ਪੁਰਸ਼ਾਂ ਦੀ ਸਮਤਾ ਵਾਲੀ ਇੱਕੋ ਜਿਹੀ ਬਿਰਤੀ ਹੈ, ਜੇ ਦੁੱਖ ਬਣਿਆ ਤੇ ਫਿਰ ਵੀ ਪਰਮੇਸ਼ਰ ਦੀ ਯਾਦ, ਜੇ ਸੁਖ ਹੈ ਤੇ ਫਿਰ ਵੀ ਖਾਲਸਾ ਜੀ ਪਰਮੇਸ਼ਰ ਦਾ ਸਿਮਰਨ ਹੈ, ਜਾਂ ਸੁਖ ਤਾਂ ਸੋਹਰਾਵਿਓ ਦੁੱਖ ਵੀ ਸੰਭਾਲ ਲਿਓ, ਏ ਨਾਨਕ ਕਹੇ ਸਿਆਣੀਏ ਇਉਂ ਕੰਤ ਮਿਲਾਵਾ ਹੋਏ। ਦੁੱਖ ਸੁੱਖ 'ਚ ਇੱਕੋ ਜਿਹੀ ਬਿਰਤੀ ਰੱਖਦੇ ਨੇ ਗੁਰੂ ਕੇ ਪਿਆਰੇ, ਇਹ ਨਿਸ਼ਾਨੀ ਹੈ ਉਹਨਾਂ ਪਰਮੇਸ਼ਰ ਦੇ ਪਿਆਰਿਆਂ ਦੀ,
ਨਿਰਮਲ ਨਿਰਵੈਰਣ ਤੇ
ਉਹਨਾਂ ਦੀ ਜਿਹੜੀ ਜੁਗਤ ਹੈ ਨਾ, ਉਪਦੇਸ਼ ਦੇਣ ਦੀ ਢੰਗ ਤਰੀਕਾ ਜਿਹੜਾ ਹੈ ਉਹ ਨਿਰਮਲਤਾਈ ਵਾਲਾ ਹੈ ਤੇ ਨਿਰਵੈਰਣ ਹੈ, ਵੈਰ ਭਾਵ ਤੋਂ ਰਹਿਤ ਹੈ, ਉਹਨਾਂ ਦੀ ਨਿਗਾਹ ਵਿੱਚ ਕੋਈ ਵੈਰ ਹੀ ਰਿਹਾ ਹੀ ਕੋਈ ਨਹੀਂ। ਵੈਰੀ ਮਿੱਤਰ ਸਭ ਕੀਤਿਆ ਨੇ ਮੰਗੇ ਮੰਦਾ, ਉਹ ਵੈਰੀ ਵੀ ਮਿੱਤਰ ਹੋ ਜਾਂਦੇ ਨੇ ਕਿਸੇ ਪ੍ਰਕਾਰ ਖਾਲਸਾ ਜੀ, ਉਹਨਾਂ ਦਾ ਮੰਦਾ ਚਿਤਵਦੇ ਹੀ ਨਹੀਂ ਗੁਰੂ ਕੇ ਪਿਆਰੇ। ਸੋ ਐਸੀ ਬਿਰਤੀ ਦੇ ਮਾਲਕ ਨੇ ਇਹ ਦੂਸਰੀ ਨਿਸ਼ਾਨੀ ਹਜ਼ੂਰ ਨੇ ਦੱਸੀ ਹੈ।
ਦਇਆਲੰ ਸਰਬਤਰ ਜੀਆ,
ਤੇ ਤੀਸਰੀ ਖਾਲਸਾ ਜੀ ਨਿਸ਼ਾਨੀ ਉਹਨਾਂ ਦੀ ਹੈ ਦਇਆਲੰ ਸਰਬਤਰ ਜੀਆ, ਜਿਹੜੇ ਸਰਬਤਰ ਸਾਰੇ ਜੀ ਹਨ ਪਰਮੇਸ਼ਰ ਦੇ ਪੈਦਾ ਕੀਤੇ ਹੋਏ, ਉਹਨਾਂ 'ਤੇ ਦਿਆਲਤਾ ਕਰਦੇ ਨੇ, ਦਿਆਲਤਾ ਕਿਸੇ ਨੂੰ ਦੁੱਖ ਨਹੀਂ ਪਹੁੰਚਾਉਂਦੇ, ਕਿਸੇ ਨੂੰ ਕੌੜਾ ਵਾਕ ਨਹੀਂ ਬੋਲਦੇ, ਕਠੋਰ ਬਚਨ ਨਹੀਂ ਬੋਲਦੇ, ਜੀਆਂ ਨੂੰ ਵੱਢ ਵੱਢ ਕੇ ਨਹੀਂ ਖਾਈ ਜਾਂਦੇ ਜ਼ਬਾਨ ਦੇ ਚਸਕਿਆਂ ਦੇ ਪੱਟੇ ਹੋਏ। ਸੋ ਖਾਲਸਾ ਜੀ ਸਾਰਿਆਂ 'ਤੇ ਦਇਆ ਦਾ ਕਰੋ ਕੰਮ, ਦਇਆ ਦਾ ਕੰਮ ਕਰਦੇ ਨੇ ਗੁਰੂ ਕੇ ਪਿਆਰੇ। ਦਇਆਲੰ ਸਰਬਤਰ ਜੀ ਹੈ, ਸਰਬਤਰ ਸਾਰੇ ਜੀਵਾਂ 'ਤੇ ਦਇਆਲਤਾ ਕਰਦੇ ਹਨ।
ਤੇ
ਪੰਜ ਜਿਹੜੇ ਦੋਸ਼ ਨੇ ਨਾ ਖਾਲਸਾ ਜੀ, ਕਾਮ ਕਰੋ ਲੋ ਮੋਹੰਕਾਰ, ਅਥਵਾ ਪੰਜ ਜਿਹੜੇ ਵਿਸ਼ੇ ਨੇ ਸ਼ਬਦ ਸਪਰਸ਼ ਰੂਪ ਰਸ ਗੰਧ, ਉਹਨਾਂ ਨੂੰ ਵਿਵਰਜਤੇ ਤਾੜਨਾ ਕਰਤ ਕੀਤੀ ਹੋਈ ਹੈ, ਵਿਵਰਜਨ ਕੀਤਾ ਹੋਇਆ ਹੈ। ਪੰਜ ਦੋਸ਼ ਉਹਨਾਂ ਦੇ ਗੁਰੂ ਕੇ ਪਿਆਰਿਆਂ ਦੇ ਕਦੇ ਨੇੜੇ ਨੇੜੇ ਨਹੀਂ ਪਹੁੰਚ ਸਕਦੇ, ਇਹ ਉਹਨਾਂ ਗੁਰਸਿੱਖਾਂ ਦੀ ਤੀਸਰੀ ਅਵਸਥਾ ਹੈ।
ਭੋਜਨੰ ਗੋਪਾਲ ਕੀਰਤਨੰ,
ਤੇ ਚੌਥੀ ਖਾਲਸਾ ਜੀ ਉਹਨਾਂ ਦੀ ਅਵਸਥਾ, ਹਜ਼ੂਰ ਕਹਿੰਦੇ ਭੋਜਨੰ ਗੋਪਾਲ ਕੀਰਤਨੰ, ਗੋਪਾਲ ਜਿਹੜਾ ਗੋ ਪ੍ਰਿਥਵੀ ਦਾ ਪਾਲਣ ਹਾਰ ਹੈ ਨਾ, ਉਹਦਾ ਜਿਹੜਾ ਭਜਨ ਕਰਦੇ ਨੇ ਇਹ ਹੀ ਉਹਨਾਂ ਦਾ ਭੋਜਨ ਖੁਰਾਕ ਹੈ, ਉਹਨਾਂ ਦੀ ਅਵਸਥਾ ਇਹ। ਆਖਾਂ ਜੀਵਾਂ ਵਿਸਰੈ ਮਰ ਜਾਓ, ਸੋ ਭੋਜਨੰ ਗੋਪਾਲ ਕੀਰਤਨੰ, ਗੋਪਾਲ ਪਰਮੇਸ਼ਰ ਦਾ ਕੀਰਤਨ ਹੀ ਉਹਨਾਂ ਦੀ ਰੂਹ ਦੀ ਖੁਰਾਕ ਹੈ। ਅਖੰਡ ਕੀਰਤਨ ਤਿੰਨ ਭੋਜਨ ਚੂਰਾ, ਕਹੋ ਨਾਨਕ ਜਿਸ ਸਤਿਗੁਰ ਪੂਰਾ। ਸੋ ਖਾਲਸਾ ਜੀ ਧੰਨ ਨੇ ਗੁਰੂ ਕੇ ਪਿਆਰੇ ਜਿਹਨਾਂ ਦੀ ਅਵਸਥਾ ਹੈ, ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਉ, ਸਾਡੀ ਜ਼ਿੰਦਗੀ ਦਾ ਆਸਰਾ ਗੁਰੂ ਕੀ ਬਾਣੀ ਹੈ, ਅਤੇ ਗੁਰੂ ਕੀ ਬਾਣੀ ਨਾਲ ਹੀ ਲਾ ਕੇ ਜਿਉਂਦੇ ਹਾਂ। ਐਸੀ ਅਵਸਥਾ ਦੀ ਪ੍ਰਾਪਤੀ ਵਾਲੇ ਗੁਰੂ ਕੇ ਪਿਆਰੇ।
ਅਲਪ ਮਾਇਆ ਜਾਲ ਕਮਲ ਰਹਿਤ ਹੈ,
ਤੇ ਜਿਹੜੀ ਮਾਇਆ ਨਾ ਖਾਲਸਾ ਜੀ, ਇਹਨੂੰ ਅਲਪ ਤੁਛ ਜਾਣਦੇ ਨੇ, ਤੇ ਝੂਠੀ ਹੈ, ਨਾਸਵੰਤ ਹੈ, ਇਸ ਮਾਇਆ ਦੇ ਪਦਾਰਥਾਂ 'ਚ ਕਦੇ ਗਲਤਾਨ ਕਦੇ ਖੱਚਤ ਨਹੀਂ ਹੁੰਦੇ। ਜਲ ਕਮਲ ਰਹਿਤ ਹੈ, ਜਿਵੇਂ ਪਾਣੀ ਵਿੱਚ ਕਵਲ ਫੁੱਲ ਰਹਿੰਦਾ ਨਾ, ਇਉਂ ਮਾਇਆ ਦੇ ਪਦਾਰਥਾਂ 'ਚ ਰਹਿੰਦੇ ਹੋਏ ਵੀ ਕਵਲ ਫੁੱਲ ਦੀ ਨਿਆਈ ਨਿਰਲੇਪ ਹੀ ਰਹਿੰਦੇ ਹਨ, ਪਦਾਰਥਾਂ 'ਚ ਰਹਿੰਦੇ ਨੇ, ਘਰ ਵਿੱਚ ਰਹਿੰਦੇ ਨੇ, ਲੋੜਾਂ ਪੂਰੀਆਂ ਕਰਦੇ ਨੇ, ਪਰ ਇਹ ਲੋੜਾਂ ਤੱਕ ਸੀਮਤ ਰਹਿੰਦੇ ਨੇ, ਜੋੜਨ ਵਾਸਤੇ ਨਹੀਂ, ਮਨ 'ਚ ਲਾਲਸਾ ਬਣੀ ਰਹਿੰਦੀ ਵੀ ਆਹ ਮਿਲ ਜੇ ਆਹ ਮਿਲ ਜੇ, ਇਉਂ ਨਹੀਂ ਕਦੇ ਪਦਾਰਥਾਂ ਦੀ ਪਕੜ ਨਹੀਂ ਕਰਦੇ ਗੁਰੂ ਕੇ ਪਿਆਰੇ। ਪਰਿਵਾਰਾਂ 'ਚ ਰਹਿੰਦੇ ਹੋਏ, ਘਰਾਂ 'ਚ ਰਹਿੰਦੇ ਹੋਏ, ਸੋ ਖਾਲਸਾ ਜੀ ਕਵਲ ਜਿਵੇਂ ਫੁੱਲ ਰਹਿੰਦਾ ਨਾ ਪਾਣੀ 'ਚ ਰਹਿੰਦਾ ਹੋਇਆ ਵੀ ਪਾਣੀ ਤੋਂ ਨਿਰਲੇਪ ਹੈ, ਗੁਰੂ ਕੇ ਪਿਆਰੇ ਗ੍ਰਿਸਤ ਜੀਵਨ ਵਿੱਚ ਰਹਿੰਦੇ ਪਦਾਰਥਾਂ 'ਚ ਰਹਿੰਦੇ ਹੋਏ ਵੀ ਪਦਾਰਥਾਂ ਤੋਂ ਨਿਰਲੇਪ ਹੀ ਰਹਿੰਦੇ ਹਨ, ਵਿੱਚੇ ਗ੍ਰਹਿ ਸਦਾ ਰਹੇ ਉਦਾਸੀ, ਜਿਉਂ ਕਮਲ ਰਹੇ ਵਿੱਚ ਪਾਣੀ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ, ਮਾਇਆ ਦੇ ਅੰਦਰ ਰਹਿੰਦਿਆਂ ਹੋਇਆਂ ਵੀ ਉਦਾਸ ਕਿਤ ਹਨ। ਅਲਪ ਮਾਇਆ ਜਲ ਕਮਲ ਰਹਿਤ ਹੈ, ਇਸ ਮਾਇਆ ਨੂੰ ਅਲਪ ਤੁਛ ਮਾਤਰੀ ਸਮਝਦੇ ਨੇ, ਅਤੇ ਐਂਓ ਰਹਿੰਦੇ ਨੇ ਪਦਾਰਥਾਂ 'ਚ ਜਿਵੇਂ ਜਲ ਵਿੱਚ ਕਵਲ ਫੁੱਲ ਰਹਿੰਦਾ, ਉਹ ਪਾਣੀ ਵਿੱਚ ਰਹਿੰਦਾ ਹੈ, ਪਰ ਜੇ ਉਹਦੀਆਂ ਪੱਤੀਆਂ 'ਤੇ ਵੀ ਖਾਲਸਾ ਜੀ ਪਾਣੀ ਪਾਈਏ ਤਾਂ ਝੱਟ ਹੀ ਢਲ ਜਾਂਦਾ, ਪਾਸੇ ਹਟ ਜਾਂਦਾ, ਉਹ ਪਾਣੀ ਜਿੰਨਾ ਮਰਜ਼ੀ ਪਾਈ ਉਹ ਪਾਸੇ ਹਟ ਜਾਂਦਾ, ਪੱਤੀਆਂ 'ਤੇ ਟਿਕਦਾ ਨਹੀਂ, ਇਉਂ ਕਰਕੇ ਉਹਨਾਂ ਦੇ ਪਦਾਰਥਾਂ ਦੀ ਪਕੜ ਹੀ ਰਹਿ ਜਾਂਦੀ ਗੁਰੂ ਕੇ ਪਿਆਰਿਆਂ ਦੇ। ਇਹ ਅਵਸਥਾ ਉਹਨਾਂ ਗੁਰੂ ਕੇ ਪਿਆਰਿਆਂ ਗੁਰਸਿੱਖਾਂ ਦੀ।
ਉਪਦੇਸ਼ੰ ਸਮ ਮਿੱਤਰ ਸਤਰ ਹੈ,
ਤੇ ਪੰਜਵੀਂ ਨਿਸ਼ਾਨੀ ਹਜ਼ੂਰ ਕਹਿੰਦੇ ਉਪਦੇਸ਼ੰ ਸਮ ਮਿੱਤਰ ਸਤਰ ਹੈ, ਜਦੋਂ ਉਪਦੇਸ਼ ਦਿੰਦੇ ਨਾ ਕਿਸੇ ਦਾ ਭਲਾ ਕਰਨਾ ਕਰਦੇ ਨੇ, ਉਦੋਂ ਕਿਸੇ ਨੂੰ ਇਹ ਨਹੀਂ ਵੀ ਆਹ ਤਾਂ ਮੇਰਾ ਹੈ, ਇਹਨੂੰ ਜਿਹੜਾ ਚੰਗਾ ਮੰਤਰ ਦੇਣਾ ਹੈ, ਇਹ ਆਖੇ ਤੇਰੇ ਵਾਸਤੇ ਹੀ ਮੰਤਰ ਰੱਖਿਆ, ਉਰੇ ਉਹ ਤੇਰੀ ਮੋਹਰਾਂ 'ਤੇ ਥਾਪੜਾ ਲਾਵਾਂ, ਇਹ 5 ਰੁਪਈਏ ਦਾ ਮੰਤਰ ਹੈ, ਇਹ ਦਸਾਂ ਦਾ ਰੱਖਿਆ ਹੋਇਆ, ਇਹ ਪੂਰੇ 100 ਰੁਪਈਏ ਦਾ ਮੰਤਰ ਹੈ, ਅਤੇ ਤੇਰੇ ਵਾਸਤੇ ਰੱਖਿਆ, ਤੂੰ ਇਕੱਲਾ ਹੀ ਮੇਰੇ ਆਸਣ 'ਤੇ ਆਵੀਂ, ਮੈਂ ਤੈਨੂੰ ਇਕੱਲੇ ਨੂੰ ਮੰਤਰ ਦੇਵਾਂਗਾ, ਕੋਈ ਦੂਜਾ ਆਦਮੀ ਨਾ ਸੁਣ ਲਵੇ, ਕਿੱਡੇ ਪਖੰਡ ਬਣਾਏ ਹੋਏ ਨੇ, ਕਿੱਡਾ ਲੋਕਾਂ ਨੂੰ ਗੁੰਮਰਾਹ ਕਰਦੇ ਹਨ। ਸੋ ਧੰਨ ਨੇ ਗੁਰੂ ਕੇ ਪਿਆਰੇ, ਉਪਦੇਸ਼ੰ ਸਮ ਮਿੱਤਰ ਸਤਰ ਹੈ, ਉਪਦੇਸ਼ ਦਿੰਦੇ ਨੇ ਸਮਤਾ ਵਾਲੀ ਇੱਕੋ ਜਿਹੀ ਬਿਰਤੀ, ਭਾਵੇਂ ਕੋਈ ਵੈਰੀ ਆ ਜਾਵੇ ਅਤੇ ਭਾਵੇਂ ਕੋਈ ਮਿੱਤਰ ਆ ਜਾਵੇ, ਇੱਕੋ ਹੀ ਉਪਦੇਸ਼ ਕਿ ਗੁਰੂ ਕੀ ਬਾਣੀ ਪੜ੍ਹਿਆ ਕਰ ਪਿਆਰਿਆ, ਗੁਰੂ ਕੀ ਬਾਣੀ ਦਾ ਨਿਤਨੇਮ ਕਰਿਆ ਕਰ, ਅੰਮ੍ਰਿਤ ਛਕ ਤਿਆਰ ਪ੍ਰਤਿਆਰ ਹੋ, ਪਰਮੇਸ਼ੁਰ ਤੇਰਾ ਭਲਾ ਕਰੇਗਾ, ਕੋਈ ਵੈਰੀ ਆ ਜਾਵੇ ਤਾਂ ਉਹਨੂੰ ਵੀ ਉਪਦੇਸ਼, ਅਤੇ ਜੇ ਕੋਈ ਮਿੱਤਰ ਆਪਣਾ ਆ ਜਾਵੇ ਤਾਂ ਉਹਨੂੰ ਵੀ ਕਹਿੰਦੇ ਨੇ ਗੁਰਮੁਖ ਕਿੰਨੇ ਵਜੇ ਅੰਮ੍ਰਿਤ ਵੇਲੇ ਉੱਠਦਾ ਹੈ, ਅੰਮ੍ਰਿਤ ਵੇਲਾ ਸੰਭਾਲ, ਗੁਰੂ ਕੀ ਯਾਦ ਵਿੱਚ ਜੁੜ, ਇੱਕੋ ਹੀ ਉਪਦੇਸ਼ ਗੁਰੂ ਕੀ ਬਾਣੀ ਦਾ, ਕੋਈ ਵੈਰ ਭਾਵ ਕੋਈ ਮਿੱਤਰ ਕੋਣਾ ਹੈ ਹੀ ਕੋਈ ਨਹੀਂ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਿਆਈ, ਇਹ ਸਾਧੂਆਂ ਦੇ ਲੱਛਣ ਹਜ਼ੂਰ ਕਿਰਪਾ ਕਰਕੇ ਦੱਸ ਰਹੇ ਹਨ।
ਭਗਵੰਤ ਭਗਤ ਭਾਵਨੀ,
ਤੇ ਹਜ਼ੂਰ ਕਹਿੰਦੇ ਭਗਵੰਤ ਜਿਹੜਾ ਨਾ ਪਰਮੇਸ਼ਰ ਖੱਟ ਭਗਾ ਸਪੰਨ ਹੈ, ਉਹਦੇ ਉੱਪਰ ਭਾਵ ਨਹੀਂ, ਸ਼ਰਧਾ ਹਰ ਵੇਲੇ ਰੱਖਣੀ ਆਪਣੇ ਇਸ਼ਟ ਦੇਵ ਦੇ ਉੱਪਰ। ਇਹ ਸਾਧੂ ਦੀ ਨਿਸ਼ਾਨੀ ਹੈ ਵੀ ਐਵੇਂ ਨਾ ਹੋਰ ਬੰਨੇ ਤੁਰਿਆ ਫਿਰੇ। ਇੱਕ ਵਾਹਿਗੁਰੂ ਪਰਮੇਸ਼ਰ ਦੇ ਉੱਪਰ ਭਗਤ ਭਾਵ ਨੇ, ਸ਼ਰਧਾ ਭਾਵਨਾ ਰੱਖੇ ਆਪਣੇ ਇਸ਼ਟ ਦੇਵ ਦੇ ਉੱਪਰ, ਆਪਣੇ ਸਤਿਗੁਰੂ ਪਰਮੇਸ਼ਰ ਦਾ ਸੇਵਕ ਬਣ ਕੇ ਸੇਵਾ ਕਰੇ, ਕਦੇ ਹੋਰ ਬਣੇ ਝਾਕੇ ਨਾ ਕਦੇ। ਹਜ਼ੂਰ ਕਹਿੰਦੇ ਇਹ ਪੰਜਵੀਂ ਨਿਸ਼ਾਨੀ ਹੈ ਸਾਧੂਆਂ ਦੀ, ਅੱਗੇ ਹੁਣ ਛੇਵੀਂ ਦੱਸਦੇ ਹਨ।
ਪਰ ਨਿੰਦਾ ਨਹਿ ਸਰੋਤ ਸਰਵਣੰ,
ਤੇ ਪਰਾਈ ਨਿੰਦਾ ਨਹਿ ਸਰੋਤ ਸਰਵਣੰ, ਨਾ ਸਰੋਤ ਸੁਣੇ ਸਰਵਣ ਕੰਨਾਂ ਦੁਆਰਾ। ਐਵੇਂ ਨਾ ਲੋਕਾਂ ਦੀਆਂ ਨਿੰਦਾ ਹੀ ਸੁਣਦਾ ਰਹੇ ਸਾਰਾ ਦਿਨ, ਅਤੇ ਨਾ ਜ਼ਬਾਨ ਤੋਂ ਲੁਤਰ ਲੁਤਰ ਕਿਸੇ ਦੀ ਨਿੰਦਿਆ ਕਰੇ। ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਹਾਂ, ਨਿੰਦਿਆ ਹੁੰਦੀ ਹੈ ਖਾਲਸਾ ਜੀ, ਕਿਸੇ 'ਚ ਗੁਣ ਹੋਣ ਨਾ, ਉਹਨਾਂ ਗੁਣਾਂ 'ਤੇ ਤਾਂ ਪਰਦਾ ਪਾ ਦੇਣਾ ਅਤੇ ਔਗਣ ਐਵੇਂ ਉਛਾਲੀ ਜਾਣੇ, ਅਣਹੋਈਆਂ ਗੱਲਾਂ ਬਣਾ ਬਣਾ ਕੇ ਕਿਸੇ ਦੀ ਪ੍ਰਭਤਾ ਵਡਿਆਈ ਵੇਖ ਕੇ ਐਵੇਂ ਦੂਸ਼ਣਬਾਜ਼ੀ ਕਰੀ ਜਾਣੀ, ਉਹਨੂੰ ਕਹੀਦਾ ਨਿੰਦਿਆ। ਵੀ ਔਰ ਚੰਗੇ ਗੁਣ ਜਿਹੜੇ ਨਾ ਵਡਿਆਈ ਵਾਲੇ, ਉਹ ਤਾਂ ਢੱਕ ਦੇਣੇ ਨੇ, ਪਰਦਾ ਹੀ ਪਾ ਦੇਣਾ, ਅਤੇ ਅਣਹੋਈਆਂ ਹੀ ਗੱਲਾਂ ਐਵੇਂ ਜਿਹੜਾ ਗਾਂਹ ਦਾ ਪਤਾ ਨਾ ਪਛਾਣ ਦਾ ਪਤਾ ਐਵੇਂ ਲੋਕਾਂ 'ਚ ਚਰਚਾ ਬਣਾ ਦੇਣੀ, ਉਹਨੂੰ ਕਹੀਦਾ ਇਹ ਨਿੰਦਿਆ ਹੈ। ਅਤੇ ਜੇ ਸੱਚ ਕਹਿ ਦੇ ਨਾ, ਸੱਚ ਚੋਰ ਨੂੰ ਚੋਰ ਕਹਿ ਦਈਏ ਨਿੰਦਿਆ ਹੋ ਜਾਂਦੀ ਹੈ? ਕਦੇ ਵਾਸਤੇ ਵੀ ਭਲਾ ਹੁੰਦਾ ਹੈ, ਸ਼ਾਇਦ ਉਹ ਤੁਹਾਡੇ ਕਹਿਣ ਨਾਲ ਆਪਣਾ ਜੀਵਨ ਕਿਤੇ ਸਵਾਰ ਸਕਦਾ ਹੈ, ਅਤੇ ਜੇ ਤੁਸੀਂ ਚੁੱਪ ਕਰ ਰਹੇ ਤਾਂ ਓਨੇ ਦੋਸ਼ੀ ਤੁਸੀਂ ਵੀ ਜ਼ਰੂਰ ਹੋਵੋਗੇ। ਸੋ ਹਜ਼ੂਰ ਕਹਿੰਦੇ ਸੱਚ ਕਹਿ ਦੇਣਾ ਗੁਰੂ ਕੇ ਸਿੱਖ ਦੇ ਮੂੰਹ 'ਤੇ ਕਿ ਕੋਈ ਨਿੰਦਿਆ ਨਹੀਂ, ਇਹ ਤਾਂ ਪਰਉਪਕਾਰ ਹੈ, ਉਹਦੇ ਜੀਵਨ ਵਿੱਚ ਸ਼ਾਇਦ ਤੇਰੇ ਕਹਿਣ ਕਰਕੇ ਬਦਲਾਵ ਆ ਜਾਵੇ ਅਤੇ ਉਹਦਾ ਭਲਾ ਹੋ ਜਾਵੇ। ਝੂਠ ਬੋਲਣਾ ਖਾਲਸਾ ਜੀ, ਬਿਨਾਂ ਵਜ੍ਹਾ ਦੂਸ਼ਣਬਾਜ਼ੀ ਕਰਨੀ, ਅਣਹੋਣੀਆਂ ਗੱਲਾਂ ਬਣਾਉਣੀਆਂ, ਇਹ ਤਾਂ ਨਿੰਦਿਆ ਹੈ। ਸੋ ਹਜ਼ੂਰ ਕਹਿੰਦੇ ਪਰ ਨਿੰਦਾ ਨੈ ਸਰੋਤ ਸਰਵਣੰ, ਉਹ ਪਰਾਈ ਚੁਗਲੀ ਨਿੰਦਿਆ ਨਹੀਂ ਆਪਣੇ ਕੰਨਾਂ 'ਚ ਕਰੇ, ਸੁਣਦੇ ਗੁਰੂ ਕੇ ਪਿਆਰੇ।
ਤਿਆਗ ਸਗਲ ਰੇਣ ਕਹਿ,
ਤੇ ਆਪਾ ਭਾਵ ਤਿਆਗ ਕਰਕੇ ਤੇ ਸਗਲ ਸਾਰਿਆਂ ਦੇ ਚਰਨਾਂ ਦੀ ਰੇਣ ਕਹਿ ਧੂੜ ਹੋ ਕੇ ਰਹਿੰਦੇ ਹਨ। ਬੰਦਾ ਨਿੰਦਿਆ ਉਦੋਂ ਕਰਦਾ ਹੈ ਅਤੇ ਸੁਣਦਾ ਹੈ ਖਾਲਸਾ ਜੀ, ਜਦੋਂ ਆਪ ਵੱਡਾ ਬਣਨਾ ਚਾਹੁੰਦਾ ਹੈ, ਉਹਦੇ ਮਨ 'ਚ ਖਿਆਲ ਬਣਿਆ ਰਹਿੰਦਾ ਵੀ ਮੇਰੀ ਪ੍ਰਭਤਾ ਹੋਵੇ, ਮੇਰੀ ਵਡਿਆਈ ਹੋਵੇ, ਮੈਂ ਦੂਜਿਆਂ ਨੂੰ ਨੀਵਾਂ ਵਿਖਾਵਾਂ ਤਾਂ ਕਿ ਲੋਕ ਮੇਰੀ ਵਡਿਆਈ ਕਰਨ ਵੀ ਇਹ ਚੰਗਾ, ਬਾਕੀ ਸਾਰੇ ਗੰਦੇ ਹੀ ਨੇ, ਉਦੋਂ ਬੰਦਾ ਖਾਲਸਾ ਜੀ ਨਿੰਦਿਆ ਕਰਦਾ ਹੈ। ਅਤੇ ਜਦੋਂ ਬੰਦਾ ਆਪ ਕਹੇ ਵੀ ਮੈਂ ਤਾਂ ਭਾਈ ਤੁਹਾਡੇ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਹੈ, ਉਹ ਫਿਰ ਨਿੰਦਿਆ ਨਹੀਂ ਕਰੇਗਾ। ਹਜ਼ੂਰ ਕਹਿੰਦੇ ਗੁਰੂ ਕਾ ਪਿਆਰਾ ਕਦੇ ਨਿੰਦਿਆ ਨਹੀਂ ਕਰਦਾ, ਉਹ ਤਾਂ ਆਪ ਤਿਆਗ ਸਗਲ ਰੇਣਕ ਹੈ, ਆਪਾ ਭਾਵ ਹੰਕਾਰ ਛੱਡ ਕੇ ਸਾਰਿਆਂ ਦੇ ਚਰਨਾਂ ਦੀ ਧੂੜ ਹੋ ਕੇ ਰਹਿੰਦਾ ਹੈ। ਉਹ ਤਾਂ ਸਮਝਦਾ ਹੈ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਜਿਨ੍ਹਾਂ ਨੇ ਇਉਂ ਕਰਕੇ ਬੁੱਝ ਲਿਆ ਨਾ, ਜਾਣ ਲਿਆ, ਹਜ਼ੂਰ ਕਹਿੰਦੇ ਉਹ ਹੈ ਮਿੱਤਰ ਸਾਡਾ, ਜਿਹੜਾ ਸਾਰਿਆਂ ਤੋਂ ਆਪ ਸਿਕਾਉ ਜੋ ਜਾਣੈ ਨੀਚਾ, ਸੋ ਗਣੀਐ ਸਭ ਤੇ ਉੱਚਾ, ਭਾਵੇਂ ਉਹ ਸਾਰਿਆਂ ਦੇ ਚਰਨਾਂ ਦੀ ਧੂੜ ਹੋ ਕੇ ਨਿਮਰਤਾ ਸਹਿਤ ਰਹਿੰਦਾ ਹੈ। ਹਜ਼ੂਰ ਕਹਿੰਦੇ ਉਹ ਭਗਤੀ ਕਰਨ ਵਾਲੇ ਦੇ ਬਰਾਬਰ ਛਤਰਪਤੀ ਰਾਜਾ, ਪੰਡਿਤ ਵਿਦਵਾਨ, ਵੱਡੇ 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 ਸਦਾਉਣ ਵਾਲੇ ਅਮੀਰ ਲੋਕ, ਉਹਨਾਂ ਦੇ ਬਰਾਬਰ ਕੁਛ ਵੀ ਨਹੀਂ ਰਹਿ ਜਾਂਦੇ। ਪੰਡਿਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ, ਐਸੀ ਜਿਹਨਾਂ ਨੂੰ ਅਵਸਥਾ ਗੁਰੂ ਕੇ ਪਿਆਰੇ ਨੂੰ ਪ੍ਰਾਪਤ ਹੋਈ ਹੈ, ਉਹ ਖਾਲਸਾ ਜੀ ਇਹ ਉਹਨਾਂ ਦੇ ਜਿਹਨਾਂ ਵਿੱਚ ਇਹ 6 ਲੱਛਣ ਹਨ। ਸੋ ਹਜ਼ੂਰ ਕਿਰਪਾ ਕਰਕੇ ਦੱਸਦੇ ਨੇ ਪਰਾਈ ਨਿੰਦਿਆ ਨਹੀਂ ਕਰੇ, ਸੁਣਦੇ ਕੰਨਾਂ ਦੁਆਰਾ, ਸਾਰਿਆਂ ਦੇ ਚਰਨਾਂ ਦੀ ਧੂੜ ਹੋ ਕੇ ਰਹਿੰਦੇ ਹਨ।
ਖੱਟ ਲੱਛਣ ਪੂਰਨੰ ਪੁਰਖ ਹੈ,
ਇਹ ਖੱਟ ਨਾਮ ਹੁੰਦਾ ਸ਼ਿਆਂ ਦਾ, ਇਹ ਖੱਟ ਲੱਛਣ 6 ਲੱਛਣ ਨੇ ਨਾ, ਜਿੰਨਾ ਚਿਰ ਜਿਨ੍ਹਾਂ ਵਿੱਚ ਉਹ ਪੂਰਨ ਪੁਰਖ ਨੇ, ਉਹ ਪੂਰੇ ਮਹਾਂਪੁਰਖ ਨੇ, ਜਿਵੇਂ ਆਮ ਕਹੀਦਾ ਨਾ ਫਲਾਣਾ ਪੂਰਾ ਭਾਂਡਾ ਹੈ, ਉਹ ਪੂਰਨ ਭਾਂਡੇ ਹਨ ਗੁਰੂ ਕੇ ਪਿਆਰੇ, ਜਿਨ੍ਹਾਂ 'ਚ ਖੱਟ ਲੱਖਣ ਇਹ 6 ਲੱਛਣ ਦੱਸੇ ਹੋਏ ਨੇ ਸਤਿਗੁਰਾਂ ਨੇ, ਉਹ ਪੂਰਨ ਪੁਰਖ ਬ੍ਰਹਮ ਗਿਆਨੀ ਤਤਵੇ ਅਤੇ ਗੁਰੂ ਕੇ ਪਿਆਰੇ ਹਨ।
ਨਾਨਕ ਨਾਮ ਸਾਧ ਸਵਜਨ,
ਹਜ਼ੂਰ ਕਹਿੰਦੇ ਉਹਨਾਂ ਦਾ ਨਾਮ ਹੀ ਸਾਧੂ ਹੈ ਅਤੇ ਉਹ ਹੀ ਸ੍ਰੇਸ਼ਟ ਸੱਜਣ ਹਨ, ਬਾਕੀ ਤਾਂ ਸਮਝ ਲਓ ਭਾਵੇਂ ਲਿਬਾਸ ਹੀ ਪਾਇਆ ਮੇਰੇ ਵਰਗਿਆਂ ਨੇ। ਸਾਧੂ ਬਣਨਾ ਬੜਾ ਔਖਾ ਹੈ, ਸਾਧ ਨਾਮ ਹੁੰਦਾ ਕੰਟਰੋਲ ਦਾ, ਕਾਬੂ ਕਰਨ ਦਾ, ਜਿਨ੍ਹਾਂ ਨੇ ਮਨ ਸਾਧ ਲਿਆ ਨਾ ਖਾਲਸਾ ਜੀ, ਮਨ ਅਸਾਧ ਸਾਧ ਹੈ ਜਨ ਕੋਏ, ਕੋਈ ਭਾਗਾਂ ਵਾਲਾ ਸਾਧ ਹੈ। ਭਾਈ ਗੁਰਦਾਸ ਸਾਹਿਬ ਨੇ ਜਦੋਂ ਗੁਰੂ ਨਾਨਕ ਸਾਹਿਬ ਦਾ ਅਵਤਾਰ ਹੋਇਆ ਨਾ, ਬੜੇ ਬੜੇ ਸਾਧੂ ਸੀ, ਬੜੀ ਦੁਨੀਆ ਸਾਧੂ ਫਿਰਦੀ ਸੀ, ਉਸ ਵੇਲੇ ਵੀ ਬਚਨ ਕਹਿ ਵੀ ਥੰਮੈ ਕੋਏ ਨਾ ਸਾਧ ਬੈਨ, ਸਾਧ ਨਾ ਦਿਸੈ ਜੱਗ ਵਿੱਚ ਕੋਆ, ਧਰਤੀ ਨੂੰ ਕੋਈ ਥੰਮਣ ਵਾਲਾ ਸਾਧੂ ਨਜ਼ਰ ਹੀ ਨਹੀਂ ਸੀ ਆਉਂਦਾ। ਸੋ ਖਾਲਸਾ ਜੀ ਐਸਾ ਸਾਧੂਆਂ ਦਾ ਘਾਟਾ ਪਿਆ ਹੋਇਆ ਸੀ, ਤੁਹਾਨੂੰ ਮੇਰੇ ਸਤਿਗੁਰੂ ਸਾਧ ਰੂਪ ਆਪਣਾ ਤਨ ਧਾਰਿਆ, ਆਪ ਸਾਧੂ ਸਰੂਪ 10 ਜਾਮੇ ਧਾਰੇ, ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੁਆਰਾ ਸਭ ਜੀਵਾਂ ਦਾ ਭਲਾ ਕੀਤਾ ਹੈ, ਸਾਧੂ ਮੇਰੇ ਸਤਿਗੁਰੂ ਗਰੀਬ ਨਿਵਾਜ ਹਨ। ਸੋ ਸੱਚੇ ਪਾਤਸ਼ਾਹ ਕਹਿੰਦੇ ਇਹ ਪੂਰਨ ਪੁਰਖਾਂ ਦੀ ਨਿਸ਼ਾਨੀ ਹੈ ਜਿਹੜੇ ਸਾਧੂ ਹਨ, ਜਿਨ੍ਹਾਂ ਦੀ ਅਵਸਥਾ ਹੀ ਐਸੀ ਹੈ, ਮਿਥਿਆ ਨਾ ਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰਤਰਿਆ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੇਤ ਤਰਨ ਨਾ ਸੋਨਾ ਕਾਹੂ ਕੀ ਨਿੰਦਾ ਸਭ ਤੇ ਜਾਣਾ ਆਪਸ ਕੋ ਮੰਦਾ ਸੋ ਐਸੇ ਗੁਰੂ ਕੇ ਪਿਆਰਿਆਂ ਦੀ ਜਿਨ੍ਹਾਂ ਨੂੰ ਅਵਸਥਾ ਪ੍ਰਾਪਤ ਹੋਈ ਇਹਦਾ ਨਾਮ ਸਾਧੂ ਹੈ ਇਹ ਖੱਟ ਲੱਖਣ ਪੂਰਨ ਪੁਰਖ ਹੈ ਇਹ ਖੱਟ ਛੇ ਲੱਛਣ ਦੱਸੇ ਨੇ ਪੂਰਨ ਪੁਰਖ ਜਿਹੜੇ ਰੱਬ ਦੇ ਪਿਆਰੇ ਨੇ ਸਤਿਗੁਰੂ ਕਹਿਣਗੇ ਇਹੋ ਜਿਹੇ ਲੱਛਣ ਹੋਣ ਉਹ ਪੂਰਨ ਸਾਧੂ ਸ੍ਰੇਸ਼ਟ ਸੱਜਣ ਹਨ ਇਹ ਛੇ ਲੱਛਣਾਂ ਵਾਲੇ ਵਿਦਵਾਨ ਜਿਹੜੇ ਮਹਾਂਪੁਰਸ਼ ਨੇ ਨਾ ਇਹਨੂੰ ਛੇ ਨੂੰ ਛੇ ਅਤੇ ਛੇ ਬਾਰਾਂ ਹੁੰਦੇ ਨੇ ਬਾਰਾਂ ਲੱਛਣ ਵੀ ਦੱਸਦੇ ਨੇ ਬਾਰਾਂ ਲੱਛਣ ਹੁਣ ਬਾਰਾਂ ਲੱਛਣ ਦੁਬਾਰਾ ਫਿਰ ਇਸ ਤਰ੍ਹਾਂ ਸ਼ਬਦ ਨੂੰ ਰਿਪੀਟ ਕਰ ਲਈਏ ਹਜ਼ੂਰ ਸੱਚੇ ਪਾਤਸ਼ਾਹ ਆਰੰਭ ਤੋਂ ਫਰਮਾਉਂਦੇ ਨੇ ਸ਼ਬਦ
ਖੱਟ ਲੱਖਣ ਪੂਰਨ
ਆਰੰਭ ਤੋਂ
ਮੰਤਰੰ ਰਾਮ ਰਾਮ ਨਾਮੰ
ਪਹਿਲਾਂ ਤਾਂ ਖਾਲਸਾ ਜੀ ਇਹਨਾਂ ਸਾਧੂਆਂ ਦੀ ਨਿਸ਼ਾਨੀਆਂ ਬਾਰਾਂ ਲੱਛਣ ਕੀ ਹੁੰਦੇ ਨੇ ਖਿਆਲ ਕਰਨਾ ਸੋ ਹਜ਼ੂਰ ਕਹਿੰਦੇ ਨੇ ਮੰਤਰੰ ਰਾਮ ਰਾਮ ਨਾਮੰ ਉਹ ਮੰਤਰ ਜਪਦੇ ਨੇ ਰਮੇ ਹੋਏ ਪਰਮੇਸ਼ਰ ਦੇ ਨਾਮ ਦਾ ਨਾਮ ਦਾ ਮੰਤਰ ਜਪਦੇ ਨੇ ਇੱਕ
ਧਿਆਨੰ ਸਰਬੱਤਰ ਪੂਰਨ ਹੈ
ਤੇ ਦੂਜਾ ਉਹਨਾਂ ਦੀ ਅਵਸਥਾ ਹੈ ਵੀ ਧਿਆਨ ਜੋੜਦੇ ਨੇ ਸਰਬੱਤਰ ਪੂਰਨ ਜਿਹੜਾ ਸਰਬ ਪੂਰਨ ਹੈ ਨਾ ਪਰਮੇਸ਼ਰ ਉਹਦੇ ਚ ਆਪਣੀ ਸੁਰਤੀ ਟਿਕਾਉਂਦੇ ਨੇ ਦੂਸਰਾ
ਗਿਆਨੰ ਸਮ ਦੁੱਖ ਸੁਖੰ
ਤੇ ਤੀਸਰੀ ਅਵਸਥਾ ਹਜ਼ੂਰ ਕਹਿੰਦੇ ਸੁਖ ਦੁੱਖ ਵਿੱਚ ਇੱਕੋ ਜਿਹੀ ਅਵਸਥਾ ਸਮਤਾ ਵਾਲੀ ਬਿਰਤੀ ਰੱਖਦੇ ਹਨ
ਜੁਗਤ ਨਿਰਮਲ ਨਿਰਵੈਰਣ ਹੈ
ਤੇ ਚੌਥਾ ਗੁਣ ਹੈ ਉਹਨਾਂ ਦੀ ਨਿਰਮਲਤਾਈ ਵਾਲੀ ਨਿਰਵੈਰ ਭਾਵ ਵਾਲੀ ਜੁਗਤ ਹੈ ਕੋਈ ਮਨ ਚ ਈਰਖਾ ਦਵੈਖ ਨਹੀਂ ਕਦੇ ਰੱਖਦੇ ਇਹ ਚੌਥੀ ਨਿਸ਼ਾਨੀ ਹੈ
ਦਇਆਲੰ ਸਰਬੱਤਰ ਜੀਆ
ਤੇ ਪੰਜਵੀਂ ਨਿਸ਼ਾਨੀ ਹੈ ਸਾਰੇ ਜੀਆਂ ਤੇ ਦਇਆਲਤਾ ਹੀ ਕਰਦੇ ਨੇ ਸਾਰਿਆਂ ਤੇ ਕਿਰਪਾ ਹੀ ਕਰਦੇ ਹਨ
ਪੰਜ ਦੋਖ ਵਿਵਰਜਿਤ ਹੈ
ਤੇ ਛੇਵੀਂ ਨਿਸ਼ਾਨੀ ਹਜ਼ੂਰ ਕਹਿੰਦੇ ਪੰਜ ਜਿਹੜੇ ਦੋਸ਼ ਨੇ ਕਾਮ ਕ੍ਰੋਧ ਲੋਭ ਮੋਹੰਕਾਰ ਉਹਨਾਂ ਨੂੰ ਵਿਵਰਜਨ ਕਰ ਦਿੰਦੇ ਨੇ ਹਿਰਦੇ ਵਿੱਚੋਂ ਕੱਢ ਦਿੰਦੇ ਹਨ
ਭੋਜਨੰ ਗੋਪਾਲ ਕੀਰਤਨੰ
ਤੇ ਸੱਤਵੀਂ ਨਿਸ਼ਾਨੀ ਹੈ ਗੋਪਾਲ ਪਰਮੇਸ਼ਰ ਦਾ ਕੀਰਤਨ ਦਾ ਹੀ ਭੋਜਨ ਖਾਂਦੇ ਨੇ ਗੁਰੂ ਕੇ ਪਿਆਰੇ ਨਾਮ ਦਾ
ਅਲਪ ਮਾਇਆ ਜਲ ਕਮਲ ਰਹਿਤ
ਅੱਠਵੀਂ ਨਿਸ਼ਾਨੀ ਹੈ ਇਹ ਮਾਇਆ ਪਦਾਰਥਾਂ ਚ ਰਹਿੰਦੇ ਹੋਏ ਵੀ ਪਾਣੀ ਵਿੱਚ ਜਿਵੇਂ ਕਵਲ ਫੁੱਲ ਰਲੇਪ ਰਹਿੰਦਾ ਪਾਣੀ ਤੋਂ ਇਉਂ ਰਹਿੰਦੇ ਹਨ
ਉਪਦੇਸ਼ੰ ਸਮ ਮਿੱਤਰ ਸਤਰ ਹੈ
ਤੇ ਨਾਵੀਂ ਨਿਸ਼ਾਨੀ ਹਜ਼ੂਰ ਕਹਿੰਦੇ ਮਿੱਤਰ ਹੋਵੇ ਤੇ ਸਤਰੂ ਭਾਵੇਂ ਦੁਸ਼ਮਣ ਹੋਵੇ ਇੱਕੋ ਜਿਹਾ ਹੀ ਉਪਦੇਸ਼ ਦਿੰਦੇ ਹਨ
ਭਗਵੰਤ ਭਗਤ ਭਾਵਨੀ
ਭਗਵੰਤ ਪਰਮੇਸ਼ਰ ਖੱਟ ਭਗਾ ਦੇ ਉੱਪਰ ਪਰਮੇਸ਼ਰ ਦੇ ਉੱਪਰ ਹੀ ਸਦਾ ਵਾਸਤਾ ਨੇ ਭਾਵਨੀ ਸ਼ਰਧਾ ਜੁੜੀ ਹੋਈ ਹੈ ਇਹ ਉਹਨਾਂ ਦੀ ਦਸਵੀਂ ਨਿਸ਼ਾਨੀ ਹੈ ਪਰਮੇਸ਼ਰ ਦੇ ਉੱਪਰ ਹੀ ਸ਼ਰਧਾ ਹੈ ਉਹਦੀ ਭਾਵਨਾ ਬਣੀ ਹੋਈ ਉਹਦੇ ਉੱਪਰ
ਪਰ ਨਿੰਦਾ ਨਹਿ ਸਰੋਤ ਸਰਵਣੰ
ਤੇ 11ਵੀਂ ਨਿਸ਼ਾਨੀ ਹੈ ਪਰ ਨਿੰਦਾ ਨਹਿ ਸਰੋਤ ਸਰਵਣੰ ਪਰਾਈ ਨਿੰਦਾ ਨਹੀਂ ਕੰਨਾਂ ਵਿੱਚ ਕਰੇ ਸੁਣਦੇ ਗੁਰੂ ਕੇ ਪਿਆਰੇ
ਆਪ ਤਿਆਗ ਸਗਲ ਰੇਣ ਕਹਿ
ਆਪਾ ਭਾਵ ਤਿਆਗ ਕਰਕੇ 12ਵੀਂ ਨਿਸ਼ਾਨੀ ਹਜ਼ੂਰ ਦੱਸਦੇ ਨੇ 11ਵੀਂ ਹੈ ਪਰ ਨਿੰਦਾ ਨਹਿ ਸਰੋਤ ਸਰਵਣੰ ਪਰਾਈ ਨਿੰਦਾ ਨਹੀਂ ਸੁਣਦੇ ਕੰਨਾਂ ਦੁਆਰਾ ਤੇ 12ਵੀਂ ਆਪ ਤਿਆਗ ਸਗਲ ਰੇਣ ਕਹਿ ਆਪਾ ਭਾਵ ਤਿਆਗ ਕੇ ਸਭ ਦੇ ਚਰਨਾਂ ਦੀ ਧੂੜ ਹੋ ਕੇ ਰਹਿੰਦੇ ਨੇ ਇਹ 12 ਲੱਛਣ ਨੇ ਗੁਰੂ ਕੇ ਪਿਆਰਿਆਂ ਦੇ
ਖੱਟ ਲੱਖਣ ਪੂਰਨੰ ਪੁਰਖ ਹੈ
ਤੇ ਖੱਟ ਨਾਮ ਹੁੰਦਾ ਖਾਲਸਾ ਜੀ ਮਿਲਣ ਦਾ ਮਿਲ ਜਾਣਾ ਕਿਸੇ ਵਸਤੂ ਦਾ ਜਿਵੇਂ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਹੈ ਸੋ ਇਉਂ ਕਰਕੇ ਖੱਟ ਮਿਲ ਜਾਂਦੇ ਨੇ ਗੁਰੂ ਕੇ ਪਿਆਰੇ ਪਰਮੇਸ਼ਰ ਵਿੱਚ ਜਿਨ੍ਹਾਂ 'ਚ ਪੂਰਨ ਲੱਛਣ ਨੇ ਨਾ ਬ੍ਰਹਮ ਗਿਆਨੀ ਗੁਰਸਿੱਖਾਂ ਨੂੰ ਪ੍ਰਾਪਤ ਹੋਏ ਉਹ ਵਾਹਿਗੁਰੂ ਪਰਮੇਸ਼ਰ 'ਚ ਖੱਟ ਮਿਲੇ ਹੋਏ ਸਮਝ ਲਓ
ਨਾਨਕ ਨਾਮ ਸਾਧ ਸਵਜਨ
ਹਜ਼ੂਰ ਕਹਿੰਦੇ ਉਹਨਾਂ ਦਾ ਨਾਮ ਹੀ ਸਾਧੂ ਹੈ ਤੇ ਉਹ ਹੀ ਸ੍ਰੇਸ਼ਟ ਸੱਜਣ ਹਨ ਪਰਮੇਸ਼ਰ ਦੇ ਪਿਆਰੇ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਰੰਗ ਵਿੱਚ ਰੰਗੇ ਹੋਏ ਨੇ ਪਰਮੇਸ਼ਰ ਦੀ ਅਭੇਰਤਾ ਦਾ ਆਨੰਦ ਮਾਨਣ ਵਾਲੇ ਨੇ ਉਹ ਸਾਧੂ ਹਨ ਐਸੇ ਪਰਮੇਸ਼ਰ ਦੇ ਪਿਆਰੇ ਉਹਨਾਂ ਬਾਰੇ ਬਚਨ ਨੇ ਵੀ ਕੋਟਨ ਮੈਂ ਨਾਨਕ ਕਉ ਨਾਰਾਇਣ ਜਿਹੇ ਚੀਤ ਇਹੋ ਜਿਹਾ ਸਾਧੂ ਖਾਲਸਾ ਜੀ ਬਣਦਾ ਬਣਨਾ ਔਖਾ ਹੈ ਸਤਿਗੁਰੂ ਕਿਰਪਾ ਕਰਨ ਤੇ ਬਣਾ ਲੈਣ ਗੁਰੂ ਘਰ 'ਚ ਕੀ ਘਾਟਾ ਹੈ ਸਤਿਗੁਰੂ ਤਾਂ ਕਿਰਪਾ ਕਰਕੇ ਜੋ ਹਰਨ ਭਰਨ ਜਾਂ ਕਾ ਨੇਤਰ ਫੋਰ ਇਸ ਕਾ ਮੰਤਰ ਨਾ ਜਾਣੇ ਹੋਰ ਗੱਲਾਂ ਬਾਤਾਂ ਨਾਲ ਬਣਨਾ ਬੜਾ ਔਖਾ ਹੈ ਸਤਿਗੁਰੂ ਕਿਰਪਾ ਕਰਕੇ ਰਹਿਮਤ ਬਖਸ਼ਿਸ਼ ਕਰਨ ਇਹ ਪਾਵਨ ਪਵਿੱਤਰ ਉਪਦੇਸ਼ ਸਤਿਗੁਰੂ ਦਾ ਸਾਡੇ ਹਿਰਦੇ 'ਚ ਵੱਸ ਜਾਵੇ ਗੁਰੂ ਕੀ ਰਹਿਮਤ ਹੋਵੇ ਗੁਰੂ ਕੀ ਬਖਸ਼ਿਸ਼ ਹੋਵੇ ਗਿਣਤੀ ਦੇ ਦਿਨ ਜੇ ਰਹਿ ਗਏ ਨੇ ਥੋੜ੍ਹੇ ਦਿਨ ਰਹਿ ਗਏ ਨੇ ਸੋ ਸਾਧ ਸੰਗਤ ਜੀ ਸਾਰੇ ਮਾਈ ਭਾਈ ਦੀ ਸੇਵਾ 'ਚ ਬੇਨਤੀ ਹੈ ਬੜੇ ਲੱਕ ਬੰਨ ਕੇ ਸੇਵਾ ਜੁਟੇ ਹੋਏ ਹੋ ਦਿਲ ਦੀਆਂ ਗਰਾਜੀਆਂ ਵਿੱਚੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਘਰ ਦੇ ਕਾਰ ਵਿਹਾਰ ਛੱਡੇ ਹੋਏ ਰਾਤ ਦਿਨ ਗੁਰੂ ਘਰ ਦੀ ਸੇਵਾ ਵਾਸਤੇ ਗੱਡੀਆਂ ਭਜਾਈ ਫਿਰਦੇ ਹੋ ਸਤਿਗੁਰੂ ਤੁਹਾਡੀਆਂ ਕੀਤੀਆਂ ਸੇਵਾਵਾਂ ਦਰ 'ਤੇ ਪ੍ਰਵਾਨ ਕਰਨਾ ਜਿੰਨੀ ਜਿੰਨੀ ਸ਼ਰਧਾ ਭਾਵਨਾ ਨਾਲ ਗੁਰੂ ਕੀ ਗੁਰਮਤਿ ਪ੍ਰਚਾਰ ਦੀ ਸੇਵਾ ਕਰਦੇ ਹੋ ਪ੍ਰਭ ਘਾਲਿਆ ਕਿਸੇ ਕੱਕ ਤਿਲ ਨਾ ਗਵਾਈ ਕਿਸੇ ਨੇ ਕੀਤੀ ਹੋਈ ਕਾਲ ਕਮਾਈ ਮੇਰਾ ਸਤਿਗੁਰੂ ਤਿਲ ਮਾਤਰ ਵੀ ਖਾਲੀ ਨਹੀਂ ਜਾਣ ਦਿੰਦਾ ਅਜਾਈ ਨਹੀਂ ਕਰੇ ਜਾਣ ਦਿੰਦਾ ਕੀਤੀਆਂ ਸੇਵਾਵਾਂ ਸਤਿਗੁਰੂ ਦਰ 'ਤੇ ਪ੍ਰਵਾਨ ਕਰਨਾ ਅੱਜ ਮੇਰਾ ਖਿਆਲ ਹੈ ਵੀ ਸ਼ੁੱਕਰਵਾਰ ਹੋ ਗਿਆ ਹੈ ਅਤੇ ਵੀਰਵਾਰ ਨੂੰ ਵਿਸਾਖੀ ਦਾ ਪੁਰਬ ਹੈ ਉਸੇ ਦਿਨ ਅੰਮ੍ਰਿਤ ਸੰਚਾਰ ਹੈ ਆਸਨ ਵਿਚਾਲੇ 5 ਕੁ ਦਿਨ ਰਹਿ ਗਏ ਨੇ ਸਾਰੇ ਸੋ ਇਸ ਵਾਸਤੇ ਖਾਲਸਾ ਜੀ ਜਿਨ੍ਹਾਂ ਭੈਣਾਂ ਵੀਰਾਂ ਮਾਤਾਵਾਂ ਬਜ਼ੁਰਗਾਂ ਨੇ ਅਜੇ ਤੱਕ ਗੁਰੂ ਕਾ ਅੰਮ੍ਰਿਤ ਪਾਣ ਨਹੀਂ ਕੀਤਾ ਅਤੇ ਨਿਗੁਰੇਪਣ ਦੀ ਜੂਠ ਨਹੀਂ ਲਾਈ। ਰਾਤ ਦੇ ਦੀਵਾਨ 'ਚ ਸਤਿਗੁਰੂ ਨੇ ਦੱਸਿਆ ਸੀ ਕਿੰਨਾ ਉਹ ਭੈੜਾ ਪੁਰਸ਼ ਹੈ, ਸੋ ਕਿੰਨਾ ਉਹ ਮਾੜਾ ਗਿਣਿਆ ਗਿਆ ਖਾਲਸਾ ਜਿਹੜਾ ਗੁਰਸ ਦੀਖਿਆ ਤੋਂ ਹੀਣਾ ਮਨੁੱਖ ਹੈ। ਸੋ ਗੁਰੂ ਕੀ ਅੰਮ੍ਰਿਤ ਰੂਪ ਸਿੱਖਿਆ, ਅੰਮ੍ਰਿਤ ਛਕ ਕੇ ਗੁਰੂ ਕੇ ਜਹਾਜ਼ 'ਤੇ ਚੜ੍ਹਨਾ ਹੈ। ਵੱਧ ਤੋਂ ਵੱਧ ਆਪਣੇ ਨਾਮ ਲਿਖਵਾਓ, ਜੇ ਨਾਮ ਵੀ ਲਿਖਾਏ ਗਏ ਤਾਂ ਕੋਈ ਗੱਲ ਨਹੀਂ। ਸਣੇ ਕੇ ਅਸੀਂ ਇਸ਼ਨਾਨ ਕਰਕੇ ਦੁਪਹਿਰ ਦੇ ਸਮੇਂ 1:30 ਵਜੇ ਆਪਣੇ ਗੁਰੂ ਘਰ ਵਿਖੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ। ਪੀਵੋ ਪੌਲ ਖੰਡੇ ਤਹਾਰ, ਹੋਵੇ ਜਨਮ ਸੁਹੇਲਾ। ਤੁਹਾਡੀਆਂ ਕੀਤੀਆਂ ਹੋਈਆਂ ਸੇਵਾਵਾਂ ਮੇਰਾ ਸਤਿਗੁਰੂ ਦਰ 'ਤੇ ਪ੍ਰਵਾਨ ਕਰੇ, ਚੜ੍ਹਦੀ ਕਲਾ ਦਾ ਜੀਵਨ ਹੋਵੇ। ਇਹ ਲਗਾਤਾਰ ਲੜੀਵਾਰ ਮਹਿੰਗੀ ਬਾਣੀ ਦੀ ਕਥਾ ਤੁਸੀਂ ਰੋਜ਼ ਸੁਣਦੇ ਹੋ, ਸਤਿਗੁਰੂ ਤੁਹਾਡੇ 'ਤੇ ਰਹਿਮਤ ਕਰਨ। ਕਈ ਭੈਣਾਂ ਕਈ ਵੀਰ ਪੋਥੀਆਂ ਪ੍ਰਕਾਸ਼ ਕਰਕੇ ਵੀ ਸੁਣਦੇ ਨੇ। ਸਤਿਗੁਰੂ ਅੱਗੇ ਅਰਦਾਸ ਕਰਿਓ, ਮੇਰੇ 'ਤੇ ਵੀ ਸਤਿਗੁਰੂ ਕਿਰਪਾ ਕਰ ਦੇਣ। ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਭੀਗਤ ਪਾਹੇ। ਸਤਿਗੁਰੂ ਕੇ ਦਾਤ ਝੋਲੀ 'ਚ ਪਾਉਣ, ਬ੍ਰਹਮ ਵਿੱਦਿਆ ਦੀ ਦਾਤ, ਕਥਾ ਕੀਰਤਨ ਦੀ ਦਾਤ ਝੋਲੀ 'ਚ ਪਾਉਣ। ਇਹ ਗੁਰੂ ਅੱਗੇ ਅਰਦਾਸ ਕਰਿਓ, ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ। ਰਾਤ ਦਾ ਦੀਵਾਨ ਫਿਰ ਨਰੋਲ ਗੁਰਦੁਆਰੇ ਹੈ, ਰਾਤੀ ਵੀ ਬੇਅੰਤ ਸੰਗਤਾਂ ਪਹੁੰਚੀਆਂ ਸੀ। ਸੋ ਗੁਰੂ ਕਰੇ ਰਾਤ ਦੇ ਦੀਵਾਨ 'ਚ ਹੁੰਮ ਹੁਮਾ ਕੇ ਪਹੁੰਚੋ, ਤਾਂ ਕਿ ਲੜੀਵਾਰ ਗੁਰਬਾਣੀ ਦੀ ਕਥਾ ਸੁਣ ਕੇ ਆਨੰਦ ਪ੍ਰਾਪਤ ਕੀਤਾ ਜਾ ਸਕੇ। ਬਹੁਤ ਬਹੁਤ ਧੰਨਵਾਦ, ਭੁੱਲ ਚੁੱਕ ਦੀ ਖਿਮਾ ਬਖਸ਼ਣੀ ਜੀ।
ਪਰ ਨਿੰਦਾ ਨਹਿ ਸਰੋਤ ਸ੍ਰਵਣੰ, ਆਪ ਤਿਆਗ ਸਗਲ ਰੇਣ ਕੈ, ਖੱਟ ਲਖਣ ਪੂਰਨੰ ਪੁਰਖੈ, ਨਾਨਕ ਨਾਮ ਸਾਧ ਸਵਜਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।